ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747471
ਜੀ ਹਾਂ ਤੁਸੀਂ ਸੁਣ ਰਹੇ ਹੋ ਜੀ ਰੇਡੀਓ ਪ੍ਰੋਗਰਾਮ ਖਬਰਸਾਰ ਤੇ ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰ ਨੇ ਹੋਮ ਲਾਈਫ ਸਿਲਵਰ ਸਿਟੀ 905-913-8500 ਗਿੱਲ ਸਵੀਟ ਫੈਕਟਰੀ 905-799-2616 ਮੋਰਗੇਜ ਦੇ ਲਈ ਜਸਪੁਲਰ ਜੀ 416-732-2611 ਮੈਕਰੋ ਗਲੋਬਲ ਇਮੀਗ੍ਰੇਸ਼ਨ ਤੋਂ ਸੀਮਾ ਬੈਨਰਜੀ 905-452-0000 ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ ਤੋਂ ਜਸਬੀਰ ਹੁੰਦਲ ਜੀ 416-502-3100 ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ 905-450-0032 427 ਰੈਲਟੀ ਇੰਕ ਤੋਂ ਅਵਤਾਰ ਮਿਨਹਾਸ ਜੀ 416-744-9393 ਗ੍ਰੋਸਰੀ ਕਰਨੀ ਹੈ ਤਾਂ ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਲੋਕੇਸ਼ਨ ਤੇ ਵਿਜ਼ਿਟ ਕੀਤਾ ਜਾ ਸਕਦਾ ਜੀ ਏਸ਼ੀਅਨ ਫੂਡ ਸੈਂਟਰ ਹੈੱਡ ਆਫਿਸ ਦਾ ਨੰਬਰ 416-740-3262 ਟਰਾਂਟੋ ਟਰੱਕ ਟਾਇਰ ਸੈਂਟਰ 416-689-1765 ਕਿਹੜੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ 647-818-0055 ਸ਼ੇਰਗਿੱਲ ਲਾ ਆਫਿਸ 905-790-3636 ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ ਟਰੱਕ ਦਾ ਲਾਇਸੈਂਸ ਲੈਣਾ ਆਟੋਮੈਟਿਕ ਜਾਂ ਮੈਨੂਅਲ ਤਾਂ ਪਹੁੰਚੋ 1190 ਮਾਇਰ ਸਾਈਡ ਡਰਾਈਵ ਮਿਸੀਸਾਗਾ ਜਿੱਥੇ ਤੁਹਾਨੂੰ 1-to-1 ਟ੍ਰੇਨਿੰਗ ਦਿੱਤੀ ਜਾਂਦੀ ਹੈ ਤਜਰਬੇਕਾਰ ਇੰਸਟ੍ਰਕਟਰ ਫੁੱਲੀ ਪੇਵਡ ਯਾਰਡ ਬ੍ਰੈਂਡ ਨਿਊ ਇਕੁਇਪਮੈਂਟ MTO ਅਪਰੂਵਡ ਪ੍ਰਾਈਵੇਟ ਕਰੀਅਰ ਕਾਲਜ 905-450-0032 905-450-0032 ਏਅਰ ਬ੍ਰੇਕ ਦੀਆਂ ਕਲਾਸਾਂ ਹਰੇਕ ਸ਼ਨੀਚਰਵਾਰ ਅਤੇ ਐਤਵਾਰ ਇਹ ਜੌਬ ਲੈਣ ਵਿੱਚ ਵੀ ਤੁਹਾਡੀ ਮਦਦ ਕਰਨਗੇ 905-450-0032
ਹਾਂਜੀ ਜ਼ਰਾ ਇੱਕ ਵੈਬਸਾਈਟ ਨੋਟ ਕਰੋ AFCGrocery.com ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਦੀ ਬ੍ਰਾਂਡ ਨਿਊ ਵੈਬਸਾਈਟ ਜਿੱਥੋਂ ਤੁਸੀਂ ਇੰਡੋ ਕੈਨੇਡੀਅਨ ਗਰੋਸਰੀ ਮਠਿਆਈਆਂ ਤਾਜ਼ੀਆਂ ਸਬਜ਼ੀਆਂ ਫਲ ਫਰੂਟ ਇੰਡੀਆ ਦੇ ਭਾਂਡੇ ਸਜਾਵਟ ਦਾ ਸਮਾਨ ਸਾਰਾ ਕੁਝ ਜੋ ਸਟੋਰ ਤੇ ਜਾ ਕੇ ਦੇਖਣਾ ਹੁਣ ਏਸ਼ੀਅਨ ਫੂਡ ਸੈਂਟਰ ਦੀ ਇਸ ਵੈਬਸਾਈਟ ਤੇ ਦੇਖੋ $100 ਜਾਂ ਇਸ ਤੋਂ ਜ਼ਿਆਦਾ ਦੇ ਆਰਡਰ ਤੇ ਪਾਓ ਫ੍ਰੀ ਡਿਲੀਵਰੀ ਇਨ ਆਲ GTA ਏਰੀਆਜ਼ ਫ੍ਰੀ ਕਰਬ ਸਾਈਡ ਪਿਕ ਅਪ ਅਵੇਲੇਬਲ ਇਨ ਆਲ ਲੋਕੇਸ਼ਨਸ ਔਨ ਸੇਮ ਡੇ ਵਿਜ਼ਿਟ AFCGrocery.com
ਮੈਨੂੰ ਚਾਹੀਦਾ ਹੈ ਫਿਊਚਰ ਸਿਕਿਓਰ
ਤੇ ਮੈਨੂੰ ਚਾਹੀਦੀ ਹੈ ਫਾਈਨੈਂਸ਼ੀਅਲ ਸਿਕਿਉਰਿਟੀ ਮੋਰ
ਤੇ ਫਿਰ ਕਿਉਂ ਜਾਣਾ ਕਿਤੇ ਹੋਰ ਅੱਜ ਹੀ ਕਾਲ ਕਮਾਓ ਇੰਸ਼ੋਰੈਂਸ ਐਡਵਾਈਜ਼ਰ ਸਾਜਨਦੀਪ ਸਿੰਘ ਨੂੰ
ਤੁਹਾਨੂੰ ਤੁਹਾਡੀਆਂ ਲੋੜਾਂ ਮੁਤਾਬਕ ਬੈਸਟ ਇੰਸ਼ੋਰੈਂਸ ਪਾਲਿਸੀ ਵਧੀਆ ਰੇਟ ਤੇ ਲੈ ਕੇ ਦਿੰਦੇ ਨੇ
ਲਾਈਫ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ FHSA ਟ੍ਰੈਵਲ ਐਂਡ ਵਿਜ਼ਿਟਰ ਇੰਸ਼ੋਰੈਂਸ RRSP RESP TFSA ਅੱਜ ਹੀ ਕਾਲ ਕਰੋ ਆਲ ਕਾਈਂਡ ਇੰਸ਼ੋਰੈਂਸ ਦੇ ਇੰਸ਼ੋਰੈਂਸ ਐਡਵਾਈਜ਼ਰ ਸਾਜਨਦੀਪ ਸਿੰਘ ਨੂੰ 647-99-21-647-767-8921
ਮੈਂ ਹਾਂ ਗੁਰਪ੍ਰੀਤ ਪੁਰਬਾ ਸੁਣੋ ਮੇਰੀ ਗੱਲ 20 ਸਾਲਾਂ ਦਾ ਤਜਰਬਾ ਬਦਲ ਦਵਾਂ ਹਰ ਪਲ ਖਰੀਦੋ ਵੇਚੋ ਜਾਂ ਕਰੋ ਇਨਵੈਸਟ ਹਰ ਡੀਲ ਵਿੱਚ ਮੈਂ ਦਵਾਂ ਬੈਸਟ ਓ ਬੈਸਟ
ਕਾਲ ਨਾਓ ਫਾਰ ਆਲ ਰੀਅਲ ਅਸਟੇਟ ਡੀਲਸ 416-669-1423 That's 416-669-1423 Gurpreet Purba
Sadish khana khane da tada dil je to chave
je to chave
Sadish khana khane da tada dil je to chave
je to chave
Yaad sirf tuhanu oh kis di aave Yaad sirf tuhanu oh kis di aave
Watering dishes,
dishes,
yummy samosa, sweets and more, thodi zuba de na na,
na,
thoda man vi mange more.
Sweet factory, sweet factory.
चाहते हो किसी को भी कनाडा बुलाना
पर मम्मी पापा मेरे पास जल्दी जल्दी आना
स्टूडेंट बिजनेस वीजा या कोई आना चाहे विजिटर
ब्रदर को बुलाना है या आना चाहे सिस्टर
CWC इमिग्रेशन
CWC इमिग्रेशन
905-670-4444
670-4444 CWC इमिग्रेशन आपको आपके अपनों से मिलाए
Are you a passionate and driven individual looking for a rewarding career in real estate? Join our dynamic team at Landmark Real Estate Center, where opportunity meets growth. As a leading brokerage in the area, we offer unparalleled training, competitive commissions, and a supportive work environment. Whether you're an experienced agent or just starting out, we provide the tools you need to succeed. Take the next steps in your career today. To join, call 416-970-5005 and ask for our no monthly fee packages. And visit landmarkre.ca
ਤੁਸੀਂ ਗੋਲਫ ਖੇਡਣ ਦੇ ਸ਼ੌਕੀਨ ਹੋ ਅਤੇ ਸਰਦੀਆਂ ਵਿਚ ਗੋਲਫ ਕੋਰਸ ਬੰਦ ਹੋਣ ਕਾਰਨ ਖੇਡ ਨਹੀਂ ਪਾ ਰਹੇ ਤਾਂ ਕੈਲੀਡਨ ਕੰਟਰੀ ਕਲੱਬ ਤੁਹਾਡੇ ਲਈ ਹੈ। 350 acres ਦੇ ਇਸ ਗੋਲਫ ਕੋਰਸ ਦੇ ਵਿਚ ਆਲਾ ਦਰਜੇ ਦੇ ਗੋਲਫ ਕਲੱਬ ਵਿਚ ਇਨਡੋਰ ਗੋਲਫ ਖੇਡਣ ਦਾ ਪ੍ਰਬੰਧ ਹੈ। ਤੁਸੀਂ ਸਿਮੂਲੇਟਰ ਦੇ ਉਤੇ ਇਨਡੋਰ ਗੋਲਫ ਖੇਡੋ ਅਤੇ ਪ੍ਰੈਕਟਿਸ ਕਰੋ। ਵਧੀਆ ਰੈਸਟੋਰੈਂਟ ਤੇ 500 people ਦੇ ਲਈ ਬੈਂਕਟ ਦੀਆਂ ਸੇਵਾਵਾਂ ਉਪਲਬਧ ਹਨ। ਕਾਲ ਕਰੋ 905-880-200 ਗੋਲਫ ਕੈਲੀਡਨ .ca 2121 ਓਲਡ ਬੇਸ ਲਾਈਨ ਰੋਡ ਕੈਲੀਡਨ। Enjoy the beautiful scenic view.
ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ ਜੁੜ ਚੁੱਕੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਸਾਜਿੰਦਰ ਸਿੰਘ ਅੱਜ ਦਾ ਪ੍ਰੋਗਰਾਮ ਲੈ ਕੇ ਤੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਜੀ। ਔਰ ਅੱਜ ਦਿਨ ਮੰਗਲਵਾਰ ਮਈ ਮਹੀਨੇ ਦੀ 5 9:05 ਦਾ ਸਮਾਂ ਹੋ ਚੁੱਕਿਆ ਜੀ। ਤਾਪਮਾਨ ਦੀ ਜੇਕਰ ਆਪਾਂ ਗੱਲਬਾਤ ਕਰੀਏ ਤਾਂ ਇਸ ਵਕਤ 15 degrees ਦੇ ਆਸ ਪਾਸ ਤਾਪਮਾਨ ਦੱਸਿਆ ਜਾ ਰਿਹਾ ਔਰ ਆਸਮਾਨ ਦੇ ਵਿਚ ਇਸ ਵਕਤ ਜਿਹੜੇ ਬੱਦਲ ਛਾਏ ਹੋਏ ਨੇ। ਅੱਗੇ ਚੱਲ ਕੇ ਤਾਪਮਾਨ ਇਸੇ ਤਰ੍ਹਾਂ 15-16 degrees ਤੱਕ ਰਹੇਗਾ ਤੇ ਸ਼ਾਮ ਨੂੰ 5-6 ਤਾਪਮਾਨ 11 degrees ਦੇ ਆਸ ਪਾਸ ਆ ਜਾਵੇਗਾ ਤੇ ਬਾਰਿਸ਼ ਦੀ ਸੰਭਾਵਨਾ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਜੀ। ਕੱਲ ਨੂੰ ਭਾਵ ਬੁੱਧਵਾਰ ਵਾਲੇ ਦਿਨ ਤਾਪਮਾਨ ਜਿਹੜਾ ਹੈਗਾ ਜੀ ਉਹ 6-7-8 degrees ਦੇ ਆਸ ਪਾਸ ਰਹੇਗਾ। ਸਵੇਰੇ ਸਵੇਰੇ ਤੇ ਆਸਮਾਨ ਦੇ ਵਿਚ ਬੱਦਲ ਛਾਏ ਰਹਿਣਗੇ ਤੇ ਤਾਪਮਾਨ ਦੁਪਹਿਰ 11 degrees ਤੱਕ ਚਲਾ ਜਾਵੇਗਾ। ਵੀਰਵਾਰ ਵਾਲੇ ਦਿਨ ਤਾਪਮਾਨ 11 degrees ਆਸਮਾਨ ਦੇ ਵਿਚ ਬੱਦਲ ਛਾਏ ਰਹਿਣਗੇ। ਸ਼ੁੱਕਰਵਾਰ ਵਾਲੇ ਦਿਨ ਤੇ ਸ਼ਨਿਚਰਵਾਰ ਵਾਲੇ ਦਿਨ ਤਾਪਮਾਨ 15-16 degrees ਆਸਮਾਨ ਦੇ ਵਿਚ ਬੱਦਲ ਜਿਹੜੇ ਉਹ ਛਾਏ ਰਹਿਣਗੇ ਤੇ ਨਾਲ ਦੀ ਨਾਲ ਹਲਕੀ ਹਲਕੀ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਜਿਹੜੀ ਆ ਦੱਸੀ ਜਾ ਰਹੀ ਹੈ। ਇਸੇ ਤਰ੍ਹਾਂ ਐਤਵਾਰ ਵਾਲੇ ਦਿਨ ਤਾਪਮਾਨ 13 degrees ਤੇ ਆਸਮਾਨ ਦੇ ਵਿਚ ਬੱਦਲ ਜਿਹੜੇ ਉਹ ਛਾਏ ਰਹਿਣਗੇ ਔਰ ਵਿਚੋਂ 12-1 ਦੇ ਆਸ ਪਾਸ ਜਿਹੜੀ ਹਲਕੀ ਹਲਕੀ ਬੂੰਦਾਬਾਂਦੀ। ਸੋ ਆਉਂਦੇ ਮੂਹਰਲੇ ਦਿਨ ਜਿੱਦਾਂ ਅੱਜ ਦਿਨ ਹੈਗਾ ਜੀ ਤਾਪਮਾਨ 15-16 degrees ਦੇ ਆਸ ਪਾਸ ਹੈ। ਆਸਮਾਨ ਦੇ ਵਿਚ ਬੱਦਲ ਜਿਹੜੇ ਛਾਏ ਰਹਿਣਗੇ ਵਿਚ ਵਿਚੋਂ ਬਾਰਿਸ਼ ਤੇ ਵਿਚੋਂ ਜੀ ਧੁੱਪ ਜਿਹੜੀ ਆ ਉਹ ਵੀ ਸਾਨੂੰ ਦੇਖਣ ਨੂੰ ਮਿਲੇਗੀ। ਸੂਰਜ ਦੀ ਜੇਕਰ ਆਪਾਂ ਗੱਲਬਾਤ ਕਰੀਏ 6:04 ਤੇ ਸੂਰਜ ਚੜਿਆ ਸੀ। 8:26 ਤੇ ਸੂਰਜ ਜਿਹੜਾ ਉਹ ਛਿਪੇਗਾ। ਹਵਾ ਦੀ ਰਫ਼ਤਾਰ 22 kilometers ਪ੍ਰਤੀ ਘੰਟੇ ਦੇ ਨਾਲ ਇਸ ਵਕਤ ਤਾਪਮਾਨ ਜਿਹੜਾ ਉਹ 10 degrees ਮਹਿਸੂਸ ਹੋ ਰਿਹਾ ਜੀ। ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ ਔਰ ਖਬਰਸਾਰ ਪ੍ਰੋਗਰਾਮ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਹਾਂ 9 ਤੋਂ ਲੈ ਕੇ ਤੇ 10 ਤੱਕ। ਮੰਗਲਵਾਰ ਦਾ ਪ੍ਰੋਗਰਾਮ ਵਿਸ਼ੇਸ਼ ਤੌਰ ਤੇ ਸਪੋਂਸਰ ਕੀਤਾ ਜਾਂਦਾ ਜੀ ਡਾਕਟਰ ਹਰੀਸ਼ ਵਰਮਾ ਜੀ ਦੇ ਵੱਲੋਂ 400-16-804-1500 ਤੇ ਤੁਸੀਂ ਸੰਪਰਕ ਕਰਨਾ ਹੈ ਡਾਕਟਰ ਹਰੀਸ਼ ਵਰਮਾ ਜੀ ਦੇ ਨਾਲ 400-16-804-1500 ਡਾਕਟਰ ਸਾਹਿਬ ਦਾ ਨੰਬਰ ਹੈ। ਇਸ ਨੰਬਰ ਤੇ ਸੰਪਰਕ ਜਿਹੜਾ ਕੀਤਾ ਜਾ ਸਕਦਾ ਹੈ। ਅੱਗੇ ਚੱਲ ਕੇ ਡਾਕਟਰ ਸਾਹਿਬ ਦੇ ਨਾਲ ਵੀ ਗੱਲਬਾਤ ਕਰਾਂਗੇ। ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਨੇ ਜੀ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ। ਤੁਸੀਂ ਲਾਇਸੈਂਸ ਲੈਣਾ ਚਾਹੁੰਦੇ ਹੋ ਤਾਂ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਆ ਜੀ। ਬੜੇ ਲੰਬੇ ਸਮੇਂ ਤੋਂ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਆ ਰਹੇ ਨੇ। 1-to-1 ਟ੍ਰੇਨਿੰਗ ਦਿੱਤੀ ਜਾਂਦੀ ਹੈ। ਸੈਟਰਡੇ ਸੰਡੇ ਏਅਰ ਬ੍ਰੇਕਸ ਦੀਆਂ ਕਲਾਸਿਸ ਹੁੰਦੀਆਂ ਨੇ ਔਰ ਤੁਹਾਡੇ ਸਕੈਡਿਊਲ ਦੇ ਅਕੋਰਡਿੰਗ ਹੀ ਤੁਹਾਨੂੰ ਟ੍ਰੇਨ ਕਰਦੇ ਨੇ। ਜ਼ਰੂਰ ਇੱਕ ਵਾਰੀ ਇਹਨਾਂ ਦੀ ਲੋਕੇਸ਼ਨ ਤੇ ਵਿਜ਼ਿਟ ਕਰੋ ਔਰ ਟਰੱਕ ਦੇ ਲਾਇਸੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ 905-450-0032-1190 ਮਾਇਲ ਸਾਈਡ ਡਰਾਈਵ ਮਿਸੀ ਧਾਗਾ। ਗੇਲ ਸਟਰੀਟ ਫੈਕਟਰੀ ਪ੍ਰੋਗਰਾਮ ਦੇ ਪ੍ਰਾਊਡ ਸਪੌਂਸਰ ਨੇ ਜੀ 905-799-2626-1131 ਵਿਲੀਅਮ ਪਾਰਕਵੇ ਯੂਨਿਟ ਨੰਬਰ 3 ਤੇ ਤੁਸੀਂ ਵਿਜ਼ਿਟ ਕਰਨਾ ਹੈ। ਲਾਈਵ ਫੂਡ ਟਰੱਕ ਲਾਈਵ ਕੇਟਰਿੰਗ ਤੁਹਾਨੂੰ ਚਾਹੀਦੀ ਹੈ ਤਾਂ ਗੇਲ ਸਟਰੀਟ ਫੈਕਟਰੀ ਤੁਹਾਡੀ ਸੇਵਾ ਦੇ ਵਿਚ ਹਾਜ਼ਰ 905-799-2616 ਇਹਨਾਂ ਦਾ ਨੰਬਰ ਆ। ਇਸ ਨੰਬਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। 6 locations ਤੋਂ ਤੁਹਾਨੂੰ ਸਰਵ ਕਰਦੇ ਨੇ ਜੀ 905-799-2616 ਜਿਹੜਾ ਨੰਬਰ ਹੈ ਉਹ ਗੇਲ ਸਟਰੀਟ ਫੈਕਟਰੀ ਦਾ। ਔਰ ਆਓ ਫਿਰ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਹਰੀਸ਼ ਵਰਮਾ ਜੀ ਵੈਦ ਡਾਕਟਰ ਹਰੀਸ਼ ਵਰਮਾ ਔਰ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰਨਾ ਹੈ ਆਯੁਰਵੈਦਿਕ ਤਰੀਕੇ ਦੇ ਨਾਲ ਇਲਾਜ ਉਪਚਾਰ ਕਰਾਉਣਾ ਚਾਹੁੰਦੇ ਹੋ ਤਾਂ ਡਾਕਟਰ ਹਰੀਸ਼ ਵਰਮਾ ਜੀ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਡਾਕਟਰ ਸਤਿ ਸ੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਦੇ ਵਿਚ।
ਥੈਂਕ ਯੂ ਸਹਿਜਨਦੀਪ ਜੀ ਔਰ ਰੇਡੀਓ ਖਬਰਕਾਰ ਦੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗੁੱਡ ਮਾਰਨਿੰਗ, ਆਦਾਬ ਐਂਡ ਨਮਸਕਾਰ
ਜੀ ਡਾਕਟਰ ਸਾਹਿਬ ਤੇ ਆਓ ਫਿਰ ਆਪਾਂ ਗੱਲਬਾਤ ਕਰਦੇ ਹਾਂ। ਜਦੋਂ ਵੀ ਤੁਹਾਡੇ ਨਾਲ ਹਰ ਮੰਗਲਵਾਰ ਜੁੜਦੇ ਹਾਂ ਤਾਂ ਕੋਈ ਨਾ ਕੋਈ ਘਰੇਲੂ ਉਪਚਾਰ ਵੀ ਜਿਹੜੀ ਆ ਉਹ ਸਾਂਝਾ ਕਰਦੇ ਆ ਤੁਸੀਂ ਸਰੋਤਿਆਂ ਦੇ ਨਾਲ ਤੇ ਨਾਲ ਦੀ ਨਾਲ ਜਿਹੜੀਆਂ ਆਪਣੀਆਂ ਸਰਵਿਸਿਸ ਨੇ ਉਹ ਵੀ ਤੁਸੀਂ ਇੱਕ ਵਾਰੀ ਰਿਮਾਇੰਡ ਕਰਾ ਦਿਓ
ਜੀ। ਅੱਜ ਆਪਾਂ ਗੱਲ ਕਰਦੇ ਜੀ ਪਹਿਲਾਂ ਏਸਿਡ ਰਿਫਲਕਸ ਬੜੀ ਕਾਮਨ ਪ੍ਰੋਬਲਮ ਹੈ। ਬਹੁਤ ਸਾਰੇ ਲੋਕ ਸਾਨੂੰ ਆ ਕੇ ਦੱਸਦੇ ਨੇ ਜੀ ਉਹਨਾਂ ਨੂੰ ਖੱਟੇ ਡਕਾਰ ਆਉਂਦੇ ਨੇ, ਛਾਤੀ ਚ ਜਲਨ ਹੁੰਦੀ ਹੈ, ਗੈਸ ਬਣਦੀ ਹੈ, ਪੇਟ ਫੁੱਲ ਜਾਂਦਾ, ਖਾਣਾ ਖਾਣ ਤੋਂ ਬਾਅਦ ਪੇਟ ਫੁੱਲਿਆ ਫੁੱਲਿਆ ਰਹਿੰਦਾ ਔਰ ਖਾਣਾ ਉਛਲ ਕੇ ਗਲੇ ਚ ਵੀ ਆਉਂਦਾ ਕਈ ਵਾਰ ਉਹਨਾਂ ਦੇ ਔਰ ਰਾਤ ਨੂੰ ਸੁੱਤੇ ਪੈਂਦਾ ਕਈ ਵਾਰ ਖਾਣਾ ਉੱਪਰ ਆ ਜਾਂਦਾ ਉਹਨਾਂ ਨੂੰ ਉੱਠਣਾ ਵੀ ਪੈਂਦਾ, ਉੱਠ ਕੇ ਫਿਰ ਉਹ ਪਾਣੀ ਪੂਣੀ ਪੀਂਦੇ ਨੇ ਔਰ ਸੈਰ ਕਰਦੇ ਨੇ ਤਾਂ ਜਾ ਕੇ ਉਹਨਾਂ ਦਾ ਟਾਈਮ ਪਾਸ ਹੁੰਦਾ ਰਾਤ ਦਾ। ਔਰ ਇਹ ਜਿਹੜਾ ਏਸਿਡ ਰਿਫਲੈਕਸ ਹੈ ਇਹ ਕਾਫੀ ਜ਼ਿਆਦਾ ਵੱਧ ਜਾਂਦਾ, ਖਾਸ ਕਰਕੇ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਦਾ ਪੇਟ ਬਾਹਰ ਨਿਕਲਿਆ ਹੋਇਆ। ਸੋ ਇਹ ਬਿਮਾਰੀ ਬਾਰੇ ਥੋੜਾ ਜਿਹਾ ਮੈਂ ਹੋਰ ਡਿਟੇਲ ਚ ਦੱਸਦਾ ਵੀ ਇਹਦੇ ਕਈ ਕਾਰਨ ਹੁੰਦੇ ਨੇ। ਕਈ ਵਾਰ ਤਾਂ ਇੱਕ ਬੈਕਟੀਰੀਆ ਹੁੰਦਾ ਜਿਹੜਾ ਕਿ ਖਾਣੇ ਦੇ ਰਾਹੀਂ ਸਾਡੇ ਪੇਟ ਚ ਚਲੇ ਜਾਂਦਾ, ਉਹਦਾ ਨਾਮ ਹੈ ਹੈਲੀਕੋਬੈਕਟਰ ਪਾਇਲੋਰਸ, ਜਾਂ ਉਹਨੂੰ ਸ਼ਾਰਟ ਚ ਐਚ ਪਾਇਲੋਰੀ ਵੀ ਕਹਿੰਦੇ ਹਨ। ਬਹੁਤ ਸਾਰੇ ਲੋਕਾਂ ਨੇ ਆਪਣੀ ਪਿੱਛੇ ਟੈਸਟ ਵੀ ਕਰਾਏ ਹੋਣੇ ਆ ਤਾਂ ਡਾਕਟਰ ਨੇ ਦੱਸਿਆ ਹੋਏਗਾ ਕਿ ਇਹਨਾਂ ਨੂੰ ਐਚ ਪਾਇਲੋਰੀ ਜਾਂ ਹੈਲੀਕੋਬੈਕਟਰ ਦੀ ਇਨਫੈਕਸ਼ਨ ਹੋ ਗਈ ਹੈ ਔਰ ਉਹਨਾਂ ਨੇ ਐਂਟੀਬਾਇਓਟਿਕ ਦੇ ਕੋਰਸ ਵੀ ਕੀਤੇ ਹੋਣੇ ਆ। ਲੇਕਿਨ ਅਸੀਂ ਦੇਖਿਆ ਸਾਡੇ ਕੋਲ ਜਿਹੜੇ ਪੇਸ਼ੈਂਟਸ ਆਉਂਦੇ ਨੇ ਉਹ ਅਕਸਰ ਕਹਿੰਦੇ ਨੇ ਜੀ ਅਸੀਂ ਐਚ ਪਾਇਲੋਰੀ ਇਨਫੈਕਸ਼ਨ ਦੀ ਦਵਾਈ ਵੀ ਲੈ ਲਈ ਹੈ ਐਲੋਪੈਥਿਕ ਔਰ ਕਈ ਵਾਰ ਐਂਟੀਬਾਇਓਟਿਕ ਦਾ ਕੋਰਸ ਕਰ ਲਿਆ, ਇਹ ਸਾਨੂੰ ਬੈਕਟੀਰੀਆ ਬਾਰ ਬਾਰ ਹੁੰਦਾ ਰਹਿੰਦਾ ਔਰ ਸਾਨੂੰ ਖੱਟੇ ਡਕਾਰ, ਛਾਤੀ ਚ ਜਲਨ, ਗੈਸ ਔਰ ਖਾਣਾ ਵਾਪਸ ਮੂੰਹ ਚ ਆ ਜਾਂਦਾ ਔਰ ਰਾਤ ਨੂੰ ਕਈ ਵਾਰ ਉਹਨਾਂ ਨੂੰ ਖਾਣਾ ਗਲਤ ਜਦੋਂ ਇਰੀਟੇਟ ਕਰਦਾ ਤਾਂ ਕਈ ਵਾਰ ਉਹਨਾਂ ਨੂੰ ਰਾਤ ਨੂੰ ਖਾਂਸੀ ਵੀ ਆਉਂਦੀ ਹੈ। ਸੋ ਇਸ ਤਰ੍ਹਾਂ ਦੀਆਂ ਕੰਪਲੇਂਟ ਲੈ ਕੇ ਸਾਡੇ ਕੋਲ ਬਹੁਤ ਪੇਸ਼ੈਂਟ ਆਏ ਨੇ ਪਿੱਛੇ ਜੇ ਔਰ ਐਚ ਪਾਇਲੋਰੀ ਜਿਹਨੇ ਬਾਰ ਬਾਰ ਇਨਫੈਕਸ਼ਨ ਜੇ ਐਲੋਪੈਥਿਕ ਦਵਾਈਆਂ ਤੋਂ ਕੰਟਰੋਲ ਨਹੀਂ ਹੁੰਦੀ ਉਹ 100% ਠੀਕ ਹੋ ਜਾਂਦੀ ਹੈ। ਸਾਡੇ ਕੋਲ ਬਹੁਤ ਪੇਸ਼ੈਂਟ ਨੇ ਇਸ ਬਿਮਾਰੀ ਦੇ, ਜਿਨ੍ਹਾਂ ਨੇ ਵੀ ਇਹ ਬੈਕਟੀਰੀਆ ਪਾਸਟ ਦੇ ਵਿੱਚ ਡਿਟੈਕਟ ਹੋਇਆ ਐਚ ਪਾਇਲੋਰੀ, ਚਾਹੇ ਉਹ ਐਂਡੋਸਕੋਪੀ ਦੇ ਥਰੂ ਡਿਟੈਕਟ ਹੋਇਆ, ਚਾਹੇ ਉਹ ਬਲੱਡ ਟੈਸਟ ਦੇ ਥਰੂ ਹੋਇਆ, ਚਾਹੇ ਸਟੂਲ ਟੈਸਟ ਹੋਇਆ ਜਾਂ ਬ੍ਰੈਸਟ ਟੈਸਟ ਦੇ ਵਿੱਚ ਡਿਟੈਕਟ ਹੋਇਆ, ਇਹ ਬਿਲਕੁਲ ਠੀਕ ਹੋ ਜਾਂਦਾ। ਸੋ ਇਹਦੇ ਬਾਰੇ ਜੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੈ ਤਾਂ ਪੇਸ਼ੈਂਟ ਮੈਨੂੰ ਕਾਲ ਕਰ ਸਕਦੇ ਨੇ ਜੀ, ਮੇਰਾ ਨੰਬਰ ਹੈ 416-804-1500। ਔਰ ਜਿੱਥੇ ਤੁਸੀਂ ਸਾਜਨਦੀਪ ਜੀ ਕਿਹਾ ਵੀ ਆਪਾਂ ਘਰੇਲੂ ਉਪਚਾਰ ਦੱਸਦੇ ਹਾਂ, ਸੋ ਜਿਨ੍ਹਾਂ ਲੋਕਾਂ ਨੂੰ ਏਸੀਡੀਟੀ ਦੀ ਸ਼ਿਕਾਇਤ ਰਹਿੰਦੀ ਹੈ, ਖਾਣਾ ਵਾਪਸ ਉਛਲ ਕੇ ਮੂੰਹ ਚ ਆਉਂਦਾ, ਰਾਤ ਨੂੰ ਉਹਨਾਂ ਨੂੰ ਪੈ ਪੈ ਖਾਣਾ ਉੱਪਰ ਨੂੰ ਆ ਜਾਂਦਾ, ਉਹਨਾਂ ਲਈ ਦੋ ਇੰਸਟਰਕਸ਼ਨ ਤਾਂ ਪਹਿਲਾਂ ਲਾਈਫ ਸਟਾਈਲ ਦੀਆਂ ਨੇ ਕਿ ਇੱਕ ਤਾਂ ਉਹ ਆਪਣਾ ਭਾਰ ਘਟਾਉਣ, ਦੂਜਾ ਜਦੋਂ ਰਾਤ ਨੂੰ ਸੌਣਾ ਤਾਂ ਉਹ ਆਪਣਾ ਹੈਡ ਸਾਈਡ ਜਿਹੜੀ ਹੈ ਬੈਡ ਦੀ ਉਹ ਥੋੜੀ ਉੱਚੀ ਕਰਨ, ਜਿਸ ਤਰ੍ਹਾਂ ਹਾਸਪਿਟਲ ਦੇ ਵਿੱਚ ਬੈਡ ਹੁੰਦੇ ਨੇ ਇਨਕਲਾਈਨਡ ਪੋਜੀਸ਼ਨ ਚ ਉਹਨਾਂ ਨੇ ਸੌਣਾ, ਫਿਰ ਖਾਣਾ ਵਾਪਸ ਨਹੀਂ ਆਏਗਾ ਉਹਨਾਂ ਦੇ ਮੂੰਹ ਦੇ ਵਿੱਚ, ਕਿਉਂਕਿ ਜਦੋਂ ਖਾਣਾ ਉੱਪਰ ਨੂੰ ਚੜ ਜਾਂਦਾ ਫੂਡ ਪਾਈਪ ਦੇ ਵਿੱਚ ਤਾਂ ਗਲੇ ਚ ਇਰੀਟੇਸ਼ਨ ਹੋਣ ਲੱਗ ਜਾਂਦੀ ਹੈ। ਬਹੁਤ ਸਾਰੇ ਪੇਸ਼ੈਂਟ ਸਾਨੂੰ ਪਿੱਛੇ ਜੇ ਪੇਸ਼ੈਂਟ ਆਏ ਉਹ ਕਹਿੰਦੇ ਜੀ ਖਾਂਸੀ ਸਾਨੂੰ ਉੱਠਦੀ ਹੈ ਰਾਤ ਨੂੰ, ਤਾਂ ਉਹਨਾਂ ਨੇ ਬੜੇ ਸਾਰੇ ਕਫ ਸਿਰਪ ਵੀ ਪੀਤੇ ਖਾਂਸੀ ਦੇ, ਬਹੁਤ ਸਾਰੇ ਖਾਂਸੀ ਤੋਂ ਐਂਟੀਬਾਇਓਟਿਕ ਐਂਟੀ ਐਲਰਜੀਕ ਦਵਾਈਆਂ ਵੀ ਲਿੱਤੀਆਂ, ਲੇਕਿਨ ਉਹਨਾਂ ਦੀ ਖਾਂਸੀ ਨਹੀਂ ਹਟੀ। ਜਦੋਂ ਮੈਂ ਥੋੜੀ ਹਿਸਟਰੀ ਲਿੱਤੀ ਉਹਨਾਂ ਦੀ ਤਾਂ ਪਤਾ ਲੱਗਿਆ ਵੀ ਉਹਨਾਂ ਨੂੰ ਨਾਲ ਏਸਿਡ ਰਿਫਲੈਕਸ ਦੀ ਵੀ ਸ਼ਿਕਾਇਤ ਹੈ। ਅਸੀਂ ਉਹ ਏਸਿਡ ਰਿਫਲੈਕਸ ਦਾ ਇਲਾਜ ਕੀਤਾ, ਉਹਨਾਂ ਦੀ ਖਾਂਸੀ ਵੀ ਠੀਕ ਹੋ ਗਈ। ਸੋ ਜਿਨ੍ਹਾਂ ਲੋਕਾਂ ਨੂੰ ਏਸਿਡ ਰਿਫਲੈਕਸ ਹੈ, ਇੱਕ ਤਾਂ ਉਹਨਾਂ ਨੇ ਇਨਕਲਾਈਨਡ ਪੋਜੀਸ਼ਨ ਦੇ ਵਿੱਚ ਸੋਣਾ ਔਰ ਦੂਜਾ ਉਹਨਾਂ ਨੇ ਭਾਰ ਘਟਾਉਣਾ, ਤੀਸਰਾ ਜੇ ਰਾਤ ਨੂੰ ਕਦੇ ਐਮਰਜੈਂਸੀ ਉਹਨਾਂ ਨੂੰ ਹੋਵੇ ਤਾਂ ਉਹ ਕੋਕੋਨਟ ਵਾਟਰ ਪੀ ਸਕਦੇ ਹਨ, ਨਾਰੀਅਲ ਦਾ ਪਾਣੀ ਪੀਣ ਤਾਂ ਤੁਰੰਤ ਉਹਦੇ ਨਾਲ ਰਿਲੀਫ ਮਿਲਦਾ। ਔਰ ਜਿਨ੍ਹਾਂ ਲੋਕਾਂ ਨੂੰ ਰੈਗੂਲਰ ਏਸਿਡ ਰਹਿੰਦਾ ਜੇ ਐਮਰਜੈਂਸੀ ਹੋਵੇ ਤਾਂ ਉਹ ਥੋੜਾ ਜਿਹਾ ਸੋਡੀਅਮ ਬਾਈਕਾਰਬੋਨੇਟ ਜਿਹਨੂੰ ਆਪਾਂ ਬੇਕਿੰਗ ਸੋਡਾ ਕਹਿੰਦੇ ਹਾਂ ਘਰਾਂ ਦੇ ਵਿੱਚ ਆਮ ਹੁੰਦਾ, ਜੇ ਰਾਤ ਨੂੰ ਕੋਈ ਦਵਾਈ ਨਹੀਂ ਮਿਲ ਰਹੀ ਤੁਹਾਨੂੰ ਤੁਸੀਂ ਥੋੜਾ ਜਿਹਾ ਅੱਧਾ ਚਮਚਾ ਬੇਕਿੰਗ ਸੋਡਾ ਦਾ ਪਾਣੀ ਚ ਮਿਲਾ ਕੇ ਰਾਤ ਨੂੰ ਪੀ ਲਓ, ਤੁਰੰਤ ਆਰਾਮ ਆ ਜਾਂਦਾ ਉਹਦੇ ਨਾਲ। ਔਰ ਅਫਕੋਰਸ ਤੁਹਾਨੂੰ ਮਾਰਨਿੰਗ ਦੇ ਵਿੱਚ ਆਪਣੇ ਮੈਡੀਕਲ ਡਾਕਟਰ ਨੂੰ ਤਾਂ ਜਾ ਕੇ ਮਿਲਣਾ ਹੀ ਪਏਗਾ, ਲੇਕਿਨ ਐਮਰਜੈਂਸੀ ਲਈ ਤੁਸੀਂ ਬੇਕਿੰਗ ਸੋਡੇ ਦਾ ਇਸਤੇਮਾਲ ਰਾਤ ਨੂੰ ਕਰ ਸਕਦੇ ਹੋ। ਸੋ ਇਹ ਜਿਹੜਾ ਏਸਿਡ ਰਿਫਲੈਕਸ ਹੈ ਇਹਦੇ ਬਾਰੇ ਜੇ ਕੋਈ ਹੋਰ ਜਾਣਕਾਰੀ ਲੈਣੀ ਹੈ ਕਿਸੇ ਵੀ ਲਿਸਨਰ ਨੇ ਤਾਂ ਉਹ ਮੈਨੂੰ ਕਾਲ ਕਰ ਸਕਦੇ ਜੀ 416-804-1500। ਔਰ ਮੇਰਾ ਕਲੀਨਿਕ ਹੈਗਾ ਬਰੈਂਪਟਨ ਦੇ ਵਿੱਚ ਬੋਵੇਡ ਡਰਾਈਵ ਈਸਟ ਦੇ ਉੱਪਰ ਸਿਵਿਕ ਹਾਸਪਿਟਲ ਜਿਹੜਾ ਇਹਦੇ ਨਾਲ ਪਲਾਜ਼ਾ ਬਣਿਆ ਹੋਇਆ ਜਿਹਨੂੰ ਰਾਜਧਾਨੀ ਵਾਲਾ ਪਲਾਜ਼ਾ ਕਹਿੰਦੇ ਆ, ਉਹਦੇ ਵਿੱਚ ਮਲਟੀ ਸਟੋਰੀ ਬਿਲਡਿੰਗ ਹੈ ਸਪ੍ਰਿੰਗਡੇਲ ਪ੍ਰੋਫੈਸ਼ਨਲ ਬਿਲਡਿੰਗ, ਇਹਦੇ ਚ ਇਹਦਾ ਨੰਬਰ ਹੈ ਬਿਲਡਿੰਗ ਦਾ 2250 ਬੋਵੇਡ ਡਰਾਈਵ ਈਸਟ ਔਰ ਯੂਨਿਟ ਹੈ 316। ਫਰਾਈਡੇ ਸੈਟਰਡੇ ਮੈਂ ਦੋ ਦਿਨ ਵਾਕ ਇਨ ਕਲੀਨਿਕ ਕਰਦਾ 11 ਵਜੇ ਤੋਂ ਲੈ ਕੇ 5 ਵਜੇ ਤੱਕ। ਜੇ ਕਿਸੇ ਨੇ ਵੀ ਮੈਨੂੰ ਮਿਲਣਾ ਕਿਸੇ ਵੀ ਪ੍ਰੋਬਲਮ ਦੇ ਆਯੁਰਵੈਦਿਕ ਸੋਲੂਸ਼ਨ ਲਈ ਅਸੀਂ ਏਸਿਡ ਰਿਫਲਕਸ ਤੋਂ ਇਲਾਵਾ ਮੈਂ ਅਲਸਰੇਟਿਵ ਕੋਲਾਈਟਿਸ ਬਿਮਾਰੀ ਦਾ ਵੀ ਇਲਾਜ ਬਹੁਤ ਸਾਲਾਂ ਤੋਂ ਕਰਦਾ ਆ ਰਿਹਾ। ਅਲਸਰੇਟਿਵ ਕੋਲਾਈਟਿਸ ਜਿਹੜੀ ਕਿ ਇੱਕ ਵੱਡੀ ਆਨ ਦਾ ਰੋਗ ਹੁੰਦਾ ਜਿਹਦੇ ਚ ਪੇਸ਼ੈਂਟ ਨੂੰ ਖੂਨੀ ਦਸਤ ਆਉਂਦੇ ਨੇ, ਇਹਦਾ ਵੀ ਇਲਾਜ ਬਹੁਤ ਸ਼ਾਨਦਾਰ ਇਲਾਜ ਹੈ ਸਾਡੇ ਕੋਲ ਔਰ ਬਹੁਤ ਕਈ ਹਜ਼ਾਰ ਪੇਸ਼ੈਂਟ ਮੈਂ ਦਿੱਲੀ ਦੇ ਵਿੱਚ ਦਿੱਲੀ ਕਲੀਨਿਕ ਚ ਠੀਕ ਕੀਤੇ ਇਸ ਬਿਮਾਰੀ ਦੇ। ਸੋ ਇਸ ਬਿਮਾਰੀ ਬਾਰੇ ਵੀ ਜੇ ਕਿਸੇ ਨੇ ਜਾਣਕਾਰੀ ਲੈਣੀ ਹੈ ਮੈਨੂੰ ਕਾਲ ਕਰ ਸਕਦੇ ਪੇਸ਼ੈਂਟ 416-804-1500। ਥੈਂਕ ਯੂ ਸਰ।
ਥੈਂਕ ਯੂ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। 416-804-1500 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ। ਥੈਂਕ ਯੂ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਜੀ।
ਥੈਂਕ ਯੂ ਸਰ।
ਜਿਹੜੇ ਕਬਰ ਸਾਹਿਬ ਦੇ ਨਾਲ ਤਾਂ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ ਜੀ ਗੁਰਪ੍ਰੀਤ ਪੁਰਬਾ ਜੀ। ਸੋ ਗੁਰਪ੍ਰੀਤ ਪੁਰਬਾ ਜੀ ਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਸਪੋਰਟਸ ਸੈਗਮੈਂਟ ਜਿਹੜਾ ਹੈਗਾ ਜੀ ਉਹ ਕੈਲੇਡਨ ਕੰਟਰੀ ਕਲੱਬ ਦੇ ਸਹਿਯੋਗ ਦੇ ਨਾਲ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਹਾਂ। 905-800-3020 ਤੇ ਤੁਸੀਂ ਸੰਪਰਕ ਜਿਹੜਾ ਉਹ ਕਰ ਸਕਦੇ ਹੋ ਜੀ। 2121 ਓਲਡ ਬੇਸ ਲਾਈਨ ਰੋਡ ਕੈਲੇਡਨ 905-838-0200 ਤੇ ਤੁਸੀਂ ਸੰਪਰਕ ਕਰਨਾ ਹੈ ਜੀ ਕੈਲੇਡਨ ਕੰਟਰੀ ਕਲੱਬ ਦੇ ਨਾਲ ਔਰ ਤੁਸੀਂ ਵਿਜਿਟ ਕਰਨਾ ਹੈ 2121 ਓਲਡ ਬੇਸ ਲਾਈਨ ਰੋਡ ਕੈਲੇਡਨ ਗੋਲਫ ਫੀਲਡ ਦੇ ਸ਼ਕੀਨ ਹੋ ਤਾਂ ਫਿਰ ਕੈਲੇਡਨ ਕੰਟਰੀ ਕਲੱਬ ਤੁਸੀਂ ਵਿਜਿਟ ਕਰ ਸਕਦੇ ਹੋ। ਸਵਿਚ ਇੰਸ਼ੋਰੈਂਸ ਤੋਂ ਸੁਖਵਿੰਦਰ ਨਾਹਲ ਜੀ, ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੇ ਲਈ 905-965-7474 ਤੇ ਤੁਸੀਂ ਗੱਲਬਾਤ ਕਰਨੀ ਆ ਜਾਂ ਫਿਰ ਤੁਸੀਂ ਇਹਨਾਂ ਦੀ ਲੋਕੇਸ਼ਨ 7900 ਹੋਰ ਅੰਟੈਰੀਓ ਸਟੀਡ ਯੂਨਿਟ ਨੰਬਰ 308 ਤੇ ਵੀ ਵਿਜਿਟ ਕੀਤਾ ਜਾ ਸਕਦਾ ਹੈ ਜੀ। ਔਰ ਸ਼ੇਰਗੇ ਲਾਅ ਆਫਿਸ 905-790-3636 ਸ਼ੇਰਗੇ ਲਾਅ ਆਫਿਸ ਦੇ ਨਾਲ ਤੁਸੀਂ ਸੰਪਰਕ ਕਰਨਾ ਹੈ। ਗੱਡੀ ਦੀ ਰਿਪੇਅਰ ਤੁਸੀਂ ਕਰਾਉਣੀ ਹੈ ਤਾਂ ਸਕਾਈਡੋਮ ਆਟੋ ਬੋਡੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਜੀ। 905-874-9878 ਤੇ ਤੁਸੀਂ ਜਿਹੜੀ ਹੈ ਗੱਲਬਾਤ ਕਰਨੀ ਹੈ ਜੀ। 308 ਰਦਰਪੋਰਡ ਰੋਡ ਸਾਊਥ ਵਿਜਿਟ ਕੀਤਾ ਜਾ ਸਕਦਾ ਹੈ। ਗੱਡੀ ਦੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਕਰਾਉਣੀ ਹੈ ਸਕਾਈਡੋਮ ਗਰੁੱਪ ਆਫ ਕੰਪਨੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ। ਮੋਰਗੇਜ ਦੀਆਂ ਸੇਵਾਵਾਂ ਦੇ ਲਈ ਜਸਪੁਲਰ ਸਾਹਿਬ ਦਾ ਨੰਬਰ 416-732-2611 ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। 416-732-2611 ਤੇ ਤੁਸੀਂ ਜਿਹੜਾ ਹੈ ਇਹਨਾਂ ਦੇ ਨਾਲ ਸੰਪਰਕ ਜਿਹੜਾ ਕੀਤਾ ਜਾ ਸਕਦਾ। ਜਦ ਤੱਕ ਗੁਰਪ੍ਰੀਤ ਪੁਰਬਾ ਜੀ ਇੱਕ ਹੋਰ ਕਾਲ ਦੇ ਵਿੱਚ ਬਿਜ਼ੀ ਨੇ, ਕੁਇਕਲੀ ਇੱਕ ਕਮਰਸ਼ੀਅਲ ਬ੍ਰੇਕ ਲੈ ਲਈਏ ਜੀ। ਕਮਰਸ਼ੀਅਲ ਬ੍ਰੇਕ ਤੋਂ ਰਾਈਟ ਵੇ ਬਾਅਦ ਵਾਪਸ ਮੁੜਾਂਗੇ ਕਿਉਂਕਿ ਗੁਰਪ੍ਰੀਤ ਜੀ ਇੱਕ ਕਿਸੇ ਹੋਰ ਕਾਲ ਦੇ ਵਿੱਚ ਬਿਜ਼ੀ ਨੇ। ਲਓ ਜੀ ਗੁਰਪ੍ਰੀਤ ਜੀ ਰੈਡੀ ਹੋ ਗਏ ਨੇ ਤੋਂ ਗੇਲ ਸਟੀਲ ਫੈਕਟਰੀ ਦੇ ਸਹਿਯੋਗ ਦੇ ਨਾਲ ਸਪੋਰਟਸ ਸੈਗਮੈਂਟ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਣੇ ਜੀ। ਸਪੋਰਟਸ ਸੈਗਮੈਂਟ ਗੇਲ ਸਟੀਲ ਫੈਕਟਰੀ ਸ਼ੇਲ ਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। 905-799-2216 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਗੁਰਪ੍ਰੀਤ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਸਾਜਨਦੀਪ, ਤੁਹਾਨੂੰ ਤੇ ਰੇਡੀਓ ਖਬਰਸਾਰ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਜੀ। ਤੇ ਉਮੀਦ ਹੈ ਸਾਰੇ ਚੜ੍ਹਦੀ ਕਲਾ ਚ ਹੋਣਗੇ, ਵੈਦਰ ਵੀ ਇੰਪਰੂਵ ਹੋ ਗਿਆ ਤੇ ਹੁਣ ਸੈਰ ਸਪਾਟੇ ਵੀ ਕਹਿ ਲੋ ਜਿਵੇਂ ਪੰਜਾਬੀ ਚ ਸ਼ੁਰੂ ਹੋ ਗਏ ਹੋਣਗੇ।
ਜੀ ਬਿਲਕੁਲ ਜੀ, ਤੇ ਆਓ ਫਿਰ ਆਪਾਂ ਵੱਧਦੇ ਹਾਂ ਜੀ ਗੁਰਪ੍ਰੀਤ ਜੀ ਸਪੋਰਟਸ ਦੇ ਵੱਲ।
NHL ਤੋਂ ਸ਼ੁਰੂ ਕਰਦੇ ਹਾਂ ਜੀ। ਪਲੇ ਆਫ ਰਾਊਂਡ 2 ਜਿਹੜੇ ਆ ਉਹ ਸ਼ੁਰੂ ਹੋ ਗਏ ਨੇ। ਰਾਊਂਡ 2 ਦੇ ਵਿੱਚ ਕੱਲ ਕੈਰੋਲਾਇਨਾ 3-2 ਦੇ ਨਾਲ ਫਿਲੇਡਲਫੀਆ ਤੋਂ ਜੇਤੂ ਰਿਹਾ। ਸੀਰੀਜ਼ ਦੇ ਵਿੱਚ ਕੈਰੋਲਾਇਨਾ 2-0 ਦੇ ਨਾਲ ਅੱਗੇ ਹੈ ਔਰ ਹੁਣ ਤੱਕ 6 ਮੈਚਸ ਹੋਏ ਨੇ ਪਲੇ ਆਫ ਦੇ ਵਿੱਚ। ਪਹਿਲੀ ਸੀਰੀਜ਼ 4-0 ਨਾਲ ਜਿੱਤੀ, ਦੂਸਰੀ ਸੀਰੀਜ਼ ਚ 2-0 ਦੇ ਨਾਲ ਅੱਗੇ ਨੇ। ਸੋ 6 ਮੈਚਾਂ ਚੋਂ ਕੋਈ ਵੀ ਹਲੇ ਮੈਚ ਲੂਜ਼ ਨਹੀਂ ਹੋਇਆ। ਇਹ 2007 ਤੋਂ ਬਾਅਦ 7ਵੀਂ ਟੀਮ ਐਸੀ ਬਣੀ ਹੈ ਜਿਸਨੇ ਕੋਈ ਵੀ ਮੈਚ ਹਲੇ ਤੱਕ ਲੂਜ਼ ਨਹੀਂ ਕੀਤਾ। ਵੇਗਸ ਗੋਲਡਨ ਨਾਈਟਸ 3-1 ਦੇ ਨਾਲ ਐਨਾਹੈਮ ਡਾਇਕਸ ਤੋਂ ਜੇਤੂ ਰਹੇ ਨੇ ਔਰ ਮਿਚ ਮਾਰਨਰ ਸਾਰਿਆਂ ਨੂੰ ਯਾਦ ਹੋਏਗਾ ਕਿਉਂਕਿ ਉਨ੍ਹਾਂ ਤੇ ਕਾਫੀ ਸਵਾਲੀਆ ਨਿਸ਼ਾਨ ਖੜੇ ਕੀਤੇ ਜਾਂਦੇ ਸੀ ਕਿ ਪਲੇ ਆਫ ਦਾ ਪਲੇਅਰ ਨਹੀਂ ਹੈ, ਇਹ ਵਧੀਆ ਨਹੀਂ ਖੇਡਦਾ ਹੈ ਜਿੰਨਾ ਚਿਰ ਉਹ ਟੋਰਾਂਟੋ ਚ ਸੀਗੇ। ਸੋ ਕੱਲ ਮਿਚ ਮਾਰਨਰ ਦੀ ਪਰਫਾਰਮੈਂਸ ਕਲੱਚ ਗੇਮ ਨੰਬਰ 1 ਦੇ ਵਿੱਚ ਬਹੁਤ ਵਧੀਆ ਰਹੀ ਹੈ। 1 ਗੋਲ ਐਂਡ 1 ਅਸਿਸਟ। ਇਸ ਤੋਂ ਪਹਿਲਾਂ ਵੀ ਜਿਹੜੀ ਉਨ੍ਹਾਂ ਦੀ ਸੀਰੀਜ਼ ਯੂਟਾ ਮੈਮਥ ਦੇ ਨਾਲ ਹੋਈ ਹੈ ਉਸ ਦੇ ਵਿੱਚ ਵੀ ਮਿਚ ਮਾਰਨਰ ਦੇ 2 ਗੋਲ ਤੇ 5 ਅਸਿਸਟ ਸੀਗੇ। ਖਾਸ ਕਰਕੇ ਇੱਕ ਮੈਚ ਦੇ ਵਿੱਚ ਹੀ 2 ਗੋਲ ਕੀਤੇ ਸੀ, 7 ਪੁਆਇੰਟ ਇਨ 2-6 ਗੇਮਸ। ਸੋ ਵਧੀਆ ਪਰਫਾਰਮੈਂਸ ਰਹੀ ਹੈ। ਕੋਚ ਜੌਨ ਟੋਟਰੈਲਾ ਉਨ੍ਹਾਂ ਨੇ ਉਨ੍ਹਾਂ ਨੂੰ ਥੋੜਾ ਜਿਹਾ ਤੁਸੀਂ ਕਹਿ ਲਓ ਕਿ ਤੇਜ਼ ਤਰਾਰ ਕੀਤਾ ਜਾਂ ਫਿਰ ਇਸ ਤਰ੍ਹਾਂ ਕਹਿ ਲਓ ਕਿ ਬੈਟਲ ਹਾਰਡਨ ਕਰ ਲਿਆ ਥੋੜਾ ਫਾਈਟਸ ਵਾਸਤੇ। ਤੇ ਜੈਕ ਐਚਲ ਤੇ ਸ਼ੀਆ ਥੀਓਡੋਰ ਦੇ ਨਾਲ ਉਨ੍ਹਾਂ ਦੀ ਜਿਹੜੀ ਹੈ ਕਾਫੀ ਵਧੀਆ ਜੋੜੀ ਹੈ ਜਿਹੜੀ ਉੱਥੇ ਬਣ ਗਈ ਹੈ। ਲੈਟਸ ਸੀ ਹਾਉ ਲੌਂਗ ਇਟ ਕੰਟੀਨਿਊਜ਼। ਇਸ ਤੋਂ ਬਿਨਾਂ ਅੱਜ ਮਿਨੇਸੋਟਾ ਵਰਸਿਜ਼ ਕੋਲੋਰਾਡੋ ਐਵਲੈਂਚ ਦਾ ਮੈਚ ਹੋਏਗਾ ਤੇ ਕੱਲ ਨੂੰ ਮੌਂਟਰੀਅਲ ਵਰਸਿਜ਼ ਬਫਲੋ ਦੀ ਗੇਮ ਨੰਬਰ 1 ਹੋਏਗੀ ਸ਼ਾਮ ਨੂੰ 7 ਵਜੇ। ਇਹ ਬੜੀ ਵਧੀਆ ਸੀਰੀਜ਼ ਹੋਏਗੀ ਜੇਕਰ ਹਾਕੀ ਫੈਨਸ ਜਿਹੜੇ ਵੀ ਆਪਣੇ ਸਪੋਰਟਸ ਸੈਗਮੈਂਟ ਨੂੰ ਸੁਣਦੇ ਨੇ ਔਰ ਉਹ ਹਾਕੀ ਨੂੰ ਪਿਆਰ ਕਰਦੇ ਨੇ ਤਾਂ ਡੈਫੀਨੇਟਲੀ ਇਹ ਸੀਰੀਜ਼ ਦੇਖਣੀ ਨਾ ਭੁੱਲਿਓ। ਇਟ ਇਜ਼ ਗੋਇੰਗ ਟੂ ਬੀ ਅ ਵੈਰੀ ਗੁੱਡ ਸੀਰੀਜ਼। ਦੋ ਵਧੀਆ ਅਪਕਮਿੰਗ ਚੋਟੀ ਦੀਆਂ ਯੰਗ ਟੀਮਸ ਨੇ ਔਰ ਬਹੁਤ ਵਧੀਆ ਪਰਫਾਰਮ ਕੀਤਾ ਇਸ ਸੀਜ਼ਨ ਦੇ ਵਿੱਚ। ਜੇਕਰ ਸੀਜ਼ਨ ਦੀ ਵੀ ਗੱਲ ਕਰਦੇ ਆ, ਰੈਗੂਲਰ ਸੀਜ਼ਨ ਚ ਦੋਨੋਂ ਟੀਮਾਂ ਦੇ ਚਾਰ ਮੈਚ ਹੋਏ ਸੀ, ਦੋਨਾਂ ਨੇ ਦੋ ਦੋ ਜਿੱਤੇ ਸੀ। ਹਾਲਾਂਕਿ ਜੇਕਰ ਦੋਨੋਂ ਸਕੁਆਡਸ ਨੂੰ ਵੀ ਆਪਾਂ ਦੇਖਦੇ ਹਾਂ ਤਾਂ ਮੈਨੂੰ ਲੱਗਦਾ ਕਿ ਮੌਂਟਰੀਅਲ ਥੋੜੀ ਜਿਹੀ ਅੱਗੇ ਆ, ਕਿਉਂਕਿ ਮੌਂਟਰੀਅਲ ਦੀਆਂ ਜਿਹੜੀਆਂ ਦੋ ਸ਼ਟਡਾਊਨ ਲਾਈਨਸ ਨੇ ਉਹ ਜ਼ਿਆਦਾ ਵਧੀਆ ਨੇ ਤੇ ਜੈਕੂਬ ਡੋਬਸ ਜਿਹੜੇ ਉਹਨਾਂ ਦੇ ਗੋਲੀ ਨੇ ਉਹ ਬਹੁਤ ਵਧੀਆ ਖੇਡ ਰਹੇ ਨੇ। ਸੋ ਦੇਖਦੇ ਹਾਂ ਫਿਰ ਇਸ ਸੀਰੀਜ਼ ਦੇ ਵਿੱਚ ਕੀ ਬਣਦਾ। ਮੇਜਰ ਲੀਗ ਬੇਸਬਾਲ ਦੇ ਵਿੱਚ ਟੈਂਪਾ ਬੇ 5-1 ਦੇ ਨਾਲ ਟੋਰਾਂਟੋ ਬਲੂ ਜੇਸ ਤੋਂ ਗੇਮ ਨੰਬਰ 1 ਚ ਜੇਤੂ ਰਹੀ ਹੈ। ਗੇਮ ਨੰਬਰ 2 ਅੱਜ ਰਾਤ ਨੂੰ 6:40 ਤੇ ਹੋਏਗੀ। ਮੂਵਿੰਗ ਆਨ ਟੂ NBA, ਨਿਊਯਾਰਕ ਨਿਕਸ 137 ਦੇ ਮੁਕਾਬਲੇ 98 ਸਕੋਰ ਦੇ ਨਾਲ ਫਿਲਡਲਫੀਆ ਤੋਂ ਜੇਤੂ ਰਹੇ ਨੇ। ਸੀਰੀਜ਼ ਦੇ ਵਿੱਚ 1-0 ਦੇ ਨਾਲ ਅੱਗੇ ਨੇ। ਮਿਨੇਸੋਟਾ 104-102 ਦੇ ਫਰਕ ਦੇ ਨਾਲ ਸੈਨ ਅੰਟੋਨੀਓ ਸਪਰਸ ਤੋਂ ਜੇਤੂ ਰਹੀ ਹੈ ਤੇ 1-0 ਦੇ ਨਾਲ ਉਹ ਸੀਰੀਜ਼ ਦੇ ਵਿੱਚ ਅੱਗੇ ਨੇ। ਅੱਜ ਕਲੀਵਲੈਂਡ ਵਰਸਿਸ ਡਿਟਰੋਇਟ ਗੇਮ ਨੰਬਰ 1 ਸ਼ਾਮ ਨੂੰ 7 ਹੋਏਗੀ। ਮੂਵਿੰਗ ਆਨ ਟੂ ਕ੍ਰਿਕਟ, IPL ਦੇ ਵਿੱਚ ਮੁੰਬਈ ਨੇ ਕੱਲ ਲਖਨਊ ਸੁਪਰ ਜਾਇੰਟਸ ਨੂੰ 6 ਦੇ ਨਾਲ ਹਰਾ ਦਿੱਤਾ। ਲਖਨਊ ਨੇ ਪਹਿਲਾਂ ਬੈਟਿੰਗ ਕਰਦੇ ਹੋਏ 228 ਰਨ ਫਾਰ ਦਾ ਲਾਸ ਆਫ 5 ਵਿਕਟਸ, ਜਵਾਬ ਵਿੱਚ ਮੁੰਬਈ 229 ਫਾਰ ਦਾ ਲਾਸ ਆਫ 4 ਵਿਕਟਸ। ਰਾਇਨ ਰਿਕਲਸਨ ਪਲੇਅਰ ਆਫ ਦਾ ਮੈਚ, ਪਰ ਸਭ ਤੋਂ ਜ਼ਿਆਦਾ ਖੁਸ਼ੀ ਇੰਡੀਅਨ ਫੈਨਸ ਨੂੰ ਰੋਹਿਤ ਸ਼ਰਮਾ ਨੂੰ ਵਾਪਸ ਗਰਾਊਂਡ ਤੇ ਦੇਖ ਕੇ ਤੇ ਉਸ ਤੋਂ ਬਾਅਦ ਉਨ੍ਹਾਂ ਦੀ ਤਾਬੜ ਤੋੜ ਬੱਲੇਬਾਜ਼ੀ ਦੇਖ ਕੇ ਖੁਸ਼ੀ ਹੋਈ ਹੋਏਗੀ। ਰੋਹਿਤ ਸ਼ਰਮਾ ਪਰਫਾਰਮਡ ਵੈਰੀ ਵੈਲ ਯੈਸਟਰਡੇ। ਅੱਜ ਦਿੱਲੀ ਵਰਸਿਸ ਚੇਨਈ ਮੁਕਾਬਲਾ 10 ਹੋਣਾ ਹੈ। ਇਸ ਮੈਚ ਦੀ ਖਾਸੀਅਤ ਇਹ ਰਹੇਗੀ ਕਿ ਲੁੰਗੀ ਅੰਜੀਰੀ ਜਿਨ੍ਹਾਂ ਦੀ ਇੰਜਰੀ ਹੋਈ ਸੀ ਕੈਚ ਕਰਦੇ ਹੋਏ, ਉਹ ਡਿੱਗੇ ਸੀ ਤੇ ਸਿਰ ਥੱਲੇ ਵੱਜਿਆ ਸੀ ਤੇ ਉਸ ਤੋਂ ਬਾਅਦ ਪਤਾ ਨੀ ਲੱਗ ਰਿਹਾ ਸੀ ਕਿ ਕਨਕਸ਼ਨ ਬਹੁਤ ਕਿਤੇ ਮੇਜਰ ਨਾ ਹੋ ਜਾਵੇ, ਪਤਾ ਨੀ ਦੁਬਾਰਾ ਖੇਡਣਗੇ ਜਾਂ ਨਹੀਂ। ਸੋ ਹੀ ਵਿਲ ਬੀ ਬੈਕ ਟੁਡੇ। ਔਰ ਕੱਲ ਦਾ ਟਾਈਮ ਵੀ ਨੋਟ ਕਰ ਲਓ, ਪੰਜਾਬ ਵਰਸਿਸ ਹੈਦਰਾਬਾਦ ਸਵੇਰੇ 10:00। ਇਸ ਤੋਂ ਬਿਨਾਂ NHL ਡਰਾਫਟ ਲਾਟਰੀ ਹੈ ਜੀ ਅੱਜ ਰਾਤ ਨੂੰ। ਸੋ ਦੇਖਦੇ ਹਾਂ 7 ਫਿਰ ਕਿਹੜੀ ਟੀਮ ਦੀ ਜਿਹੜੀ ਹੈ ਜੀ ਲਾਟਰੀ ਨਿਕਲਦੀ ਹੈ। ਗੈਵਿਨ ਮੈਕਨਾ, ਈਵਨ ਸਟੈਨਬਰਗ, ਕੀਟਨ ਵਰਹਾਫ ਜਿਹੜੇ ਨੇ ਇਹ ਤਿੰਨ ਟਾਪ ਦੇ ਪਲੇਅਰ ਨੇ। ਇਸ ਤੋਂ ਬਿਨਾਂ ਕਾਰਸਨ ਕੈਰਲਸ ਤੇ ਚੇਜ਼ ਰੀਡ, ਇਹ ਦੋਨੋਂ ਡਿਫੈਂਸਮੈਨ, ਇਹ ਟਾਪ 5 ਜਿਹੜੇ ਪਲੇਅਰ ਹੁੰਦੇ ਆ ਉਹਨਾਂ ਦਾ ਪੂਲ ਬਣਾਉਂਦੇ ਨੇ। ਹੈਵਿੰਗ ਸੈਡ ਸੋ, ਇਹਨਾਂ ਦੇ ਵਿੱਚ ਇੱਕ ਹੋਰ ਲੜਕਾ ਜਿਹੜਾ ਜੀ ਆ ਸਕਦਾ, ਜਿਹੜਾ ਕਿ ਸੈਂਟਰ ਖੇਡਦਾ, ਬਹੁਤ ਵਧੀਆ ਖੇਡਦਾ, ਔਰ ਕੈਲਬ ਮਲਹੋਤਰਾ। ਵੈਸੇ ਉਹਨਾਂ ਨੂੰ ਰੱਖਿਆ ਗਿਆ ਕਿ ਟਾਪ 10 ਦੇ ਵਿੱਚ ਉਹ ਹੈਗੇ ਨੇ, ਬਟ ਇਟ ਇਜ਼ ਕੁਆਇਟ ਪੋਸੀਬਲ ਕਿ ਕੋਈ ਵੀ ਟੀਮ ਉਹਨਾਂ ਨੂੰ ਟਾਪ 5 ਦੇ ਵਿੱਚ ਵੀ ਜਿਹੜੀ ਹੈ ਜੀ ਉਹ ਪਿੱਕ ਕਰ ਸਕਦੀ ਹੈ। ਐਂਡ ਦੈਟ ਸੈਡ, ਮੈਂ ਸਪੋਰਟਸ ਨੂੰ ਇੱਥੇ ਹੀ ਰੈਪ ਅਪ ਕਰਦਾ ਜੀ, ਅਨਲੈਸ ਤੁਸੀਂ ਕੁਝ ਐਡ ਕਰਨਾ ਚਾਹੁੰਦੇ।
ਜੀ ਬਿਲਕੁਲ ਜੀ, ਸਪੋਰਟਸ ਦੇ ਬਾਰੇ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈ, ਸਟੂਡੀਓ ਦਾ ਨੰਬਰ 416-6217 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਕੋਈ ਟੈਕਸਟ ਮੈਸੇਜ ਕੀਤਾ ਜਾ ਸਕਦਾ ਜੀ 647-7691 ਜਾਂ ਫਿਰ ਗੁਰਪ੍ਰੀਤ ਭਰਾ ਨੂੰ ਤੁਸੀਂ ਮੈਸੇਜ ਕਰ ਸਕਦੇ ਜੀ 416-6714 ਤੇ। ਗੁਰਪ੍ਰੀਤ ਜੀ, ਇੱਕ ਸਵਾਲ ਆਪਣੇ ਵੀਰ ਕਮਲ ਹੋਣਾ ਨੇ ਪੁੱਛਿਆ, ਕਹਿੰਦੇ ਗੁਰਪ੍ਰੀਤ ਜੀ ਹੋਰਾਂ ਨੂੰ ਪੁੱਛਿਓ ਕਿ ਅੱਜ ਦਾ ਜਿਹੜਾ ਮੈਚ ਹੋਣਾ ਆ ਉਹਦਾ ਥੋੜਾ ਜਿਹਾ ਐਨਾਲਿਸਿਸ ਕਰ ਦੋ। ਦਿੱਲੀ ਕੈਪੀਟਲ ਤੇ CSK, ਇਹ ਦੋਵੇਂ ਟੀਮਾਂ ਕਿੱਥੇ ਖੜੀਆਂ ਨੇ ਤੇ ਕਿਹੜੀ ਟੀਮ ਦਾ ਜਿਹੜਾ ਪਲੜਾ ਇਸ ਵਕਤ ਜ਼ਿਆਦਾ ਭਾਰੀ ਆ, ਤੇ ਨਾਲ ਦੀ ਨਾਲ ਇੱਕ ਵਾਰੀ ਪੁਆਇੰਟ ਟੇਬਲ ਤੇ ਜਿਹੜਾ ਆ ਉਹ ਵੀ ਸਾਨੂੰ ਥੋੜਾ ਜਿਹਾ ਅਪਡੇਟ ਕਰ ਦਿਓ ਵੀ ਕਿਹੜੀ ਟੀਮ ਕਿੱਥੇ ਖੜੀ ਹੈ ਇਸ ਵਕਤ।
ਨੋ ਪ੍ਰੋਬਲਮ ਵੀਰ ਜੀ, ਥੈਂਕ ਯੂ ਕਮਲ ਫੋਰ ਯੋਰ ਟੈਕਸਟ ਮੈਸੇਜ, ਜਿਹੜਾ ਤੁਸੀਂ ਕੁਐਸਚਨ ਪੁੱਛਿਆ। ਪਹਿਲਾਂ ਤਾਂ ਮੈਂ ਟੇਬਲ ਦੱਸ ਦਿੰਦਾ ਜੀ, ਪੰਜਾਬ ਇਜ਼ ਔਨ ਦਾ ਟਾਪ ਆਫ ਦਾ ਟੇਬਲ, 9 ਮੈਚ ਖੇਡੇ ਨੇ, 6 ਜਿੱਤੇ ਨੇ, 2 ਹਾਰੇ ਨੇ, 1 ਮੈਚ KKR ਨਾਲ ਬਾਰਿਸ਼ ਹੋ ਗਈ ਸੀ, ਸੋ 13 ਪੁਆਇੰਟ ਨੇ, ਸੋ ਟਾਪ ਆਫ ਦਾ ਟੇਬਲ ਨੇ। ਦੂਸਰੇ ਨੰਬਰ ਤੇ RCB ਵੀ ਹੈ, ਮੈਚ ਉਹਨਾਂ ਨੇ ਵੀ 9 ਹੀ ਖੇਡੇ ਨੇ ਤੇ 6 ਜਿੱਤੇ ਨੇ, ਪਰ ਉਹਨਾਂ ਦੇ ਪੁਆਇੰਟਸ 12 ਨੇ। ਤੀਸਰੇ ਨੰਬਰ ਤੇ ਸਨਰਾਈਜ਼ਰ ਹੈਦਰਾਬਾਦ, ਉਹਨਾਂ ਦੇ ਵੀ ਪੁਆਇੰਟ 12 ਹੀ ਨੇ ਪਰ ਉਹਨਾਂ ਦੇ ਮੈਚ 10 ਹੋ ਚੁੱਕੇ ਨੇ। ਚੌਥੇ ਨੰਬਰ ਤੇ ਰਾਜਸਥਾਨ ਰਾਇਲਸ, ਉਹਨਾਂ ਦੇ ਵੀ 10 ਮੈਚ ਹੋ ਚੁੱਕੇ ਨੇ, ਪੁਆਇੰਟਸ ਉਹਨਾਂ ਦੇ ਵੀ 12 ਹੀ ਨੇ। ਐਂਡ ਫਾਈਨਲੀ 5ਵੇਂ ਨੰਬਰ ਤੇ ਗੁਜਰਾਤ ਟਾਈਟਨ ਹੈ, ਉਹਨਾਂ ਦੇ ਵੀ 12 ਹੀ ਪੁਆਇੰਟ ਨੇ 10 ਮੈਚਾਂ ਦੇ ਵਿੱਚ। ਸੋ ਟੇਬਲ ਪੂਰਾ ਵਧੀਆ ਇਕਦਮ ਜਿਸ ਤਰ੍ਹਾਂ ਹੋਣਾ ਚਾਹੀਦਾ ਉਹ ਮਗਿਆ ਹੋਇਆ, ਤੇ ਜੇਕਰ ਅੱਜ ਚੇਨਈ ਜਾਂ ਦਿੱਲੀ ਚੋਂ ਇੱਕ ਟੀਮ ਨੇ ਤਾਂ ਜਿੱਤਣਾ ਹੀ ਹੈ, ਸੋ ਉਹਨਾਂ ਦੇ ਵੀ 10-10 ਮੈਚ ਹੋ ਜਾਣਗੇ। ਜਿਹੜੀ ਟੀਮ ਜਿੱਤੇਗੀ 8 ਪੁਆਇੰਟਾਂ ਤੇ ਉਹ 10 ਤੇ ਚਲੀ ਜਾਏਗੀ, ਤੇ ਥੋੜਾ ਜਿਹਾ ਟੇਬਲ ਹੋਰ ਜਿਹੜਾ ਇੰਟਰਸਟਿੰਗ ਹੋ ਜਾਏਗਾ। ਇੰਟਰਸਟਿੰਗ ਇਸ ਲਈ ਹੋ ਜਾਏਗਾ ਕਿਉਂਕਿ ਹੁਣ ਜਿਹੜੇ ਰਿਮੇਨਿੰਗ ਮੈਚਿਸ ਨੇ, ਜਿਵੇਂ ਕੱਲ ਦਾ ਮੈਚ ਹੈ, ਉਸ ਦੇ ਵਿੱਚ ਸਨਰਾਈਜ਼ਰ ਹੈਦਰਾਬਾਦ ਤੇ ਪੰਜਾਬ ਆਹਮੋ ਸਾਹਮਣੇ ਹੋਣਗੇ, ਸੋ ਦੋਨਾਂ ਚੋਂ ਇੱਕ ਟੀਮ ਹਾਰੇਗੀ। ਜਦੋਂ ਉਹਨਾਂ ਦੋਨਾਂ ਚੋਂ ਇੱਕ ਟੀਮ ਹਾਰੇਗੀ ਤਾਂ ਜਿਹੜੀਆਂ ਥੱਲੇ ਵਾਲੀਆਂ ਟੀਮਾਂ ਨੇ, ਗੁਜਰਾਤ ਟਾਈਟਨ ਹੋ ਗਿਆ ਜਾਂ ਫਿਰ ਤੁਸੀਂ ਕਹਿ ਲਓ ਚੇਨਈ, ਜਿਹੜੇ ਕਿ ਫ੍ਰਿੰਜ ਟੀਮਸ ਨੇ, ਹੋ ਸਕਦਾ ਉਹਨਾਂ ਦਾ ਚਾਂਸ ਲੱਗ ਜੇ ਕਿ ਉਹ ਪਲੇ ਆਫ ਚ ਆ ਜਾਣ, ਤਾਂ ਫਿਰ ਉਹਨਾਂ ਨੂੰ ਹੁਣ ਬੈਨੀਫਿਟ ਸ਼ੁਰੂ ਹੋ ਜਾਏਗਾ ਕਿਉਂਕਿ ਪੰਜਾਬ ਦਾ ਹੁਣ ਮੈਚ RCB ਨਾਲ ਵੀ ਰਹਿੰਦਾ, ਸਨਰਾਈਜ਼ਰ ਹੈਦਰਾਬਾਦ ਨਾਲ ਵੀ ਰਹਿੰਦਾ ਸੀ। ਜਦੋਂ ਇਹ ਟਾਪ ਦੀਆਂ ਟੀਮਾਂ ਆਪਸ ਚ ਭਿੜਦੀਆਂ ਤਾਂ ਇੱਕ ਟੀਮ ਜ਼ਰੂਰ ਹਾਰੇਗੀ, ਔਰ ਜਦੋਂ ਉਹ ਟੀਮ ਹਾਰੇਗੀ ਤਾਂ ਨੀਚੇ ਵਾਲੀਆਂ ਟੀਮਾਂ ਨੂੰ ਜਿਹੜਾ ਜੀ ਉੱਪਰ ਆਉਣ ਦਾ ਮੌਕਾ ਮਿਲ ਜਾਏਗਾ। ਸੋ ਇਸ ਕਰਕੇ ਟੇਬਲ ਬੜਾ ਇੰਟਰਸਟਿੰਗ ਹੋ ਗਿਆ। ਤੇ ਐਸ ਫਾਰ ਐਜ਼ ਅੱਜ ਦੇ ਮੈਚ ਦੀ ਤੁਸੀਂ ਗੱਲ ਕੀਤੀ ਹੈ, ਚੇਨਈ ਤੇ ਦਿੱਲੀ ਦੋਨਾਂ ਨੇ 9-9 ਮੈਚ ਖੇਡੇ ਨੇ, ਦੋਨਾਂ ਨੇ 4-4 ਮੈਚ ਜਿੱਤੇ ਨੇ, 5-5 ਮੈਚ ਹਾਰੇ ਨੇ। ਸੋ ਤੁਸੀਂ ਕਹਿ ਸਕਦੇ ਹੋ ਕਿ ਦੋਨੋਂ ਟੀਮਾਂ ਈਵਨ ਸਟੀਵਨ ਨੇ ਔਰ 8-8 ਪੁਆਇੰਟ ਨੇ ਇਨ੍ਹਾਂ ਦੇ। ਸੋ ਦੇਖਦੇ ਹਾਂ ਕਿ ਕਿਹੜੀ ਟੀਮ ਅੱਜ ਬਾਅਦ ਚ ਬੈਟਿੰਗ ਕਰਕੇ ਵਧੀਆ ਸਕੋਰ ਕਰਦੀ ਹੈ ਤੇ ਉਹ ਜਿੱਤ ਸਕਦੀ ਹੈ। ਤੇ ਜੇਕਰ ਤੁਸੀਂ ਵੈਸੇ ਵੀ ਓਵਰਆਲ ਦੇਖਦੇ ਹੋ ਦੋਨਾਂ ਟੀਮਾਂ ਨੂੰ ਇੰਨੀਆਂ ਕੁ ਕਲੋਜ਼ ਨੇ ਕਿ ਗੱਲ ਹੀ ਛੱਡ ਦੋ। ਟੋਟਲ ਹੁਣ ਤੱਕ ਚੇਨਈ ਨੇ 1656 ਰਨ ਬਣਾਏ ਨੇ 178 ਓਵਰਾਂ ਦੇ ਵਿੱਚ, ਤੇ ਦਿੱਲੀ ਕੈਪੀਟਲ ਨੇ 1646 ਰਨ ਬਣਾਏ ਨੇ 174 ਓਵਰਾਂ ਦੇ ਵਿੱਚ। ਸੋ 10 ਰਨਾਂ ਦਾ ਫਰਕ ਹੈ ਦੋਨਾਂ ਟੀਮਾਂ ਦੇ ਵਿੱਚ ਆਫਟਰ 9 ਮੈਚਿਸ। ਸੋ ਵੈਰੀ ਕਲੋਜ਼ ਗੇਮ ਜਿਹੜੀ ਹੈ ਜੀ, ਇੱਕ ਵਾਰੀ ਫੇਰ ਤੋਂ ਹੋਣ ਦੀ ਉਮੀਦ ਹੈ, ਔਰ MS ਧੋਨੀ ਇੱਕ ਵਾਰੀ ਫੇਰ ਤੋਂ ਮੈਚ ਦੇ ਵਿੱਚ ਐਬਸੈਂਟ ਰਹਿਣਗੇ। ਸੋ ਦਿੱਲੀ ਦੀ ਜਿਹੜੀ ਬੋਲਿੰਗ ਹੈ ਉਹ ਮੈਨੂੰ ਲੱਗਦਾ ਚੇਨਈ ਨਾਲੋਂ ਬਿਹਤਰ ਹੈ। ਸੋ ਇਸ ਕਰਕੇ ਸਲਾਈਟ ਅੱਜ ਜਿਹੜਾ ਮੈਂ ਜੀ ਉਹ ਦਿੱਲੀ ਨੂੰ ਦੇ ਰਿਹਾ, ਔਰ ਵੈਸੇ ਮੈਚ ਵੀ ਦਿੱਲੀ ਦੇ ਵਿੱਚ ਹੈ। ਸੋ ਇਸ ਕਰਕੇ ਹੋਮ ਟੀਮ ਨੂੰ ਥੋੜੀ ਜਿਹੀ ਐਡਵਾਂਟੇਜ ਹੋਈ
ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਤੇ ਜੈਰਤ ਸਾਹਿਬ ਵੀ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦੀ ਵੀ ਆਪਾਂ ਗੱਲਬਾਤ ਸੁਣਦੇ ਹਾਂ। ਇੱਕ ਮੈਂ ਮੈਸੇਜ ਸਾਂਝਾ ਕਰਦਾ ਕੁਇਕਲੀ ਤੇ ਫਿਰ ਇੱਥੇ ਦੀਆਂ ਖ਼ਬਰਾਂ ਵੱਲ ਆਉਂਦੇ ਹਾਂ, ਤੇ ਨਾਲ ਦੀ ਨਾਲ ਫਿਰ ਜੈਰਤ ਸਾਹਿਬ ਦੇ ਵਿਚਾਰ ਜਿਹੜੇ ਆ ਉਹ ਵੀ ਆਪਾਂ ਸਰੋਤਿਆਂ ਦੇ ਨਾਲ ਸਾਂਝੇ ਕਰਦੇ ਹਾਂ ਜੀ। ਔਰ ਪ੍ਰੋਗਰਾਮ ਦੇ ਵਿੱਚ ਤੁਸੀਂ ਕੋਈ ਵੀ ਐਡਵਰਟਾਈਜ਼ਮੈਂਟ ਕਰਨੀ ਹੈ ਜੀ, ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਜੀ 6047769 7779 8921। ਮਾਫੀ ਚਾਹੁੰਦਾ ਜੀ, ਦੱਸਣਾ ਭੁੱਲ ਗਿਆ, ਅੱਜ ਵੀ ਜਗਦੀਸ਼ ਭਾਜੀ ਇੱਕ ਪ੍ਰੋਗਰਾਮ ਦੇ ਵਿੱਚ, ਕਿਸੇ ਖਾਸ ਪ੍ਰੋਗਰਾਮ ਦੇ ਵਿੱਚ ਬਿਜ਼ੀ ਨੇ। ਸੋ ਅੱਜ ਦਾ ਪ੍ਰੋਗਰਾਮ ਵੀ ਮੈਂ ਤੇ ਗੁਰਪ੍ਰੀਤ ਗੁਰਬਾ ਜੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ, ਤੇ ਉਮੀਦ ਕਰਦੇ ਹਾਂ ਗੁਰਪ੍ਰੀਤ ਜੀ, ਆਪਾਂ ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਜਿਹੜਾ ਸਰੋਤਿਆਂ ਨੂੰ ਉਹ ਵਧੀਆ ਲੱਗਦਾ ਹੋਊਗਾ। ਸਪੋਰਟਸ ਸੈਗਮੈਂਟ ਦੇ ਨਾਲ ਦੀ ਨਾਲ ਆਪਾਂ ਕੁਝ ਜਿਹੜੀਆਂ ਲੋਕਲ ਖ਼ਬਰਾਂ ਨੇ ਉਹ ਵੀ ਕਰ ਜਾਂਦੇ ਹਾਂ, ਤੇ ਨਾਲ ਦੀ ਨਾਲ ਜੈਰਤ ਸਾਹਿਬ ਦੇ ਵਿਚਾਰ ਵੀ ਜਿਹੜੇ ਆਪਾਂ ਉਹ ਤੋਲੇ ਨੇ, ਤੇ ਉਮੀਦ ਕਰਦੇ ਹਾਂ ਜੀ ਸਰੋਤਿਆਂ ਨੂੰ ਸਾਡਾ ਪ੍ਰੋਗਰਾਮ ਜਿਹੜਾ ਉਹ ਚੰਗਾ ਲੱਗਦਾ ਹੋਊਗਾ।
ਡੈਫੀਨੇਟਲੀ ਜੀ, ਜੇਕਰ ਕਿਸੇ ਵਜ੍ਹਾ ਕਰਕੇ ਨਹੀਂ ਵੀ ਠੀਕ ਲੱਗਦਾ, ਅਸੀਂ ਓਪਨ ਆਰਮਸ ਦੇ ਨਾਲ ਤੁਹਾਡਾ ਸਵਾਗਤ ਕਰਦੇ ਹਾਂ। ਤੁਸੀਂ ਕੋਈ ਵੀ ਸਾਨੂੰ ਸੁਝਾਅ ਦੇ ਸਕਦੇ ਹੋ, ਵੀ ਆਰ ਆਲਵੇਜ਼ ਲੁਕਿੰਗ ਟੂ ਇੰਪਰੂਵ, ਕਿਉਂਕਿ ਜੇਕਰ ਅਸੀਂ ਸਟੈਗਨੈਂਟ ਹੋ ਗਏ ਨਾ ਤੁਹਾਨੂੰ ਸਵਾਦ ਆਉਣਾ ਨਾ ਸਾਨੂੰ ਸਵਾਦ ਆਉਣਾ। ਸੋ ਇਸ ਲਈ ਤੁਹਾਡੇ ਜਿਹੜੇ ਸੁਝਾਅ ਨੇ ਉਹ ਬੜੇ ਜ਼ਰੂਰੀ ਨੇ। ਕਿਸੇ ਵੀ ਟਾਈਮ ਮੈਨੂੰ ਚਾਹੇ ਤੁਸੀਂ ਟੈਕਸਟ ਮੈਸੇਜ ਕਰ ਦੋ, ਚਾਹੇ ਜਗਦੀਸ਼ ਭਾਜੀ ਨੂੰ ਕਰ ਦੋ, ਚਾਹੇ ਸਾਜਨਦੀਪ ਨੂੰ ਕਰ ਦੋ, ਜਾਂ ਫਿਰ ਆਨ ਏਅਰ ਸਿੱਧਾ ਆ ਕੇ ਤੁਸੀਂ ਇੱਥੇ ਕੁਐਸਚਨ ਕਰ ਸਕਦੇ ਹੋ। ਅਸੀਂ ਕੁਛ ਵੀ ਪ੍ਰੀ ਪਲੈਨ ਕਰਕੇ ਨਹੀਂ ਆਉਂਦੇ, ਬਹੁਤ ਸਾਰੇ ਰੇਡੀਓ ਪ੍ਰੋਗਰਾਮ ਨੇ ਜਿਹੜੇ ਪ੍ਰੀ ਪਲੈਨ ਕਰਕੇ ਚੱਲਦੇ ਨੇ ਵੀ ਆਹੀ 4 ਖ਼ਬਰਾਂ ਪੜ੍ਹਨੀਆਂ ਨੇ। ਆਪਣਾ ਤਾਂ ਓਪਨ ਪਲੈਟਫਾਰਮ ਆ ਜੀ, ਜਿਹੜੀ ਮਰਜ਼ੀ ਗੱਲ ਕਰ ਤੋਂ ਆ ਕੇ, ਤੇ ਜੇ ਨਹੀਂ ਵੀ ਆਉਂਦੀ ਹੋਊਗੀ ਉਹਦਾ ਆਨਸਰ ਤੁਹਾਨੂੰ ਤੁੱਕਾ ਲਾ ਕੇ ਨਹੀਂ ਦੇਣਾ, ਆਪਾਂ ਓਪਨ ਨਹੀਂ ਕਹਿ ਦੇਣਾ ਵੀ ਸਾਨੂੰ ਇਹ ਪਤਾ ਨਹੀਂ ਹੈਗਾ, ਕੱਲ ਨੂੰ ਤੁਹਾਨੂੰ ਪਤਾ ਕਰਕੇ ਦੱਸਦਾ
ਜੀ। ਬਿਲਕੁਲ, ਤੇ ਆਓ ਫਿਰ ਗੁਰਪ੍ਰੀਤ ਜੀ ਜੈਰਤ ਸਾਹਿਬ ਦਾ ਸਵਾਗਤ ਕਰਦੇ। ਜੈਰਤ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ੍ਰੀ ਅਕਾਲ ਜੀ, ਬਹੁਤ ਗੁੱਡ ਮਾਰਨਿੰਗ ਸਰ ਜੀ ਨੂੰ। ਪੁਰਵਾ ਸਾਹਿਬ, ਤੁਸੀਂ ਦੱਸਦੇ ਹੋ ਕਿ ਟੋਰਾਂਟੋ ਨੂੰ ਅੱਜ ਗਿਫਟ ਦਊਂਗੇ ਤੁਸੀਂ?
ਕੋਸ਼ਿਸ਼ ਤਾਂ ਪੂਰੀ ਹੈ ਜੀ, ਟੋਰਾਂਟੋ ਨੂੰ ਅੱਜ ਗਿਫਟ ਮਿਲ ਜੇ। ਗਿਫਟ ਦੇ ਚਾਂਸਸ ਜਿਹੜੇ ਨੇ 8.25% ਨੇ।
ਅੱਛਾ, ਚਲੋ ਲੋਕਲ ਨਿਊਜ਼ ਤੇ ਗੱਲ ਕਰਦੇ ਹਾਂ। ਪੁਰਵਾ ਸਾਹਿਬ, ਇਹ ਦੱਸੋ ਕਿ ਟੋਰਾਂਟੋ ਸਿਟੀ ਨੂੰ ਹੁਣ ਖਿਆਲ ਆਇਆ, ਇਹ ਪ੍ਰੋਬਲਮ ਖੜੀ ਹੋ ਰਹੀ ਆ ਕਿ ਕਿੰਨੇ ਵੀ ਸਾਬੇ ਹੈਗੇ ਆ ਉਥੇ ਬਹੁਤ ਸਾਰੇ ਲੋਕ ਜਿਹੜੇ ਆ ਡਰੱਗਸ ਲੈਂਦੇ ਨੇ ਜਾਂ ਸ਼ਰਾਬੀ ਹੋ ਕੇ ਆਉਂਦੇ ਆ, ਫਿਰ ਉਥੇ ਪਰਟੀਕੁਲਰਲੀ ਕਿਹੜੇ ਸਿਟੀ ਦੇ ਸਟੇਸ਼ਨ ਹੈਗੇ ਆ ਡਾਊਨ ਟਾਊਨ ਦੇ, ਉਥੇ ਉਹ ਕਈ ਦਫਾ ਉਹਨਾਂ ਨੂੰ ਸੁੱਤੇ ਪਿਆ ਵੀ ਦੇਖਿਆ। ਹੁਣ ਕਿਹੜਾ ਸਿਟੀ ਆ ਉਹ ਕਾਨੂੰਨ ਪਾਸ ਕਰ ਰਹੀ ਹੈ ਜਾਂ ਨਹੀਂ ਜਾਂ ਕਰ ਦਿੱਤਾ ਮੈਨੂੰ ਨਹੀਂ ਪਤਾ, ਪਰ ਕਿਹੜਾ ਪੁਲਿਸ ਦੇ ਸਪੋਕਸ ਪਰਸਨ ਉਹਨਾਂ ਨੇ ਕਿਹਾ ਕਿ ਅਸੀਂ ਉਸ ਚ ਸਖਤੀ ਕਰਾਂਗੇ। ਤੇ ਤੁਹਾਡੇ ਖਿਆਲ ਕਿ ਇਹੀ ਕਲਚਰ ਕਿਹੜਾ ਨਿਊਯਾਰਕ ਚ ਆ, ਤੇ ਉਹ ਕਲਚਰ ਹੌਲੀ ਹੌਲੀ ਇੱਥੇ ਟੋਰਾਂਟੋ ਆ ਰਿਹਾ, ਔਰ ਕੀ ਸਖਤੀ ਕਰਨਗੇ ਕਿ ਇਹਦੇ ਨਾਲ ਕਿਹੜਾ ਥੋੜਾ ਜਿਹਾ ਸਿਟੀ ਚ ਸਫਾਈ ਔਰ ਡਿਸਿਪਲਿਨ ਰਵੇ? ਤੇ ਤੁਹਾਡੇ ਖਿਆਲ ਇਹ ਟੋਰਾਂਟੋ ਨੂੰ ਪਹਿਲਾਂ ਨਹੀਂ ਕਰ ਲੈਣਾ ਚਾਹੀਦਾ? ਜੇ ਹੁਣ ਵੀ ਕਰਦੇ ਆ ਤੇ ਉਹ ਉਸ ਨੂੰ ਸਖਤੀ ਕਰਨ, ਨਾ ਕਿ ਪੁਲਿਸ ਉੱਥੇ ਵੀ ਆਪਣੀ ਬੇਵਸੀ ਦੱਸੇ ਕਿ ਜੀ ਉਹਨਾਂ ਨੂੰ ਕੋਰਟ ਲੈ ਕੇ ਜਾਣਾ ਜਾਂ ਸ਼ੈਲਟਰ ਚ ਲੈ ਕੇ ਜਾਣਾ ਜਾਂ ਹੋਰ ਕਿਤੇ ਲੈ ਕੇ ਜਾਣਾ ਹੈ, ਤੇ ਇਸ ਚੀਜ਼ ਕੋਈ ਰਿਸਪੈਕਟੇਬਲ ਨਹੀਂ ਆ। ਤੁਹਾਡੇ ਕੀ ਵਿਊਜ਼ ਹੈਗੇ ਆ ਇਹਦੇ ਬਾਰੇ?
ਥੈਂਕ ਯੂ ਜੈਰਤ ਸਾਹਿਬ, ਗੁੱਡ ਕੁਐਸਚਨ ਹੈ। ਵੈਸੇ ਇਹ ਪ੍ਰਪੋਜ਼ਲ ਜਿਹੜਾ ਜੀ ਹੁਣ ਆਇਆ ਥੋੜਾ ਲੇਟ ਆਇਆ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ। ਸੋ ਸੋਲੀਸਿਟਰ ਜਨਰਲ ਮਾਈਕਲ ਕਰਿਜ਼ਨਰ ਨੇ ਕੱਲ ਕਿਹਾ ਕਿ ਜਿਹੜਾ ਇਹ ਇੱਕ ਸਪੈਸ਼ਲ ਕਾਂਸਟੇਬਲ ਜਿਹੜਾ ਹੈ ਜੀ ਉਹ ਬਸਿਸ ਸਪੀਡ ਕਾਰ ਸਬਵੇਜ਼ ਟ੍ਰੇਨਸ ਤੇ ਉੱਥੇ ਸੇਫ ਕਮਿਊਟ ਕਰਨ ਵਾਸਤੇ ਸਪੈਸ਼ਲੀ ਫਾਰ ਦੋਜ਼ ਜਿਹੜੇ ਕਿ ਜਿਹੜੀ ਤੁਸੀਂ ਡਰੱਗ ਅਬਿਊਜ਼ ਕਰਦੇ ਨੇ ਜਾਂ ਡਰੱਗ ਯੂਜ਼ ਕਰਦੇ ਨੇ ਉਹਨਾਂ ਦੇ ਅਗੇਂਸਟ ਜਿਹੜਾ ਜੀ ਉਸ ਨੂੰ ਉਹ ਸਾਰੇ ਏਰੀਆਜ਼ ਨੂੰ ਬਸਿਸ ਨੂੰ ਸਪੀਡ ਕਾਰਸ ਨੂੰ ਸਬਵੇਜ਼ ਨੂੰ ਟ੍ਰੇਨਸ ਨੂੰ ਉੱਥੇ ਵਾਲਾ ਏਰੀਆ ਜਿਹੜਾ ਪ੍ਰੋਪਰ ਸੇਫ ਹੋਵੇ ਕਲੀਨ ਹੋਵੇ ਉਹ ਇਨਵਾਇਰਮੈਂਟ ਦੇਣ ਦੀ ਕੋਸ਼ਿਸ਼ ਕੀਤੀ ਆ ਹੁਣ ਕਿੱਥੇ ਤੱਕ ਇਹ ਜਿਹੜਾ ਇਹਨਾਂ ਦਾ ਪ੍ਰਪੋਜ਼ਲ ਅਕਸੈਪਟ ਹੁੰਦਾ ਹੈ ਕਿਸ ਤਰੀਕੇ ਨਾਲ ਇਸ ਨੂੰ ਹੈਂਡਲ ਕੀਤਾ ਜਾਏਗਾ ਕਿਸ ਤਰੀਕੇ ਦੇ ਨਾਲ ਕਾਂਸਟੇਬਲ ਨਵੇਂ ਚਾਹੀਦੇ ਹੋਣਗੇ ਜਾਂ ਕਿੰਨਾ ਉਸ ਤੇ ਖਰਚਾ ਆਏਗਾ ਸੋ ਦੇਰ ਆਰ ਲੋਟਸ ਆਫ ਥਿੰਗਸ ਦੈਟ ਦੇ ਨੀਡ ਟੂ ਲੁੱਕ ਇਨ ਟੂ ਬਟ ਡੈਫੀਨੇਟਲੀ ਇਹ ਜ਼ਰੂਰੀ ਸੀਗਾ ਕਿ ਯੂਥ ਤੇ ਬਾਕੀ ਵੀ ਜਿਹੜੇ ਪਾਸੇ ਨੂੰ ਆਪਾਂ ਜਾ ਰਹੇ ਹਾਂ ਗਲਤ ਡਾਇਰੈਕਸ਼ਨ ਦੇ ਵਿੱਚ ਜਾ ਰਹੇ ਹਾਂ ਇਹ ਕੰਮ ਬਹੁਤ ਜਲਦੀ ਹੋ ਜਾਣਾ ਚਾਹੀਦਾ ਸੀ ਲੇਟ ਹੋ ਗਏ ਨੈਵਰ ਦਾ ਲੈਸ ਇਸ ਤੇ ਗੱਲਬਾਤ ਸ਼ੁਰੂ ਕੀਤੀ ਹੈ ਤੇ ਇਸ ਵੱਲ ਨੂੰ ਧਿਆਨ ਦਿੱਤਾ ਇਹ ਵੀ ਚੰਗੀ ਗੱਲ ਹੈ ਜੀ
ਅੱਛਾ ਹੋਰ ਇੱਕ ਹੋਰ ਪੁਆਇੰਟ ਉੱਠਦਾ ਅੱਜ ਪ੍ਰਾਈਮ ਮਿਨਿਸਟਰ ਸਾਹਿਬ ਨੇ ਗਵਰਨਰ ਜਨਰਲ ਦਾ ਨਾਂ ਆ ਕਿਹੜਾ ਪ੍ਰਪੋਜ਼ ਕਰਨਾ ਰਾਇਲ ਫੈਮਿਲੀ ਨੂੰ ਰਾਇਲ ਦੀ ਕੰਸੈਂਟ ਲੈਣੀ ਹੈ ਪਿਛਲੀ ਦਫਾ ਕਿਹੜੇ ਗਵਰਨਰ ਜਨਰਲ ਥੋੜੀ ਦੇਰ ਬਾਅਦ ਉਹਨਾਂ ਨੇ ਮਹੀਨਿਆਂ ਚ ਰਿਟਾਇਰ ਹੋਣਾ ਆ ਉਹ ਜਸਟਿਨ ਟਰੂਡੋ ਸਾਹਿਬ ਦਾ ਸਹੀ ਫੈਸਲਾ ਨਹੀਂ ਸੀ ਕਿਉਂਕਿ ਡੈਫੀਨੇਟਲੀ ਬਾਇਲਿੰਗੁਅਲ ਕੰਟਰੀ ਆ ਇੱਥੇ ਗਵਰਨਰ ਜਨਰਲ ਨੂੰ ਦੋਨੇ ਭਾਸ਼ਾ ਆਉਣੀਆਂ ਚਾਹੀਦੀਆਂ ਤੇ ਤੁਹਾਡੇ ਖਿਆਲ ਦੇ ਵਿੱਚ ਇਹ ਪ੍ਰੋਸੀਜਰ ਰਾਇਲ ਕੰਸੈਂਟ ਲੈਣੀ ਔਰ ਪਾਰਲੀਮੈਂਟ ਉਹ ਨਾ ਪ੍ਰਪੋਜ਼ ਨਹੀਂ ਕਰਦੀ ਸਿਰਫ ਪ੍ਰਾਈਮ ਮਿਨਿਸਟਰ ਹੀ ਕਰਦੇ ਆ ਕਿਉਂਕਿ ਪਾਰਲੀਮੈਂਟ ਤੋਂ ਵੀ ਅਪਰੂਵਲ ਲੈਣੀ ਜ਼ਰੂਰੀ ਹੈ ਕਿੱਦਾਂ ਹੋਰ ਕੰਟਰੀਆਂ ਚ ਲਿੱਤੀ ਜਾਂਦੀ ਹੈ ਇਹ ਕਿਹੜਾ ਪ੍ਰੋਸੀਜਰ ਹੈ ਇਹਦੇ ਵਿੱਚ ਚੇਂਜ ਨਹੀਂ ਚਾਹੀਦੀ
ਸਾਰ ਟੂ ਸੇ ਜਰਦ ਸਾਹਿਬ ਇਸ ਦੇ ਵਿੱਚ ਚੇਂਜ ਹੁਣ ਆਏਗੀ ਜਾਂ ਨਹੀਂ ਤੁਹਾਡੀ ਗੱਲ ਦਰੁਸਤ ਹੈ ਇਸ ਨੂੰ ਲੁੱਕ ਇਨ ਟੂ ਕਰ ਲੈਣਾ ਚਾਹੀਦਾ ਬਹੁਤ ਚਿਰ ਤੋਂ ਇੱਕੋ ਹੀ ਪ੍ਰੋਸੀਜਰ ਸੇਮ ਪ੍ਰੋਸੀਜਰ ਜਿਹੜਾ ਜੀ ਉਹ ਚੱਲਿਆ ਆ ਰਿਹਾ ਤੇ ਨਾਲ ਦੀ ਨਾਲ ਜਿਹੜਾ ਇਸ ਵਾਰੀ ਹੈ ਡੈਫੀਨੇਟਲੀ ਬਾਇਲਿੰਗੁਅਲ ਜਿਹੜਾ ਜੀ ਉਹ ਗਵਰਨਰ ਜਨਰਲ ਜਿਹੜਾ ਸਿਲੈਕਟ ਕੀਤਾ ਜਾਏਗਾ ਐਂਡ ਦਾ ਨਿਊਜ਼ ਕਮਿੰਗ ਇਨ ਇਜ਼ ਮੋਸਟ ਲਾਈਕਲੀ ਇੱਕ ਵਾਰ ਫਿਰ ਤੋਂ ਫੀਮੇਲ ਹੋ ਸਕਦੇ ਨੇ ਜੀ
ਅੱਛਾ ਇੰਟਰਨੈਸ਼ਨਲ ਇੱਕ ਇਸ਼ੂ ਹੈ ਉਹਦੇ ਉੱਤੇ ਤੁਹਾਡੇ ਖਿਆਲ ਹੈ ਕਿ ਇਜ਼ਰਾਈਲ ਤੇ ਲੈਬਨਾਨ ਦਾ ਸੀਜ਼ਫਾਇਰ ਐਗਰੀਮੈਂਟ ਹੈ ਪਰ ਕਿਹੜਾ ਪਰਸੋਂ ਅਟੈਕ ਹੋਇਆ ਉਹਦੇ ਚ ਤਾਂ 40-45 ਬੰਦੇ ਮਰ ਗਏ ਔਰ ਪਤਾ ਨੀ ਕਿੰਨੇ ਜ਼ਖਮੀ ਹੋਏ ਆ ਉਹਨਾਂ ਦੀ ਕੋਈ ਗਿਣਤੀ ਨਹੀਂ ਹੈ ਤੋ ਕਿਸਮ ਦਾ ਸੀਜ਼ ਫਾਇਰ ਕਿੱਧਰੋਂ ਹੋਇਆ ਇਹਦਾ ਮਤਲਬ ਇਹ ਆ ਕਿ ਯੂ ਐਸ ਕਿਹੜੀ ਹੈ ਦੀ ਪਾਲਿਸੀ ਹੈ ਉਹ ਉਪਰੋਂ ਕੁਛ ਹੈ ਵਿਚੋਂ ਕੁਛ ਹੈਗੀ ਹੈ ਉਹਨੂੰ ਸਟਰੋਂਗ ਸਟੈਪ ਨੀ ਲੈਣੇ ਚਾਹੀਦੇ ਕਿ ਇਜ਼ਰਾਈਲ ਨੂੰ ਰੋਕਣਾ ਚਾਹੀਦਾ ਫੇਰ ਉਹਨਾਂ ਨੇ ਕਿਹੜੀ ਯੈਲੋ ਲਾਈਨ ਹੈ ਉਹ ਕਿੱਥੇ ਪਹਿਲਾਂ ਸੀਗੀ ਉਹ ਤੋਂ ਫਿਰ ਅੱਗੇ ਹੋਰ ਵਧਾ ਕੇ ਉਹਨਾਂ ਦੀ ਕਿਹੜੀ ਜ਼ਮੀਨ ਹੈ ਗਰਾਊਂਡ ਹੈ ਉਹਨੂੰ ਹੋਰ ਆਪਣੇ ਅੰਡਰ ਕੰਟਰੋਲ ਲੈ ਲਿਆ ਔਰ ਉੱਥੇ ਕਿਹੜੇ ਟੈਂਕ ਹੈ ਇਜ਼ਰਾਈਲ ਦੇ ਉਹ ਘੁੰਮਦੇ ਆ ਉਹਨਾਂ ਦੀ ਕੀ ਜ਼ਰੂਰਤ ਹੈਗੀ ਆ ਕਿਹੜੇ ਤੁਸੀਂ ਉਸ ਸ਼ਹਿਰ ਚ ਜਾਂਦੇ ਆ ਉਸ ਕਸਬੇ ਚ ਜਾਂਦੇ ਆ ਉਹਨਾਂ ਕੋਲ ਤਾਂ ਕੁਛ ਵੀ ਨਹੀਂ ਇੱਕ ਉਹ ਮੈਂ ਕਸਬੇ ਦਾ ਨਾਂ ਭੁੱਲ ਗਿਆ ਉਹ ਕਹਿੰਦੇ ਆ ਕਿ ਇਹ ਰੋਮਨ ਤੋਂ ਵੀ ਪਹਿਲਾਂ ਪੁਰਾਣਾ ਕਸਬਾ ਆ ਉਹਨੂੰ ਇਹਨਾਂ ਨੇ ਟੋਟਲੀ ਡਿਸਟਰੋਏ ਕਰ ਦਿੱਤਾ ਉਹਨਾਂ ਦਾ ਕਲਚਰ ਇੰਨਾ ਮਤਲਬ ਗੜਬੜ ਕੀਤੀ ਹੈ ਇਜ਼ਰਾਈਲ ਨੇ ਉਹਦੇ ਤੇ ਕਿੰਤੂ ਪਰੰਤੂ ਕੁਛ ਵੀ ਨਹੀਂ ਉਹਨੂੰ ਕਹਿਣ ਵਾਲਾ ਕੋਈ ਵੀ ਨਹੀਂ ਹੈ ਔਰ ਉਹ ਤਾਂ ਇੱਕ ਬਹੁਤ ਸ਼ਰਮਨਾਕ ਗੱਲ ਹੈਗਾ ਐਕਟ ਔਰ ਇਜ਼ਰਾਈਲ ਤੇ ਡੈਫੀਨੇਟ ਕੋਈ ਕੰਟਰੋਲ ਚਾਹੀਦਾ ਤੇ ਬਹੁਤ ਸਾਰੇ ਕਿਹੜੇ ਸਟਰੋਂਗ ਕੰਟਰੀ ਆ ਉਹਨਾਂ ਨੂੰ ਚਾਹੀਦਾ ਕਿ ਇਜ਼ਰਾਈਲ ਤੇ ਸੈਂਕਸ਼ਨ ਲਗਾਉਣ ਔਰ ਉਸ ਨੂੰ ਥੋੜੀ ਜਿਹੀ ਸਮਝ ਆਵੇ
ਜਰਦ ਸਾਹਿਬ ਮੈਨੂੰ ਪਤਾ ਨਹੀਂ ਹਾਊ ਫੀਜ਼ੀਬਲ ਦੈਟ ਵਿਲ ਬੀ ਪਰ ਡੈਫੀਨੇਟਲੀ ਜਿਹੜਾ ਇੱਕ ਉਹ ਸ਼ੇਅਰ ਨਹੀਂ ਹੈ ਕਹਿੰਦਾ ਅਗਰ ਦਿਲ ਮੇ ਰੱਖੋ ਤੋ ਦਿਲ ਸੇ ਰੱਖੋ ਵਰਨਾ ਦਿਲ ਰੱਖਣੇ ਕੇ ਲਈ ਦਿਲ ਨਾ ਰੱਖੋ ਸੋ ਜਿਹੜਾ ਯੂ ਐਸ ਏ ਤੇ ਇਜ਼ਰਾਈਲ ਹੈ ਇਹਨਾਂ ਦੀ ਗੱਲਬਾਤ ਜਿੱਦਾਂ ਤੁਸੀਂ ਕਿਹਾ ਉੱਤੋਂ ਕੁਛ ਹੋਰ ਨੇ ਕੰਮ ਕੁਛ ਹੋਰ ਕਰਦੇ ਨੇ ਔਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਦਾ ਬੱਸ ਵੀ ਚੱਲਦਾ ਇਜ਼ਰਾਈਲ ਤੇ ਉਹ ਆਪਦੀਆਂ ਮਨਮਾਨੀਆਂ ਕਰਦਾ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਪੈਸੇ ਦੀ ਪਾਵਰ ਜਿਹੜੀ ਹੈ ਜੀ ਉਹ ਦੁਨੀਆਂ ਭਰ ਦੇ ਵਿੱਚ ਬੋਲਦੀ ਹੈ ਸੋ ਦੇਖਦੇ ਹਾਂ ਜੀ ਫਿਰ ਕੀ ਬਣਦਾ ਹੁਣ
ਫਿਰ ਇੱਕ ਹੋਰ ਚੀਜ਼ ਹੈ ਪੁਰਵਾ ਸਾਹਿਬ ਕਿਹੜੀ ਕੀਤੀ ਹੈ ਔਰ ਗੱਲ ਕਰਦੇ ਵੀ ਸ਼ਰਮ ਆਉਂਦੀ ਹੈ ਯੂਨਾਈਟਿਡ ਨੇਸ਼ਨ ਨੇ ਕਾਫੀ ਸਾਰੇ ਮੈਡੀਸਨ ਔਰ ਫੂਡ ਪ੍ਰੋਡਕਟ ਉਹ ਗਾਜ਼ਾ ਸੈਕਟਰ ਦੇ ਵਿੱਚ ਉਹ ਸਪਲਾਈ ਕਰਦੇ ਆ ਉਹਨਾਂ ਨੂੰ ਵੀ ਰੋਕ ਲਿਆ ਤੁਸੀਂ ਦੇਖੋ ਕਿ 1 ਲੱਖ ਤੋਂ ਉੱਪਰ ਬੰਦਾ ਹੈ ਕਿਹੜਾ ਕੈਂਪਿੰਗ ਚ ਰਹਿੰਦਾ ਉੱਥੇ ਔਰ ਕਿਆ ਇਹ ਇਜ਼ਰਾਇਲ ਨੂੰ ਕੋਈ ਇਹ ਚ ਸੰਤੁਸ਼ਟੀ ਹੈ ਕਿ ਉਹ ਕਿਹੜਾ ਬੰਦਾ ਭੁੱਖਮਰੀ ਦੇ ਨਾਲ ਉਹ ਜਾਂ ਤਾਂ ਬਿਮਾਰੀਆਂ ਦਾ ਸ਼ਿਕਾਰ ਹੋਵੇ ਤੇ ਜਾਂ ਭੁੱਖਾ ਹੀ ਮਰ ਜਾਵੇ? ਇਹਦੇ ਚ ਪੁੱਛਣ ਵਾਲਾ ਕੋਈ ਨੀ ਹੈ ਕਿ ਤੁਸੀਂ ਗੱਲ ਕਰਦੇ ਆ, ਅਸੀਂ ਗੱਲ ਕਰਦੇ ਆ ਇਹੋ ਜਿਹੀ ਨਿਊਜ਼ ਦੇ ਉੱਤੇ, ਸਾਨੂੰ ਆਪ ਵੀ ਸਾਡਾ ਦਿਲ ਕਿਹੜਾ ਥੋੜਾ ਜਿਹਾ ਨਹੀਂ ਕਿ ਕਾਫੀ ਹੱਦ ਤੱਕ ਦੇ ਵਿੱਚ ਉਹ ਐਸਾ ਸਟਕ ਕਰਦਾ ਕਿ ਕਿਹੜਾ ਤੁਸੀਂ ਸੁਣਨ ਨੂੰ ਦਿਲ ਹੀ ਨਹੀਂ ਕਰਦਾ ਕਿ ਇਹੋ ਜਿਹੀ ਨਿਊਜ਼ ਵੀ ਕਿਹੜੀ ਆ ਔਰ ਅਸੀਂ ਡਿਸਕਸ ਕਰਨੀ ਚਾਹੀਦੀ ਆ। ਤੁਸੀਂ ਇਹਦੇ ਤੇ ਕਿਆ ਵਿਊਜ਼ ਰੱਖਦੇ ਹੋ?
ਜਿਹੜਾ ਸਾਹਿਬ ਸੇਮ ਵਿਊਜ਼ ਨੇ ਜਿਹੜੇ ਤੁਹਾਡੇ ਵਿਊਜ਼ ਨੇ, ਐਜ਼ ਅ ਹਿਊਮਨ ਬੀਇੰਗ ਕਿਸੇ ਨੂੰ ਦੁੱਖ ਹੁੰਦਾ ਦੇਖ ਕੇ ਸਾਨੂੰ ਵੀ ਦੁੱਖ ਹੁੰਦਾ, ਔਰ ਪਰ ਕਿਤੇ ਹੱਦ ਤੱਕ ਜਿਹੜੇ ਇਜ਼ਰਾਈਲ ਵਾਲੇ ਨੇ ਉਹ ਉਸ ਜਿਹਨੂੰ ਕਾਫੀ ਜ਼ਿਆਦਾ ਕਿਲਰ ਇੰਸਟਿੰਕਟ ਰੱਖਦੇ ਨੇ ਕਿ ਬਈ ਜੇ ਦੱਬਣਾ ਤਾਂ ਪੂਰਾ ਹੀ ਦੱਬ ਦੋ, ਉਹਨਾਂ ਵਾਸਤੇ ਫਿਰ ਇਹ ਹਿਊਮੈਨੀਟੇਰੀਅਨ ਜਿਹੜੀਆਂ ਗੱਲਾਂ ਆਪਾਂ ਕਰਦੇ ਹਾਂ ਦੇ ਡੋਂਟ ਮੀਨ ਐਨੀਥਿੰਗ, ਕਿਉਂਕਿ ਉਹ ਜੰਗ ਤੇ ਪਿਆਰ ਚ ਜਿਵੇਂ ਆਪਾਂ ਕਹਿੰਦੇ ਨਾ ਜਦੋਂ ਵੀ ਕਰਨਾ ਤਾਂ ਫਿਰ ਟਿਕਾ ਕੇ ਕਰਨਾ, ਦੇ ਆਰ ਫਾਲੋਇੰਗ ਦੈਟ ਪਾਲਿਸੀ ਤੇ ਬਈ ਅਸੀਂ ਹੁਣ ਜੰਗ ਲੜ ਰਹੇ ਹਾਂ ਤਾਂ ਫਿਰ ਅਸੀਂ ਕੁਛ ਵੀ ਨਹੀਂ ਹੋਣ ਦੇਣਾ, ਜਿੱਦਾਂ ਮਰਦੇ ਆ ਮਰ ਜਾਣ। ਸੋ ਦੇ ਸੋਰਟ ਆਫ ਡੋਂਟ ਫੀਲ ਦੈਟ ਵੇ ਜਿਸ ਤਰੀਕੇ ਦੇ ਨਾਲ ਆਪਾਂ ਫੀਲ ਕਰਦੇ ਹਾਂ।
ਅਖੀਰ ਦੇ ਵਿੱਚ ਤੁਹਾਡਾ ਇੱਕ ਕੁਐਸਚਨ ਮੇਰਾ ਹੋਰ ਹੈ ਪੁਰਵਾ ਸਾਹਿਬ, ਤੁਹਾਨੂੰ ਪਤਾ ਕਿ ਇਰਾਨ ਦਾ ਬਾਰਡਰ ਲੱਗਦਾ ਪਾਕਿਸਤਾਨ ਨੂੰ ਔਰ ਗਵਾਦਰ ਦੀ ਕਿਹੜੀ ਸੀ ਪੋਰਟ ਹੈ ਉਹ ਕੋਈ ਦੂਰ ਨਹੀਂ ਹੈ ਬਾਰਡਰ ਤੋਂ, ਕੁਛ ਕਿਲੋਮੀਟਰ ਹੀ ਆ। ਯੂਨੋ ਕਿ ਇੱਕ ਪਾਕਿਸਤਾਨੀ ਜਰਨਲਿਸਟ ਨੇ ਗੱਲ ਕੀਤੀ ਹੈ, ਉਹ ਬਿਲਕੁਲ ਸਹੀ ਹੈ, ਮੈਂ ਉਹਦੇ ਨਾਲ ਸਹਿਮਤੀ ਰੱਖਦਾ ਕਿ ਅਗਰ ਪਾਕਿਸਤਾਨ ਅੱਜ ਤੋਂ ਕਈ ਸਾਲ ਪਹਿਲਾਂ ਕਿਸ ਤਰ੍ਹਾਂ ਸੈਂਕਸ਼ਨ ਲੱਗੀਆਂ ਸੀ ਇਰਾਨ ਤੇ ਔਰ ਉਹਨੂੰ ਚਾਹੀਦਾ ਸੀ ਕਿ ਉੱਥੇ ਤੱਕ ਪਾਈਪ ਲਾਈਨ ਲਿਆ ਕੇ ਕਿਸੇ ਫੋਰਨ ਆਇਲ ਕੰਪਨੀ ਨੂੰ ਕਹਿੰਦੇ ਕਿ ਸਾਡੇ ਇੱਥੇ ਰਿਫਾਇਨਰੀ ਵੱਡੀ ਬਣਾਈ ਜਾਏ, ਕਿੱਦਾਂ ਇੰਡੀਆ ਦੇ ਵਿੱਚ ਇਹਨਾਂ ਦੀ ਅੰਬਾਨੀ ਦੀ ਦੁਨੀਆ ਦੀ ਸੈਕਿੰਡ ਲਾਰਜੈਸਟ ਰਿਫਾਇਨਰੀ ਆ ਔਰ ਦੇ ਆਰ ਮੇਕਿੰਗ ਹੈਲ ਆਫ ਲੋਟ ਆਫ ਮਨੀ ਯੂਨੋ, ਔਰ ਫਿਰ ਉਥੋਂ ਇੰਪੋਰਟ ਵੀ ਕਰਦੇ ਆ, ਐਕਸਪੋਰਟ ਵੀ ਕਰਦੇ ਆ ਔਰ ਬੜਾ ਪੈਸਾ ਕਮਾ ਰਹੇ ਆ ਪਾਕਿਸਤਾਨ। ਮੈਂ ਸਮਝਦਾ, ਮੈਂ ਲਫ਼ਜ਼ ਯੂਜ਼ ਕਰਦਾ ਕਿ ਮਹਾਂ ਬੇਵਕੂਫ ਹੈ, ਔਰ ਅਗਰ ਉਹ ਚਾਹੁੰਦਾ ਤਾਂ ਉਹਨੂੰ ਕਿਸੇ ਤੋਂ ਇੰਟਰਨੈਸ਼ਨਲ ਮੋਨੀਟਰੀ ਫੰਡ ਤੋਂ ਪੈਸੇ ਲੈਣ ਦੀ ਕੋਈ ਜ਼ਰੂਰਤ ਨਹੀਂ ਸੀ। ਉਥੋਂ ਉਹ ਕਹਿੰਦੇ ਆ 2 ਜਾਂ 2.5 ਬਿਲੀਅਨ ਡਾਲਰ ਪ੍ਰੋਫਿਟ ਔਰ ਕਾਰਗੋ ਤੋਂ ਪ੍ਰੋਫਿਟ ਬਣਾ ਸਕਦਾ ਸੀ। ਉੱਥੇ ਦੇ ਪੋਲੀਟੀਸ਼ੀਅਨ ਇਹ ਸੋਚਦੇ ਹੀ ਨਹੀਂ ਹੈ ਕਿ ਅਸੀਂ ਆਪਣੇ ਕੰਟਰੀ ਵਾਸਤੇ ਕੁਛ ਡਿਵੈਲਪਮੈਂਟ ਕਰ ਸਕੀਏ, ਕੋਈ ਇਨਕਮ ਦਾ ਜ਼ਰੀਆ ਪੈਦਾ ਕਰ ਸਕੀਏ, ਔਰ ਸਿਰਫ ਇਹੀ ਹੈ ਕਿ ਗੱਲਾਂ ਕਰਨ ਨੂੰ ਉਹ ਤੇ ਬੜੀ ਬੜੀਆਂ ਗੱਲਾਂ ਕਰਦੇ ਆ ਉਹ ਕਿ ਸਾਰੇ ਦੁਨੀਆਂ ਦੇ ਕਿਹੜੇ ਮੀਡੀਆ ਲੋਕ ਹੈ ਜਾਂ ਪੋਲੀਟੀਸ਼ੀਅਨ ਉਹ ਬੇਵਕੂਫ ਆ, ਇਹੀ ਅਕਲਮੰਦ ਹੈ। ਮੈਂ ਕਹਿੰਦਾ ਕਿ ਇਸ ਨੂੰ ਆਪਣੇ ਆਪ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਹਨਾਂ ਨੇ ਦੂਸਰਿਆਂ ਤੇ ਡਿਪੈਂਡ ਰਹਿੰਦੇ ਨੇ, ਆਪਣੇ ਵਾਸਤੇ ਕੁਛ ਨਹੀਂ ਕਰਦੇ, ਨਾ ਹੀ ਇਹਨਾਂ ਨੇ ਆਲੜੇ ਕਰਨਾ ਹੈ। ਮੈਂ ਤੁਹਾਡੇ ਵਿਊ ਸੁਣਦਾ, ਬੰਦ ਕਰਦਾ ਇੱਥੇ।
ਥੈਂਕ ਯੂ ਚਾਰਾ ਸਾਹਿਬ, ਅਗੇਨ ਤੁਹਾਡਾ ਓਪੀਨੀਅਨ ਆ ਗਿਆ। ਆਈ ਮੇ ਨਾਟ ਬੀ ਯੂਜ਼ਿੰਗ ਦੈਟ ਸਟਰਨ ਵਰਡਸ ਫਾਰ ਪਾਕਿਸਤਾਨ, ਪਰ ਹਾਂ ਇਹ ਗੱਲ ਜ਼ਰੂਰ ਕਹਿ ਸਕਦੇ ਕਿ ਲੈਕ ਆਫ ਵਿਜ਼ਨ ਤੇ ਇੱਕ ਉਹ ਪਨ ਹੁੰਦਾ ਵੀ ਜਿਹੜੇ ਵੀ ਲੀਡਰ ਚੁਣੇ ਜਾਂਦੇ ਨੇ ਉਹ ਨਹੀਂ ਚਾਹੁੰਦੇ ਕਿ ਅਸੀਂ ਦੇਸ਼ ਵਾਸਤੇ ਕੁਝ ਕਰੀਏ, ਉਹਨਾਂ ਦਾ ਸਾਰਾ ਜ਼ੋਰ ਲੱਗਿਆ ਹੁੰਦਾ ਕਿ ਅਸੀਂ ਆਪਣੇ ਹੀ ਢਿੱਡ ਭਰ ਲਈਏ, ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੁਸ਼ਤਾਂ ਉਹੀ ਸਾਰਾ ਕੁਝ ਕਰ ਸਕਣ। ਸੋ ਉਹ ਜਿਹੜੀ ਨੈਰੋਨੈਸ ਹੈ, ਉਹ ਜਿਹੜਾ ਮਾਈਂਡ ਨਹੀਂ ਖੁੱਲਿਆ, ਉਹ ਜਿਹੜਾ ਓਪਨੈਸ ਉਹਨਾਂ ਨੇ ਨਹੀਂ ਦੇਖੀ ਕਿ ਕਿਵੇਂ ਸਾਡੇ ਦੇਸ਼ ਦਾ ਭਲਾ ਹੋ ਸਕਦਾ। ਸੋ ਬਿਲਕੁਲ ਉੱਥੇ ਉਹ ਲੈਕ ਕੀਤੇ ਨੇ ਤੇ ਲੈਟਸ ਹੋਪ ਕਿ ਉੱਥੇ ਵੀ ਕੋਈ ਸਲਾਹ ਦੇਣ ਵਾਲਾ ਤੇ ਕੋਈ ਚੰਗੀ ਸੋਚ ਵਾਲਾ ਆਵੇ ਜਿਹੜੇ ਇਕੱਠੇ ਬੈਠ ਕੇ ਮੁਲਕ ਨੂੰ ਅੱਗੇ ਤੋਰਨ ਦੀ ਗੱਲ ਕਰ ਸਕਦੇ ਹੋਣ। ਪਰ ਔਖਾ ਲੱਗਦਾ ਜੀ ਆਉਣਾ, ਪਰ ਲੈਟਸ ਹੋਪ ਐਂਡ ਪ੍ਰੇ ਕਿ ਇਸ ਤਰੀਕੇ ਦੇ ਨਾਲ ਹੋ ਜਾਵੇ।
ਅੱਛਾ ਗੁਰਪ੍ਰੀਤ ਜੀ, ਜੈਰਾ ਸਾਹਿਬ ਨੇ ਗੱਲਬਾਤ ਜਿਹੜੀ ਪਾਕਿਸਤਾਨ ਦੀ ਤੇ ਕਰਤੀ ਆ ਤੇ ਨਾਲ ਦੀ ਨਾਲ ਫਿਰ ਕੈਨੇਡਾ ਦੇ ਵੀ ਆਪਣਾ ਵਿਚਾਰ ਦੇ ਦਿਓ ਵੀ ਰਿਫਾਇਨਰੀ ਇੱਥੇ ਇੰਨਾ ਤੇਲ ਆ ਤੇ ਇੱਥੇ ਫਿਰ ਇਹਨਾਂ ਦੇ ਜਿਹੜੇ ਪੋਲੀਟੀਸ਼ੀਅਨ ਆ ਇਹਨਾਂ ਨੇ ਨੀ ਕਦੀ ਇਸ ਚੀਜ਼ ਬਾਰੇ ਸੋਚਿਆ ਵੀ ਬਈ ਅਸੀਂ ਵੀ ਇੱਥੇ ਕੁਝ ਲਿਆਈਏ?
ਬਾਈ ਜੀ ਪੋਲੀਟਿਕਸ ਸਾਜਨਦੀਪ ਜੀ ਦੁਨੀਆਂ ਭਰ ਦੇ ਵਿੱਚ ਜਿੱਥੇ ਵੀ ਚਲੇ ਜਾਓ ਉਸੇ ਤਰ੍ਹਾਂ ਦੇ ਹੁੰਦੇ ਨੇ। ਜਿੰਨੀ ਦੇਰ ਤੱਕ ਲੋਕ ਜਮਹੂਰੀਅਤ, ਜਿੰਨੀ ਦੇਰ ਤੱਕ ਉਹ ਪੜ੍ਹੇ ਲਿਖੇ ਤੇ ਨੌਲੇਜੇਬਲ ਡਿਸੀਜਨ ਨਹੀਂ ਲੈਂਦੇ ਉਨੀ ਦੇਰ ਤੱਕ ਕਿਸੇ ਦੇਸ਼ ਦਾ ਕੁਛ ਨਹੀਂ ਹੋ ਸਕਦਾ, ਕਿਉਂਕਿ ਸਰਕਾਰ ਚੁਣਨ ਵਾਲੇ ਵੀ ਤਾਂ ਆਪਾਂ ਹੀ ਆ। ਆਪਾਂ ਤਾਂ ਬੁਰਾ ਭਲਾ ਕਹੀ ਜਾਂਦੇ ਹਾਂ, ਚਲੋ ਮੈਂ ਵੀ ਇੱਥੇ ਬੈ ਕਹਿ ਦਿੰਦਾ, ਮੈਂ ਵੀ ਆਪਣੇ ਯੂਨੋ ਕਹਿ ਦਿੰਦਾ ਕਿ ਸਾਡੇ ਪੀਐਮ ਸਾਹਿਬ ਨਹੀਂ, ਪ੍ਰਾਈਮ ਮਿਨਿਸਟਰ ਨਹੀਂ ਵਧੀਆ ਕੰਮ ਕਰ ਰਹੇ, ਸਾਡੇ ਯੂਨੋ ਪ੍ਰੀਮੀਅਰ ਸਾਹਿਬ ਨਹੀਂ ਵਧੀਆ ਕੰਮ ਕਰ ਰਹੇ, ਸਾਡੇ ਮਿਊਨਸੀਪੈਲਿਟੀ ਵਾਲੇ ਵੀ ਜਿਹੜੇ ਆਪਾਂ ਕਹਿ ਸਕਦੇ ਮੇਅਰ ਸਾਹਿਬ ਵੀ ਨਹੀਂ ਵਧੀਆ ਕੰਮ ਕਰ ਰਹੇ, ਪਰ ਉਹ ਚੁਣੇ ਕਿਸ ਨੇ?
ਹੁਣ ਫੇਰ ਵੋਟਾਂ ਆ ਰਹੀਆਂ ਨੇ ਮੂਹਰੇ, ਉਦੋਂ ਫੇਰ ਅਸੀਂ ਫੇਰ ਉਹੀ ਚੱਕਰਾਂ ਚ ਪੈ ਜਾਂਦੇ ਹਾਂ, ਫੇਰ ਇੱਕੋ ਇੱਕੋ ਜਗ੍ਹਾ ਤੋਂ ਛੇ ਛੇ ਅੱਠ ਅੱਠ ਦਸ ਦਸ ਪੰਜਾਬੀ ਖੜੇ ਕਰ ਦਿੰਦੇ ਹਾਂ। ਫੇਰ ਮੈਂ ਜਿਹੜੀ ਗੱਲ ਕੀਤੀ ਸੀਗੀ, ਮੈਂ ਤਾਂ ਮਖੌਲ ਨਾਲ ਤੰਜ ਕੱਸ ਕੇ ਕੀਤੀ ਸੀਗੀ ਕਿ ਮੇਰਾ ਜਿੱਤ ਕਰਦਾ ਜਿਸ ਤਰੀਕੇ ਦੇ ਨਾਲ ਇੰਨੇ ਖੜੇ ਹੋ ਰਹੇ ਨੇ, ਚਲ ਮੈਂ ਵੀ ਫਾਰਮ ਭਰ ਦਿੰਦਾ। ਪਰ ਯੂ ਨੋ ਫਾਰਮ ਭਰਨਾ ਇੱਕ ਅਲੱਗ ਚੀਜ਼ ਹੈ, ਇੱਕ ਸਵਾਦ ਲੈਣਾ ਅਲੱਗ ਚੀਜ਼ ਹੈ। ਜੇਕਰ ਤੁਸੀਂ ਸਿਰਫ ਇਸ ਵਾਸਤੇ ਪੋਲੀਟਿਕਸ ਦੇ ਵਿੱਚ ਆ ਰਹੇ ਹੋ, ਮੈਨੂੰ ਵਧੀਆ ਜੋਬ ਮਿਲ ਜਾਏਗੀ, ਮੈਂ ਆਪਦੇ ਰਿਸ਼ਤੇਦਾਰਾਂ ਦੀਆਂ ਜੋਬਾਂ ਲਵਾ ਦੂੰਗਾ, ਮੈਂ ਜ਼ੋਨਿੰਗ ਚੇਂਜ ਕਰਕੇ ਰੀਅਲ ਸਟੇਟ ਚ ਪੈਸੇ ਬਣਾ ਲੂੰਗਾ, ਡੈਫੀਨੇਟਲੀ ਯੂ ਆਰ ਸਟਾਰਟਿੰਗ ਔਨ ਅ ਰੋਂਗ ਫੁੱਟ। ਪਹਿਲੀ ਗੱਲ ਤਾਂ ਜੇਕਰ ਤੁਹਾਡੇ ਵਿੱਚ ਕੋਈ ਵਾਲੰਟੀਅਰ ਕੰਮ ਕਰਨ ਦਾ ਮਾਦਾ ਹੈ ਨੀ, ਕੋਈ ਚੰਗਾ ਕੰਮ, ਕੋਈ ਨੇਕ ਦਿਲੀ ਹੈ ਨੀ, ਕੋਈ ਦੇਸ਼ ਵਾਸਤੇ ਭਲਾਈ ਦਾ ਕੰਮ ਕਰਨ ਦਾ ਹੈ ਨੀ, ਤਾਂ ਮੈਂ ਡੈਫੀਨੇਟਲੀ ਕਹਿੰਦਾ ਇਨਕਲੂਡਿੰਗ ਮਾਈਸੈਲਫ, ਸਾਨੂੰ ਉਧਰਲੇ ਪਾਸੇ ਦੇਖਣ ਦਾ ਕੋਈ ਫਾਇਦਾ ਨਹੀਂ ਹੈਗਾ। ਔਰ ਦੂਸਰੇ ਨੰਬਰ ਤੇ ਜੇਕਰ ਤੁਸੀਂ ਵਾਕ ਦਾ ਟਾਕ ਨਹੀਂ ਕਰ ਸਕਦੇ, ਕਿਉਂਕਿ ਇੱਥੇ ਤੁਹਾਡੀ ਚੱਲਣੀ ਨਹੀਂ ਹੈਗੀ, ਜਿੰਨਾ ਮਰਜ਼ੀ ਮੈਂ ਕਹੀ ਜਾਵਾਂ ਵੀ ਮੈਂ ਜਾ ਕੇ ਸੁਧਾਰ ਕਰ ਦੂੰਗਾ, ਨਹੀਂ, ਤੁਸੀਂ ਜਦੋਂ ਇਸ ਦਲਦਲ ਦੇ ਵਿੱਚ ਡਿੱਗਦੇ ਹੋ ਉਸੇ ਤਰੀਕੇ ਦੇ ਤੁਹਾਨੂੰ ਹੋ ਜਾਣਾ ਪੈਂਦਾ। ਔਰ ਆਈ ਐਮ ਸੋਰੀ ਟੂ ਸੇ ਆਈ ਐਮ ਨਾਟ ਰੈਡੀ ਫੋਰ ਦੈਟ। ਤੇ ਇੱਥੇ ਗੱਲ ਉਹੀ ਆ ਜੋ ਪਾਕਿਸਤਾਨ ਚ ਹੋ ਰਹੀ ਹੈ, ਜੋ ਇੰਡੀਆ ਚ ਹੋ ਰਹੀ ਹੈ, ਸਾਡੇ ਮੁਲਕ ਦੇ ਵਿੱਚ ਵੀ ਉਹੀ ਕੁਛ ਹੋ ਰਿਹਾ, ਸਾਰਾ ਕੁਛ ਜਿਹੜਾ ਜੀ ਅੱਖਾਂ ਮੀਚ ਕੇ ਬੰਦ ਕਰਕੇ ਕਰ ਰਹੇ ਆ। ਥੋੜਾ ਜਿਹਾ ਇੰਪਰੂਵਮੈਂਟ ਆ, ਕਿਉਂਕਿ ਲਾਅ ਐਂਡ ਆਰਡਰ ਲਾਸ ਜਿਹੜੇ ਨੇ ਇੱਥੇ ਬਹੁਤ ਵਧੀਆ ਬਣੇ ਹੋਏ ਨੇ, ਪਰ ਉਹ ਜਿਸ ਤਰੀਕੇ ਦੇ ਨਾਲ ਨਿਗਾਰ ਹੋ ਕੇ ਥੱਲੇ ਨੂੰ ਗਏ ਨੇ ਪਿਛਲੇ 20 ਸਾਲਾਂ ਚ, ਬਹੁਤਾ ਚਿਰ ਲੱਗਣਾ ਨੀਗਾ ਕਿ ਅਸੀਂ ਵੀ ਉਹਨਾਂ ਮੁਲਕਾਂ ਵਰਗੇ ਦੁਆਰਾ ਇੱਥੇ ਵੀ ਬਣਾ ਦਈਏ।
ਥੈਂਕ ਯੂ ਗੁਰਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਇੱਕ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਤੇ ਫਿਰ ਵਾਪਸ ਮੁੜਦੇ ਹਾਂ, ਤੇ ਫਿਰ ਕੁਝ ਇਮੀਗ੍ਰੇਸ਼ਨ ਦੀ ਗੱਲਾਂ ਬਾਤਾਂ ਜਿਹੜੀਆਂ ਮਨੂ ਜੀ ਦਾਨ ਕਰਦੇ ਹਾਂ।
ਐਮਰਜੈਂਸੀ ਦੇ ਵਿੱਚ ਖੇਤੀ ਅਤੇ ਵਧੀਆ ਰਿਪੇਅਰਸ ਵਿੱਚ ਮੁਹਾਰਤ ਰੱਖਦੇ ਹਾਂ। ਸਾਡੀ ਤਜਰਬੇਕਾਰ ਟੀਮ ਤੁਹਾਡੇ ਟਰੱਕ ਅਤੇ ਟ੍ਰੇਲਰ ਦੀ ਟਾਇਰ ਰਿਪਲੇਸਮੈਂਟ, ਅਲਾਈਨਮੈਂਟ, ਟਰੱਕ ਵਾਸ਼, ਲੂਬ, ਐਨੁਅਲ ਸੇਫਟੀ ਕਰਕੇ ਉਹਨੂੰ ਛੇਤੀ ਹੀ ਕੰਮ ਕਰਨ ਯੋਗ ਬਣਾ ਸਕਦੀ ਹੈ। ਸਾਡੇ ਕੋਲ ਨਿਊ ਟਾਇਰਸ ਦੀ ਰੀਟੇਲ ਅਤੇ ਹੋਲਸੇਲ ਵਾਸਤੇ ਵੱਡੀ ਸਿਲੈਕਸ਼ਨ ਹੈ। ਟੋਰਾਂਟੋ ਟਰੱਕ ਟਾਇਰ ਸੈਂਟਰ, ਜਾਣੀ ਵਧੀਆ ਕੰਮ ਤੇ ਵਧੀਆ ਕਸਟਮਰ ਸਰਵਿਸ। ਟੋਰਾਂਟੋ ਟਰੱਕ ਟਾਇਰ ਸੈਂਟਰ, ਕੀਪ ਮੂਵਿੰਗ ਨੋ ਮੈਟਰ ਵਾਟ। 416-679-1700।
ਜੋਸ਼ੀ ਲਾ ਆਫਿਸ, ਬੈਰਿਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ, ਇਮੀਗ੍ਰੇਸ਼ਨ, ਰੀਅਲ ਸਟੇਟ, ਕਮਰਸ਼ੀਅਲ ਲਾ, ਐਫੀਡੇਵਿਟ, ਪਾਵਰ ਆਫ ਅਟਾਰਨੀ ਦੀਆਂ ਸੇਵਾਵਾਂ ਦੇ ਲਈ ਸੰਪਰਕ ਕਰੋ ਰਕੇਸ਼ ਜੋਸ਼ੀ 416-213-8600, ਜੋਸ਼ੀ ਲਾ ਆਫਿਸ .com, 416-213-8600, 6921 ਸਟੀਲ ਐਵਨਿਊ ਵੈਸਟ ਯੂਨਿਟ 11 ਇਟੋਬੀਕੋ।
ਰੀਅਲ ਐਸਟੇਟ ਇੱਕ ਵਿਸ਼ਾਲ ਕਾਰੋਬਾਰ ਹੈ। ਇਸ ਵਿੱਚ ਕਾਮਯਾਬੀ ਲਈ ਸਖਤ ਮਿਹਨਤ ਅਤੇ ਸਹੀ ਗਾਈਡੈਂਸ ਦਾ ਹੋਣਾ ਜ਼ਰੂਰੀ ਹੈ।
ਲੈਂਡਮਾਰਕ ਰੀਅਲ ਐਸਟੇਟ ਸੈਂਟਰ ਇੰਕ ਬ੍ਰੋਕਰੇਜ ਤੁਹਾਨੂੰ ਵਧੀਆ ਟ੍ਰੇਨਿੰਗ ਅਤੇ ਨਵੀਂ ਟੈਕਨੋਲੋਜੀ ਪ੍ਰਦਾਨ ਕਰਦੀ ਹੈ। ਏਜੰਟ ਨਵੇਂ ਹੋਣ ਜਾਂ ਪੁਰਾਣੇ, ਕਾਮਯਾਬੀ ਦੀਆਂ ਸਿਖਰਾਂ ਛੋਣ ਲਈ ਸਾਨੂੰ ਜੁਆਇਨ ਕਰੋ ਅਤੇ ਜਾਣੋ ਨੋ ਮੰਥਲੀ ਫੀ ਪੈਕੇਜ ਬਾਰੇ। ਵਿਜ਼ਿਟ ਕਰੋ landmarkre.ca ਜਾਂ ਕਾਲ ਕਰੋ ਜਗਦੀਸ਼ ਗਰੇਵਾਲ ਨੂੰ 416-970-5005, 416-970-5005।
ਹੈਲੋ ਬੀਬੀ, ਮੁਬਾਰਕਾਂ, ਸਾਡੀ ਸਾਰੀ ਫੈਮਿਲੀ ਦਾ ਇਮੀਗ੍ਰੇਸ਼ਨ ਵੀਜ਼ਾ ਆ ਗਿਆ, ਨੈਕਸਟ ਵੀਕ ਸਾਡੀ ਫਲਾਈਟ ਹੈ।
ਓ ਪੁੱਤਰਾ, ਤੇਰੇ ਬੱਬੇ ਨੂੰ ਦਾ ਚਾਅ ਹੀ ਚੜ ਗਿਆ, ਕਹਿੰਦੀ ਆ ਏਅਰਪੋਰਟ ਤੇ ਤੂੰ ਆਪ ਲੈਣ ਆਈ।
ਜਸਜੀਤ, ਵੀਜ਼ਾ ਆ ਗਿਆ, ਦਿਲ ਕਰਦਾ ਪਲਟ ਚਪਕਦਾ ਤੇਰੇ ਕੋਲ ਪਹੁੰਚ ਜਾਵਾਂ।
ਆਖਿਰਕਾਰ ICC ਇਮੀਗ੍ਰੇਸ਼ਨ ਦੀ ਬਦੌਲਤ ਮੇਰਾ ਕੈਨੇਡਾ ਚ ਪੜਨ ਦਾ ਸੁਪਨਾ ਸੱਚ ਹੋ ਹੀ ਗਿਆ।
ਇਹਨਾਂ ਸਭ ਖੁਸ਼ੀਆਂ ਤੇ ਖੇੜਿਆਂ ਦਾ ਰਾਜ ICC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਸੰਬੰਧੀ ਹਰ ਤਰ੍ਹਾਂ ਦੀਆਂ ਸਰਵਿਸਿਜ਼ ਲਈ ਕੰਟੈਕਟ ICC ਇਮੀਗ੍ਰੇਸ਼ਨ 905-461-2424-905-461-2424।
ਯਾ ਤੁਸੀਂ ਜਿਹੜੇ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ, ਸੋ ICC ਇਮੀਗ੍ਰੇਸ਼ਨ ਤੋਂ ਮਨੂ ਜੀ ਸਾਡੇ ਨਾਲ ਜੁੜ ਚੁੱਕੇ ਨੇ, 905-461-2424 ਸੰਪਰਕ ਕਰਨਾ ਹੈ ਜੀ ਇਮੀਗ੍ਰੇਸ਼ਨ ਬਾਰੇ ਕੋਈ ਵੀ ਗੱਲਬਾਤ, ਕੋਈ ਵੀ ਸਵਾਲ, ਕੋਈ ਵੀ ਕੁਐਸਚਨ ਕੰਸਰਨ। ਇਸ ਵਕਤ ਤਾਂ ਤੁਸੀਂ ਮਨੂ ਜੀ ਦੇ ਨਾਲ, ਰਿਪੂ ਜੀ ਦੇ ਨਾਲ, ਇਹਨਾਂ ਦੀ ਟੀਮ ਦੇ ਨਾਲ ਸੰਪਰਕ ਜਿਹੜਾ ਕੀਤਾ ਜਾ ਸਕਦਾ ਹੈ। ਮਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਾਜਨਜੀਤ ਜੀ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਭੈਣਾਂ ਭਰਾਵਾਂ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ, MD ਮਨੂ ਦੱਤਨ, RD ਰਿਪੂ ਢਿੱਲੋਂ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ, ਥੈਂਕ ਯੂ ਵੈਰੀ ਮਚ ਫਾਰ ਹੈਵਿੰਗ ਅਸ ਔਨ।
ਮਨੂ ਜੀ, ਸਭ ਤੋਂ ਪਹਿਲਾਂ ਤੇ ਜਿਹੜਾ ਇਹਨਾਂ ਦੇ ਵੱਲੋਂ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਨਵਾਂ ਪ੍ਰੋਗਰਾਮ ਜਿਹੜਾ ਵਿਦੇਸ਼ੀ ਵਿਦਿਆਰਥੀਆਂ ਦੀ ਮੋਨੀਟਰਿੰਗ, ਜਿਹੜੇ ਵਰਕ ਪਰਮਿਟ ਤੇ ਉਹਨਾਂ ਦੀ ਮੋਨੀਟਰਿੰਗ ਦੇ ਲਈ ਪ੍ਰੋਗਰਾਮ ਲਾਂਚ ਕਰਨਾ ਹੈ ਜਾਂ ਕੀਤਾ ਜਾਣਾ ਹੈ ਜਾਂ ਕੀਤਾ ਗਿਆ ਹੈ, ਉਹਦੇ ਬਾਰੇ ਥੋੜੀ ਜਿਹੀ ਪਹਿਲਾਂ ਅਪਡੇਟ ਦੇ ਦਿਓ।
ਬਿਲਕੁਲ ਸਾਜਨ, ਪਤਾ ਹੋਇਆ ਕੀ ਰਿਹਾ ਸੀਗਾ, ਬਿਕੋਜ਼ ਇਮੀਗ੍ਰੇਸ਼ਨ ਦੇ ਵਿੱਚ ਪਿੱਛੇ ਕਾਫੀ ਸਾਰਾ ਜਿਹੜੀ ਸਾਡੀ ਰੂਲਿੰਗ ਪਾਰਟੀ ਉਹਨੂੰ ਉਹਦਾ ਖਮਿਆਜ਼ਾ ਭੁਗਤਣਾ ਪਿਆ, ਬਿਕੋਜ਼ ਉਹ ਕਾਫੀ ਹੱਦ ਤੱਕ ਉਹਨਾਂ ਦੇ ਕੋਲ ਟਰੈਕ ਨਹੀਂ ਸੀਗਾ। ਤੇ ਹੈਲੋ
ਜੀ 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 ਮਨਜੀ, ਗੋ ਅਹੈਡ ਪਲੀਜ਼।
ਉਹਨਾਂ ਦੇ ਕੋਲ ਟਰੈਕਿੰਗ ਨਹੀਂ ਸੀਗੀ, ਇਸੇ ਕਰਕੇ ਜਿਹੜੇ ਜਿਹਨਾਂ ਦੇ ਉੱਤੇ ਡਿਪੋਰਟੇਸ਼ਨ ਆਰਡਰ ਲੱਗੇ ਹੋਏ ਸੀਗੇ ਜਾਂ ਆਊਟ ਆਫ ਸਟੇਟਸ ਹੋਏ ਸੀਗੇ, ਉਹ ਸਾਰੇ ਉਹਨਾਂ ਦੇ ਉੱਤੇ ਇਮੀਗ੍ਰੇਸ਼ਨ ਨੂੰ ਕਾਫੀ ਐਮਬੈਰਸਮੈਂਟ ਵੀ ਸਾਹਮਣੇ ਲੈਣੀ ਪਈ ਸੀਗੀ। ਸੋ ਬੇਸਿਕਲੀ ਇਹ ਨਵਾਂ ਪ੍ਰੋਗਰਾਮ ਉਲੀਕਿਆ ਗਿਆ ਤਾਂ ਕਿ ਇੱਕ ਇੱਕ ਸਟੂਡੈਂਟ, ਇੱਕ ਇੱਕ ਵਰਕ ਪਰਮਿਟ ਹੋਲਡਰ ਟਰੈਕ ਹੋ ਸਕੇ ਕਿੱਥੇ ਰਹਿੰਦੇ ਨੇ, ਕਿਹੜੀ ਜੋਬ ਕਰਦੇ ਨੇ। ਸੋ ਇਹ ਇਨੀਸ਼ੀਏਸ਼ਨ ਹੋਣਾ, ਇਹਦਾ ਸ਼ੁਰੂ ਹੋਣਾ ਪ੍ਰੋਗਰਾਮ ਬਾਕੀ ਹੈਗਾ, ਹਾਲੇ ਸਿਰਫ ਬੇਸਿਕ ਡਿਟੇਲਸ ਆਈਆਂ ਹੈਗੀਆਂ। ਇਹਦੇ ਇਲਾਵਾ ਜਿਹੜਾ ਸਭ ਤੋਂ ਇੰਪੋਰਟੈਂਟ ਚੀਜ਼ ਚੱਲ ਰਹੀ ਹੈ ਸ਼ਾਰਜਨ ਦੀ ਇਸ ਟਾਈਮ ਤੇ, ਉਹ ਸੀਗਾ ਕਿ 33,000 ਜਿਹੜੇ TR2 ਪਰਮਾਨੈਂਟ ਕਮਨ, TR2 PR ਜਿਹੜੀ ਕੈਟੇਗਰੀ ਨਵੀਂ ਸ਼ੁਰੂ ਕੀਤੀ ਜਾ ਰਹੀ ਉਹਦੇ ਬਾਰੇ ਗੱਲ ਸੀਗੀ। ਸੋ ਕੱਲ ਉਹਦੇ ਵਿੱਚ ਵੀ ਅਨਾਊਂਸਮੈਂਟ ਹੋ ਗਈ ਜੀ, ਅਸੀਂ ਕੋਈ ਨਵੀਂ ਕੈਟੇਗਰੀ ਸ਼ੁਰੂ ਨਹੀਂ ਕਰ ਰਹੇ, ਬਟ ਅਸੀਂ ਪੁਰਾਣੀ ਕੈਟੇਗਰੀਜ਼ ਦੇ ਵਿੱਚੋਂ ਹੀ, ਪੁਰਾਣੇ ਐਪਲੀਕੈਂਟ ਦੇ ਵਿੱਚੋਂ ਹੀ ਅਸੀਂ 33,000 ਬੱਚੇ ਲਵਾਂਗੇ, ਜਿਸ ਚ 20,000 ਬੱਚੇ 2026 ਚ ਲਿੱਤੇ ਜਾਣਗੇ ਤੇ ਜਿਹੜੇ ਬਾਕੀ ਰਹਿ ਗਏ ਨੇ 13,000 ਉਹ 2027 ਚ ਲਿੱਤੇ ਜਾਣਗੇ। ਸੋ ਉਹਨਾਂ ਨੇ ਉਹਦੀ ਡਿਟੇਲ ਦਿੱਤੀ ਹੈ ਕਿ ਅਸੀਂ ਤਾਂ ਪ੍ਰੋਗਰਾਮ ਜਨਵਰੀ ਤੋਂ ਹੀ ਸ਼ੁਰੂ ਕਰ ਚੁੱਕੇ ਹਾਂ, ਜਨਵਰੀ ਫੈਬਰੀ ਦੇ ਵਿੱਚ ਅਸੀਂ 3600 ਐਪਲੀਕੈਂਟ ਲੈ ਹੀ ਚੁੱਕੇ ਹੈਗੇ। ਸੋ 20,000 ਦੇ ਵਿੱਚੋਂ 3600 ਐਪਲੀਕੈਂਟ ਜਨਵਰੀ ਐਂਡ ਫੈਬਰੀ ਦੇ ਵਿੱਚ ਲਿੱਤਾ ਜਾ ਚੁੱਕਾ ਹੈਗਾ, ਹਾਲੇ ਮਾਰਚ ਅਪ੍ਰੈਲ ਦੀ ਡਿਟੇਲ ਆਉਣੀਆਂ ਬਾਕੀ ਹੈਗੀਆਂ। ਸੋ ਉਹਨਾਂ ਨੇ ਉਹਦੇ ਚ ਕਿਹਾ ਕਿ ਜਿਹੜੇ ਲੋਕੀ ਰੂਰਲ ਏਰੀਆ ਦੇ ਵਿੱਚ ਰਹਿ ਰਹੇ ਨੇ, 2 ਸਾਲ ਹੋ ਗਏ ਉਹਨਾਂ ਨੂੰ ਰਹਿੰਦੇ ਹੋਇਆ, ਬਟ ਉਹਨਾਂ ਨੇ ਐਪਲੀਕੇਸ਼ਨ ਕਿਹੜੀਆਂ ਪਿਕ ਕਰਨੀਆਂ ਜੀ, ਕੇਅਰ ਗਿਵਰ ਦੀਆਂ ਐਪਲੀਕੇਸ਼ਨ ਜਿਹੜੀ ਇਸ ਟਾਈਮ ਤੇ ਐਪਲੀਕੇਸ਼ਨ ਪੌਸ ਹੈਗੀਆਂ। ਸੋ ਨਵੀਆਂ ਐਪਲੀਕੇਸ਼ਨ ਤੇ ਨਵੀਂ ਲੱਗ ਨਹੀਂ ਸਕਦੀਆਂ, ਬਟ ਪੁਰਾਣੇ ਪੂਲ ਦੇ ਵਿੱਚ ਵੀ ਐਪਲੀਕੇਸ਼ਨ ਲੈਣਗੀਆਂ ਜੀ। ਦੂਸਰੀ ਚੀਜ਼ ਕਿਹੜੀ ਕੀ ਦੱਸੀ ਜੀ, ਐਗਰੀਕਲਚਰ ਦੇ ਵਿੱਚ ਐਗਰੀਕਲਚਰ ਦਾ ਪਾਇਲਟ ਪ੍ਰੋਗਰਾਮ, ਐਗਰੀ ਫੂਡ ਪਾਇਲਟ ਉਹਦੇ ਚ ਲਵਾਂਗੇ ਜੀ, ਉਹ ਵੀ ਪ੍ਰੋਗਰਾਮ ਪੌਸ ਹੈਗਾ ਜੀ, ਉਹ ਵੀ ਨਵੀਂ ਐਪਲੀਕੇਸ਼ਨ ਉਹ ਵੀ ਪੂਲ ਦੇ ਵਿੱਚ ਲਿੱਤੀ ਜਾਣੀ ਹੈ। ਸੋ AIP ਦੇ ਵਿੱਚ ਵੀ ਕਾਫੀ ਸਾਰੀਆਂ, ਮਤਲਬ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਗਵਰਨਮੈਂਟ ਨੇ 33,000 ਐਪਲੀਕੇਸ਼ਨ ਦੇ ਵੀ ਦਿੱਤੀਆਂ ਤੇ ਉਹ ਸਿਸਟਮ ਦੇ ਵਿੱਚੋਂ ਹੀ ਐਕਸੈਪਟ ਕਰਨ ਦੇ ਅਨਾਊਂਸਮੈਂਟ ਕਰ ਦਿੱਤੀ। ਸੋ ਆਹ ਅਨਾਊਂਸਮੈਂਟ ਆਈ ਹੈ ਜੀ ਕੱਲ ਸਾਜਲ ਦੀ
ਜੀ। ਮਨੂ ਜੀ, ਤੇ ਇਹਦੇ ਨਾਲ ਦੀ ਨਾਲ ਜਿਹੜਾ ਇਸ ਵਕਤ ਜਿਹੜਾ ਇਹਨਾਂ ਨੇ ਇਮੀਗ੍ਰੇਸ਼ਨ ਨੇ ਨਵੀਂ ਪਾਲਿਸੀ ਜਿਹੜੀ ਲਿਆਂਦੀ ਆ, ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਗਈ ਜਾਂ ਉਹਨਾਂ ਨੇ ਐਕਸਟੈਂਸ਼ਨ ਅਪਲਾਈ ਕੀਤੀ ਆ, ਤੇ ਉਹਦੇ ਤੇ ਵੀ ਉਹ ਜਿਹੜਾ ਆ ਆਪਣੇ ਐਕਸਟੈਂਸ਼ਨ ਦੇ ਪੇਪਰ ਤੇ ਕੰਮ ਕਰ ਸਕਦੇ, ਇੱਦਾਂ ਦੀ ਕੋਈ ਅਪਡੇਟ, ਕਿਉਂਕਿ ਕਾਫੀ ਇਹਦਾ ਰੌਲਾ ਜਿਹੜਾ ਉਹ ਪਿਆ ਹੋਇਆ ਆ।
ਸਾਜਨ ਜੀ, ਬਹੁਤ ਸਾਰੀ ਚੀਜ਼ਾਂ ਇਸ ਤਰ੍ਹਾਂ ਅਨਾਊਂਸਮੈਂਟ ਆ ਰਹੀਆਂ ਜਿਹੜੀਆਂ ਪਹਿਲੀ ਐਗਜ਼ਿਸਟ ਕਰਨੀਆਂ ਪਈਆਂ। ਸੋ ਜਿਹੜੇ ਵਰਕ ਪਰਮਿਟ ਜਿਹਨਾਂ ਦੇ ਐਕਸਪਾਇਰ ਹੋ ਰਹੇ ਨੇ, ਜੇ ਨਵਾਂ LMI ਉਹਨਾਂ ਨੂੰ ਮਿਲ ਜਾਂਦਾ, ਨਵੀਂ ਐਪਲੀਕੇਸ਼ਨ ਪੁੱਟ ਅਪ ਕਰ ਸਕਦੇ ਤੇ ਨਵੇਂ ਇੰਪਲੋਇਰ ਨਾਲ ਕੰਮ ਕਰਨਾ ਸ਼ੁਰੂ ਕਰਦੇ, ਐਜ ਏ ਪ੍ਰੀ ਐਗਜ਼ਿਸਟਿੰਗ ਪਾਲਿਸੀਜ਼ ਹੈਗੀਆਂ। ਸੋ ਨਵੀਂ ਪਾਲਿਸੀ ਕੋਈ ਅਨਾਊਂਸ ਨਹੀਂ ਕੀਤੀ ਗਈ, ਸਿਰਫ ਅਨਾਊਂਸਮੈਂਟ ਹੀ ਨਵੀਆਂ ਕੀਤੀਆਂ ਗਈਆਂ ਦੇਖੀਆਂ ਗਈਆਂ ਜੀ।
ਜੀ ਮਨੂ ਜੀ, ਇਹਦੇ ਵਿੱਚ ਕਾਫੀ ਸਾਰੇ ਜਿਹੜੇ ਕੰਸਲਟੈਂਟ ਨੇ ਔਰ ਜਿਹੜੇ ਕਾਫੀ ਸਾਰੇ ਸਟੂਡੈਂਟ ਨੇ ਆਪਣੇ ਵੱਲੋਂ ਹੀ ਕਿਆਸਾਂ ਲਾ ਲੈਂਦੇ ਨੇ ਕਿ ਜਿਨ੍ਹਾਂ ਨੇ ਕੋਈ LMI ਨਹੀਂ ਅਪਲਾਈ ਕੀਤੀ, ਜਿਨ੍ਹਾਂ ਨੇ ਅੱਗੇ ਕੋਈ ਆਪਣੀ ਆਪਸ਼ਨ ਨਹੀਂ ਦੇਖੀ, ਉਹਨਾਂ ਦਾ 3 ਸਾਲ ਦਾ ਵਰਕ ਪਰਮਿਟ ਐਕਸਪਾਇਰ ਹੋ ਗਿਆ, ਪਰ ਉਹ ਵੀ ਇਹ ਸੋਚ ਰਹੇ ਨੇ ਕਿ ਸਾਡਾ ਵਰਕ ਪਰਮਿਟ ਐਕਸਪਾਇਰ ਹੋ ਗਿਆ, ਅਸੀਂ ਉਦਾਂ ਹੀ, ਬਹੁਤਿਆਂ ਨੇ ਡਮੀ ਵਰਕ ਪਰਮਿਟ ਦੀ ਲਾਈ, ਬਹੁਤਿਆਂ ਨੇ ਵਿਜ਼ਟਰ ਰੈਕਰਡ ਦੀ ਲਾਈ, ਉਹਨਾਂ ਦੇ ਵਿੱਚ ਵੀ ਇਹ ਖ਼ਬਰਾਂ ਜਿਹੜੀਆਂ ਚੱਲ ਰਹੀਆਂ ਨੇ ਕਿ ਜੇਕਰ ਸਾਡਾ ਵਰਕ ਪਰਮਿਟ ਐਕਸਪਾਇਰ ਹੋਣ ਜਾ ਰਿਹਾ ਜਾਂ ਹੋ ਚੁੱਕਿਆ, ਤੇ ਉਹ ਵੀ ਇਸ ਪ੍ਰੋਗਰਾਮ ਦੇ ਲਈ ਐਲੀਜੀਬਲ ਨੇ, ਤੇ ਉਹ ਵੀ ਆਪਣਾ ਜਿਹੜਾ ਆ ਵਿਜ਼ਟਰ ਰੈਕਰਡ ਲਾ ਕੇ ਜਾਂ ਇਸ ਤਰ੍ਹਾਂ ਦਾ ਕੁਝ ਲਾ ਕੇ ਤੇ ਆਪਣਾ ਸਟੇ ਲੈ ਸਕਦੇ ਨੇ। ਜਿਨ੍ਹਾਂ ਨੇ ਅੱਗੇ ਕੋਈ LMI ਦੀ ਆਪਸ਼ਨ ਨਹੀਂ ਲੱਭੀ ਜਾਂ ਕੋਈ ਹੋਰ ਪਾਥਵੇ ਐਕਸਪਲੋਰ ਨਹੀਂ ਕੀਤਾ ਬਿਨਾਂ ਕਿਸੇ ਚੀਜ਼ ਤੋਂ, ਪਰ ਉਹ ਵੀ ਇਸ ਚੀਜ਼ ਨੂੰ ਸੋਚ ਰਹੇ ਨੇ, ਇੱਥੇ ਕਿੰਨਾ ਕੁ ਸਹੀ ਹੈ ਜੀ?
ਸਾਜਨ, ਰੋਂਗ ਇੰਟਰਪ੍ਰੀਟੇਸ਼ਨ ਚੱਲ ਰਹੀ ਹੈਗੀ ਹੈ। ਜਿਹੜੇ ਆਪਣੇ ਹਿਸਾਬ ਦੇ ਨਾਲ ਅਸੀਂ ਚੀਜ਼ਾਂ ਪਿਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜੀ ਮੈਨੂੰ ਫਾਇਦੇਮੰਦ ਲੱਗਦੀ ਹੈਗੀ ਹੈ। ਸੋ ਐਕਚੁਅਲ ਦੇ ਵਿੱਚ ਇੰਟਰਪ੍ਰੀਟੇਸ਼ਨ ਕੁਝ ਹੋਰ ਆਉਂਦੀ ਹੈਗੀ ਹੈ। ਸੋ ਮੈਂ ਇੱਕੋ ਹੀ ਚੀਜ਼ ਕਹੂੰਗਾ, ਜਿਹੜੇ ਵੀ ਦੋਸਤ, ਜਿਹੜੇ ਵੀ ਭਾਈ ਭੈਣ, ਜਿਹੜੇ ਵੀ ਬੱਚੇ ਆ ਗੱਲ ਸੁਣ ਰਹੇ ਨੇ ਜਾਂ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਸੁਣ ਰਹੇ ਨੇ, ਜੇ ਕੋਈ ਵੀ ਤੁਹਾਡਾ ਬੱਚਾ ਇਸ ਸਿਚੁਏਸ਼ਨ ਦੇ ਵਿੱਚ ਹੈਗਾ, ਪਲੀਜ਼ ਮੇਕ ਸ਼ੋਰ ਕਿ ਤੁਸੀਂ ਉਹ ਪ੍ਰੋਪਰ ਇਨਫੋਰਮੇਸ਼ਨ ਕਿਸੇ ਵਕੀਲ ਤੋਂ ਜਾਂ ਕਿਸੇ ਲਾਇਰ ਤੋਂ ਜਾਂ ਕਿਸੇ ਕੰਸਲਟੈਂਟ ਕੋਲ ਬੈਠ ਕੇ ਲਓ ਉਸ ਬੱਚੇ ਬਾਰੇ ਆਪਣਾ ਪੂਰਾ ਸਟੇਟਸ ਚੈੱਕ ਕਰਕੇ। ਸੋ ਪਲੀਜ਼ ਇਹੋ ਜਿਹੀ ਕੋਈ ਚੀਜ਼ ਨਾ ਕਰੋ ਜਿਹੜਾ ਤੁਹਾਨੂੰ ਅੱਗੇ ਜਾ ਕੇ ਨੈਗੇਟਿਵਲੀ ਇੰਪੈਕਟ ਕਰੇ ਤੇ ਇਨਐਡਮਿਸਿਬਿਲਟੀ ਤੁਹਾਡੇ ਉੱਤੇ ਕ੍ਰੀਏਟ ਕਰ ਦੇ। ਸੋ ਇਨਫੋਰਮੇਸ਼ਨ ਕੋਈ ਵੀ ਲੈਣਾ ਚਾਹੁੰਦੇ ਹੋ, ਕੋਈ ਵੀ ਚੀਜ਼ ਡਿਸਕਸ ਕਰਨਾ ਚਾਹੁੰਦੇ ਹੋ, ਤੇ ਇੱਕ ਵਾਰੀ RDMD ਦੀ ਟੀਮ ਦੇ ਨਾਲ, ਟੀਮ ICC ਇਮੀਗ੍ਰੇਸ਼ਨ ਦੇ ਕੋਲ ਆ ਕੇ ਡਿਸਕਸ ਕਰੋ। ਸਾਨੂੰ 19 ਸਾਲ ਤੋਂ ਵੱਧ ਅਰਸਾ ਹੋ ਗਿਆ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋਏ, ਐਂਡ ਯੂ ਵਿਲ ਗੈਟ ਵੈਰੀ ਵੈਰੀ ਸਟ੍ਰੇਟ ਫੋਰਵਰਡ ਐਡਵਾਈਸ। ਐਂਡ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਆਹ ਵੀ ਕਹਿੰਦੇ ਹਾਂ ਕਿ ਬਾਈ ਅਸੀਂ ਇੱਕ ਇੱਕ ਸਰਕਮਸਟਾਂਸਿਸ ਦੇ ਰਹੇ ਹਾਂ। ਬਹੁਤ ਸਾਰੇ ਬੱਚੇ ਜਿਹੜੇ ਇੱਥੇ LMI ਲਾ ਰਹੇ ਹੈਗੇ ਨੇ ਤੇ ਓਵਰ ਸਟੇ ਹੋਏ ਹੋਏ ਨੇ 7 ਸਾਲ ਤੋਂ, 2-2 ਸਾਲ ਤੋਂ, ਅਸੀਂ ਉਹਨਾਂ ਨੂੰ ਕਹਿੰਦੇ ਕਿ ਬਈ ਵਾਪਸ ਜਾਓ, ਵਾਪਸ ਜਾ ਕੇ ਤੁਸੀਂ ਸਾਲ ਕੰਮ ਕਰਕੇ ਵਾਪਸ ਆ ਜਾਓਗੇ, ਤੁਸੀਂ ਪਹਿਲੀ ਟਾਈਮ ਖਰਾਬ ਕਰਦੇ ਪਏ ਹੈਗੇ ਆਪਣਾ। ਸੋ ਪਲੀਜ਼ ਇਹੋ ਜਿਹੀ ਚੀਜ਼ਾਂ ਦੇ ਉੱਤੇ ਕੈਨੇਡਾ ਆ ਕੇ, ਦੈਟ ਡਜ਼ ਨਾਟ ਮੀਨ ਕਿ ਮੈਂ ਇੱਥੇ ਹੀ ਰਹਿਣਾ ਹੈਗਾ। ਇੱਕ ਵਾਰੀ ਤੁਸੀਂ ਇਲੀਗਲ ਹੋ ਗਏ, ਇੱਕ ਵਾਰੀ ਤੁਹਾਡੇ ਕੋਲ ਮਿਸ ਇਨਐਡਮਿਸੀਬਿਲਿਟੀ ਲੱਗ ਗਈ ਤੇ ਉਹਨੂੰ ਦੂਰ ਕਰਨਾ ਬੜਾ ਮੁਸ਼ਕਿਲ ਹੋ ਜਾਏਗਾ। ਸੋ ਪਲੀਜ਼ ਉਸ ਚੀਜ਼ ਦੇ ਉੱਤੇ ਕੰਮ ਕਰੋ ਜਿਹੜਾ ਤੁਹਾਨੂੰ ਨੈਗੇਟਿਵ ਇੰਪੈਕਟ ਦਵੇ। ਤੁਹਾਡੀ ਉਮਰ ਹੈਗੀ ਹੈ 22 ਸਾਲ, 23 ਸਾਲ, 24 ਸਾਲ, 30 ਸਾਲ ਮੈਕਸੀਮਮ। ਤੁਹਾਡੇ ਕੋਲ 30-30 ਸਾਲ ਦੇ 35-35 ਸਾਲ ਦੇ ਹਾਲੇ ਵਰਕਿੰਗ ਏਜ ਹੈਗੀ ਹੈ ਤੁਹਾਡੀ। ਸੋ ਪਲੀਜ਼ ਇਹੋ ਜਿਹੀ ਚੀਜ਼ ਕੁਝ ਨਾ ਕਰੋ ਕਿ ਜਿਹੜੀ ਤੁਹਾਨੂੰ ਅੱਗੇ 30 ਸਾਲ ਤੁਹਾਨੂੰ ਖਰਾਬ ਕਰੇ। ਸੋ ਵਾਪਸ ਜਾ ਕੇ 1 ਸਾਲ ਕੰਮ ਕਰਕੇ ਵਾਪਸ ਆ ਜਾਓ, ਤੁਸੀਂ ਯੂ ਵਿਲ ਕਮ ਐਜ਼ ਅ ਲੈਂਡਡ ਇਮੀਗ੍ਰੈਂਟ। ਇਨਫੋਰਮੇਸ਼ਨ ਲੈਣੀ ਹੈਗੀ ਹੈ ਕਿਹੜਾ ਪ੍ਰੋਗਰਾਮ ਤੁਹਾਡੇ ਵਾਸਤੇ ਬੈਸਟ ਹੋ ਸਕਦਾ ਹੈ, ਉਹਦੇ ਵਾਸਤੇ ਇੱਕ ਵਾਰੀ ਸਾਨੂੰ ਆਫਿਸ ਆ ਕੇ ਮੁਲਾਕਾਤ ਕਰਨੀ ਪੈਣੀ ਹੈ, ਆ ਕੇ ਡਿਸਕਸ ਕਰੋ ਐਂਡ ਵੀ ਵਿਲ ਗਾਈਡ ਯੂ ਕਿ ਤੁਹਾਡੀ ਅਪਰੋਪਰੀਏਟ ਆਪਸ਼ਨ ਕੀ ਹੋਣੀ ਚਾਹੀਦੀ ਹੈ
ਜੀ। ਔਰ ਇਸ ਦੇ ਨਾਲ ਦੀ ਨਾਲ ਨੰਬਰ ਸਾਂਝਾ ਕਰ ਦੀ ਜੀ 905-461-2424 ਤੇ ਤੁਸੀਂ ਗੱਲਬਾਤ ਕਰ ਸਕਦੇ ਜੀ। ਇਮੀਗ੍ਰੇਸ਼ਨ ਦੇ ਬਾਰੇ ਕੋਈ ਵੀ ਸਵਾਲ, ਕੋਈ ਵੀ ਜਵਾਬ, ਕੋਈ ਵੀ ਕੁਸ਼ਚਨ ਕੰਸਰਨ ਤਾਂ ਤੁਸੀਂ ਰਿਤੂ ਜੀ ਦੇ ਨਾਲ, ਮਨੂ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ 905-461-2424। ਮਨੂ ਜੀ ਇਸ ਤੋਂ ਇਲਾਵਾ ਕੁਝ ਹੋਰ ਤੁਸੀਂ ਗਾਈਡ ਕਰਨਾ ਚਾਹੋ?
ਥੈਂਕ ਯੂ ਵੈਰੀ ਮਚ ਸਾਜਨ, ਬਸ ਬਹੁਤ ਸ਼ੁਕਰੀਆ ਤੁਹਾਡਾ ਜੀ।
ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ ਜੀ। ICC ਇਮੀਗ੍ਰੇਸ਼ਨ ਤੋਂ ਮਨੂ ਟੀਮ ਦੇ ਨਾਲ ਸੰਪਰਕ ਕਰਨਾ ਜੀ 905-461-2424 ਤੇ ਗੁਰਪ੍ਰੀਤ ਜੀ ਸਵਾਗਤ ਹੈ ਕਰ ਫਿਰ ਤੋਂ।
ਥੈਂਕ ਯੂ ਜੀ, ਥੈਂਕ ਯੂ।
ਗੁਰਪ੍ਰੀਤ ਜੀ, ਫੈਡਰਲ ਸਰਕਾਰ ਦੀ ਬਾਏ ਕੈਨੇਡੀਅਨ ਨੀਤੀ ਨੂੰ ਲੈ ਕੇ ਨਵਾਂ ਵਿਵਾਦ ਖੜਾ ਹੋ ਗਿਆ। ਇਹ ਰਿਪੋਰਟ ਅਨੁਸਾਰ ਕੁਝ ਅਜਿਹੀਆਂ ਕੰਪਨੀਆਂ ਵੀ ਹਨ ਜੋ ਕੈਨੇਡੀਅਨ ਵਜੋਂ ਯੋਗ ਮੰਨੀਆਂ ਜਾ ਰਹੀਆਂ ਹਨ ਪਰ ਪੂਰੀ ਤਰ੍ਹਾਂ ਵਿਦੇਸ਼ੀ ਮਲਕੀਅਤ ਦੇ ਹੇਠ ਆਉਂਦੀਆਂ ਹਨ। ਪਬਲਿਕ ਵਰਕ ਵਿਭਾਗ ਨੇ ਆਪਣੀ ਰਿਪੋਰਟ ਵਿਚ ਦਸਿਆ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਬਾਏ ਕੈਨੇਡੀਅਨ ਨੀਤੀ ਹੇਠ ਕੰਪਨੀਆਂ ਦੇ ਮਾਲਕੀ ਹਿੱਸੇ ਵਿਚ ਕੋਈ ਨਿਸ਼ਚਿਤ ਹੱਦ ਤੈਅ ਨਹੀਂ ਕੀਤੀ ਗਈ, ਇਸ ਕਰਕੇ ਉਹ ਕੰਪਨੀਆਂ ਵਿਦੇਸ਼ੀ ਕੰਪਨੀਆਂ ਵੀ ਯੋਗ ਬਣਦੀਆਂ ਹਨ ਜਿਨ੍ਹਾਂ ਦੀਆਂ ਸ਼ਾਖਾਵਾਂ ਜਾਂ ਬ੍ਰਾਂਚਸ ਆਪਾਂ ਕਹਿ ਸਕਦੇ ਹਾਂ ਕੈਨੇਡਾ ਵਿਚ ਕੰਮ ਕਰਦੀਆਂ ਹਨ, ਜਿਵੇਂ ਕਿ ਬੈਂਕ ਆਫ ਚਾਈਨਾ। ਰਿਪੋਰਟ ਮੁਤਾਬਕ ਕੈਨੇਡੀਅਨ ਸਪਲਾਇਰ ਹੋਣ ਦੇ ਲਈ ਇਕ ਕਾਰੋਬਾਰੀ ਪਤਾ, ਇਕ ਕਰਮਚਾਰੀ ਅਤੇ GST ਨੰਬਰ ਹੋਣਾ ਹੀ ਕਾਫੀ ਹੈ। ਇਸ ਦੇ ਨਾਲ ਇਹ ਵੀ ਲਾਜ਼ਮੀ ਹੈ ਕਿ ਕੰਪਨੀ ਦਾ ਦਫ਼ਤਰ ਕੈਨੇਡਾ ਵਿਚ ਸਥਾਈ ਤੌਰ ਤੇ ਚੱਲ ਰਿਹਾ ਹੈ ਤੇ ਆਮ ਕਾਰੋਬਾਰੀ ਘੰਟਿਆਂ ਦੌਰਾਨ ਖੁੱਲ੍ਹਾ ਰਹੇ। ਇਸ ਮਾਮਲੇ ਤੇ ਸੈਨੇਟਰ ਨੇ ਨੀਤੀ ਦੀ ਪਰਿਭਾਸ਼ਾ ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਢਿੱਲੀ ਪਰਿਭਾਸ਼ਾ ਨਾਲ ਕੈਨੇਡੀਅਨ ਸ਼ਬਦ ਦਾ ਅਸਲ ਮਤਲਬ ਘੱਟ ਸਕਦਾ ਹੈ। ਸਰਕਾਰ ਵੱਲੋਂ ਹਾਲਾਂਕਿ ਇਹ ਦਲੀਲ ਦਿੱਤੀ ਗਈ ਕਿ ਨੀਤੀ ਵਿਚ ਸਪਲਾਇਰ ਦੀ ਯੋਗ ਅਤੇ ਕੁਝ ਨਿਰਧਾਰਿਤ ਮਾਪਦੰਡ ਰੱਖੇ ਗਏ ਹਨ, ਪਰ ਇਸ ਮਾਮਲੇ ਤੇ ਚਰਚਾ ਹਜੇ ਵੀ ਜਾਰੀ ਹੈ। ਔਰ ਨਾਲ ਦੀ ਨਾਲ ਗੁਰਪ੍ਰੀਤ ਜੀ, ਕਾਫੀ ਸਾਰੀਆਂ ਖ਼ਬਰਾਂ ਪ੍ਰਧਾਨ ਮੰਤਰੀ ਸਾਹਿਬ ਦੀਆਂ ਵੀ ਜਿਹੜੀਆਂ ਪੋਸਟਾਂ ਉਨ੍ਹਾਂ ਤੇ ਵੀ ਆਈਆਂ ਵੀ ਲੋਕਾਂ ਨੂੰ, ਕੈਨੇਡੀਅਨਸ ਨੂੰ ਜਿਹੜੀਆਂ ਫੋਰਨ ਚੀਜ਼ਾਂ ਜਾਂ ਅਮੈਰੀਕਨ ਦੀਆਂ ਚੀਜ਼ਾਂ ਤੋਂ ਗੁਰੇਜ਼ ਕਰਨ ਨੂੰ ਕਿਹਾ ਗਿਆ ਸੀ, ਇਸ ਤਰ੍ਹਾਂ ਦੇ ਕੁਝ। ਪਰ ਇੱਕ ਕਿਸੇ ਪੋਸਟ ਦੇ ਵਿਚ ਨਾ ਲਿਖਿਆ ਗਿਆ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਦਾ ਘਰ ਵੀ ਅਮੈਰੀਕਾ ਚ ਆ, ਉਨ੍ਹਾਂ ਦੀ ਵਾਈਫ ਵੀ ਅਮੈਰੀਕਾ ਚ ਆ, ਉਨ੍ਹਾਂ ਦੇ ਬੱਚੇ ਵੀ ਅਮੈਰੀਕਾ ਚ ਪੜ੍ਹਦੇ ਆ ਤੇ ਉਨ੍ਹਾਂ ਦੀਆਂ ਕੰਪਨੀਆਂ ਵੀ ਜਿਹੜੀਆਂ ਨੇ ਹੁਣ ਉਹ ਅਮੈਰੀਕਾ ਦੇ ਵਿਚ ਨੇ, ਤੇ ਫਿਰ ਉਹ ਕਿਸ ਮੂੰਹ ਨਾਲ ਕਹਿ ਰਹੇ ਨੇ ਕਿ ਅਮੈਰੀਕਾ ਦੇ ਨਾਲ ਤੁਸੀਂ ਉਥੋਂ ਨਾ ਸੰਬੰਧ ਰੱਖੋ?
ਦੇਖੋ, ਕੁਐਸਚਨ ਤਾਂ ਰੇਜ਼ ਹੋਏ ਨੇ ਔਰ ਡੈਫੀਨੇਟਲੀ ਹੈੱਡਕੁਆਟਰ ਜਿਹੜਾ ਬਰੁਕਫੀਲਡ ਦਾ ਉਹ ਇੱਥੋਂ ਮੂਵ ਕਰਕੇ ਨਿਊਯਾਰਕ ਦੇ ਵਿਚ ਗਿਆ। ਉਹਨਾਂ ਦੇ ਮਿਸਿਜ ਹੁਣ ਤਾਂ ਮੇਰਾ ਖਿਆਲ ਆਟਵਾ ਦੇ ਵਿਚ ਰਹਿੰਦੇ ਨੇ, ਉਹਨਾਂ ਦੀ ਇੱਕ ਡਾਟਰ ਵੀ ਮੇਰਾ ਖਿਆਲ ਹੁਣ ਆਟਵਾ ਦੇ ਵਿਚ ਹੈ। ਆਈ ਕੈਂਟ ਲੈਜੀਟੀਮੇਟਲੀ 100% ਤਾਂ ਨਹੀਂ ਮੈਂ ਕਹਿ ਸਕਦਾ, ਪਰ ਹਾਂ ਉਹਨਾਂ ਦੀ ਜਿਹੜੀ ਵੈਲਥ ਹੈ ਉਸ ਦਾ ਬਹੁਤ ਜ਼ਿਆਦਾ ਬਿਗ ਚੰਕ ਜਿਹੜਾ ਉਹ USA ਦੇ ਵਿਚ ਹੀ ਇਨਵੈਸਟਡ ਹੈ, ਸਾਰਾ ਕੁਝ ਉੱਥੇ ਹੀ ਹੈ। ਇਹ ਤਾਂ ਕੁਐਸਚਨ ਮਾਰਕ ਹੈ ਕਿ ਆਪਾਂ ਨੂੰ ਕੁਝ ਹੋਰ ਕਹਿੰਦੇ ਨੇ, ਔਰ ਬਾਕੀ ਚਲੋ ਜਿੱਥੇ ਵੀ ਮਰਜ਼ੀ ਰੱਖ ਲੈਣ ਉਹ ਤੇ ਵੀ ਕੁਐਸਚਨ ਨਹੀਂ ਹੈ, ਪਰ ਗੱਲ ਇਹ ਹੈ ਵੀ USA ਦੇ ਨਾਲ ਗੱਲ ਕਰਨ ਤੋਂ ਬਹੁਤ ਡਰਦੇ ਨੇ। ਯੂਰਪ ਚ ਜਾ ਕੇ ਵੀ ਕਹਿ ਰਹੇ ਨੇ ਵੀ ਹੁਣ ਨਿਊ ਵਰਲਡ ਆਰਡਰ ਜਿਹੜਾ ਯੂਰਪ ਤੋਂ ਸਟਾਰਟ ਹੋਏਗਾ ਉਥੋਂ ਸੈੱਟ ਕਰ ਦਾਂਗੇ। ਯੂਰਪ ਤਾਂ ਸਾਡੇ ਨਾਲੋਂ ਵੀ ਪਿੱਛੇ ਚੱਲ ਰਿਹਾ ਹੈਗਾ, ਉਥੋਂ ਕੁਛ ਨਹੀਂ ਹੋਣਾ ਹੈਗਾ। ਫਿਰ ਚਾਈਨਾ ਜਾਂਦੇ ਨੇ, ਚਾਈਨਾ ਜਿਵੇਂ ਗੰਗਾ ਗਏ ਗੰਗਾ ਰਾਮ ਤੇ ਜਮਨਾ ਗਏ ਜਮਨਾ ਦਾਸ, ਉਹ ਵਾਲੀ ਸਿਚੁਏਸ਼ਨ ਹੈ। ਪਰ ਜਿੱਥੇ ਜਾ ਕੇ ਅਸਲ ਦੇ ਵਿਚ ਮੁੱਦੇ ਦੀ ਗੱਲ ਕਰਨੀ ਹੈ, ਸਾਊਥ ਆਫ ਦਾ ਬਾਰਡਰ, ਉਥੋਂ ਥੋੜਾ ਜਿਹਾ ਉਹ ਡਰਦੇ ਨੇ। ਪਤਾ ਨਹੀਂ ਤਾਂ ਉਹ ਡੋਨਲਡ ਟਰੰਪ ਸਾਹਿਬ ਤੋਂ ਡਰਦੇ ਨੇ ਵੀ ਮੀਡੀਆ ਦੇ ਸਾਹਮਣੇ ਗੰਦਾ ਜਿਹਾ ਸਵਾਲ ਪੁੱਛ ਕੇ ਕਿਤੇ ਮੇਰੀ ਬੇਇੱਜ਼ਤੀ ਨਾ ਕਰ ਦੇ। ਸੋ ਉਹ ਕਿਤੇ ਨਾ ਕਿਤੇ ਉਹਨਾਂ ਤੋਂ ਭੱਜਦੇ ਨਜ਼ਰ ਆਉਂਦੇ ਨੇ, ਤੇ ਜਿੰਨੀ ਦੇਰ ਤੱਕ ਉਹਨਾਂ ਦੇ ਸਾਹਮਣੇ ਬੈਠ ਕੇ ਉਹਨਾਂ ਨਾਲ ਗੱਲ ਨਹੀਂ ਕਰਦੇ, ਉਨੀ ਦੇਰ ਤੱਕ ਆਪਣਾ ਕੋਈ ਇੱਥੇ ਜਿਹੜਾ USA ਦੇ ਨਾਲ ਟ੍ਰੇਡ ਦੀ ਗੱਲਬਾਤ ਆ ਉਹ ਨਹੀਂ ਹੋ ਸਕਦੀ।
ਗੋਪੀ ਜੀ, ਕੁਇਕਲੀ ਜਿਹੜੀ ਖਬਰ ਹੈ ਇਸ ਵਕਤ ਆ ਰਹੀ ਆ ਉਹਦੇ ਤੇ ਥੋੜੀ ਜਿਹੀ ਤੁਸੀਂ ਆਪਣੀ ਚਾਨਣਾ ਪਾਓ। ਜਿਹੜੇ ਪਿਕਰਿੰਗ ਦੇ ਵਿਚ $27 million ਦਾ ਜਿਹੜਾ ਹੋਟਲ ਖਰੀਦਿਆ ਗਿਆ ਆ ਅਸਾਈਲਮ ਕਲੇਮੈਂਟ ਦੇ ਲਈ, ਜਿਹੜੇ ਇਲੀਗਲ ਬਾਰਡਰ ਕ੍ਰੋਸ ਕਰਕੇ ਅਸਾਈਲਮ ਕਲੇਮੈਂਟ ਆਉਂਦੇ ਨੇ ਉਹਨਾਂ ਦੇ ਬਾਰੇ ਇਹ ਪ੍ਰੋਗਰਾਮ ਜਿਹੜਾ ਲਿਆਂਦਾ ਗਿਆ, $27 million ਖਰਚਿਆ ਗਿਆ, ਇਹਦੇ ਬਾਰੇ ਥੋੜੀ ਜਿਹੀ ਅਪਡੇਟ ਦਿਓ।
ਨਵੀਂ ਚੀਜ਼ ਨਹੀਂ ਹੈ। ਪਹਿਲੀ ਗੱਲ ਤਾਂ ਮੈਨੂੰ ਪਤਾ ਨਹੀਂ 100%, ਜੇਕਰ ਪਹਿਲੀ ਗੱਲ 100% ਲੈਜਿਟ ਨਿਊਜ਼ ਹੈ ਵੀ 27 million ਦਾ ਪਿਕਰਿੰਗ ਦੇ ਵਿੱਚ ਇੱਕ ਹੋਰ ਮੋਟਲ ਲੈ ਕੇ ਉੱਥੇ ਅਸਾਇਲਮ ਸੀਕਰਸ ਰੱਖਣੇ ਨੇ, ਫਿਰ ਉਹਨਾਂ ਨੂੰ ਖਾਣ ਪੀਣ ਨੂੰ ਵੀ ਦੇਣਾ, ਫਿਰ ਉਹਨਾਂ ਨੂੰ ਰਹਿਣ ਸਹਿਣ ਨੂੰ ਵੀ ਪੈਸੇ ਦੇਣੇ ਨੇ, ਤਾਂ ਠੀਕ ਹੈ। ਇਹੀ ਸਾਰਾ ਕੁਝ ਪਹਿਲਾਂ ਚੱਲਦਾ ਆਇਆ ਸੀਗਾ, ਉਦੋਂ ਸਾਰੇ ਕਹਿੰਦੇ ਸੀ, ਜਦੋਂ ਮੈਂ ਇਸੇ ਪਲੇਟਫਾਰਮ ਤੇ ਕਹਿੰਦਾ ਸੀ ਵੀ ਇਹਨਾਂ ਨੇ ਚੇਂਜ ਕੁਛ ਨਹੀਂ ਕਰਨਾ ਹੈਗਾ, ਸਾਰੇ ਮੇਰੇ ਨਾਲ ਜਿਹਨੂੰ ਡਿਸਐਗਰੀ ਕਰਦੇ ਸੀ, ਨਹੀਂ ਨਹੀਂ ਬਹੁਤ ਪੜ੍ਹਿਆ ਲਿਖਿਆ ਸਾਡਾ ਪ੍ਰਧਾਨ ਮੰਤਰੀ ਆ ਰਿਹਾ, ਇਹਨੇ ਤਾਂ ਕੈਨੇਡਾ ਦੀ ਨੁਹਾਰ ਬਦਲ ਦੇਣੀ ਹੈ, ਇਹਨੇ ਆਹ ਕਰ ਦੇਣਾ, ਇਹਨੇ ਉਹ ਕਰ ਦੇਣਾ, ਕੁਛ ਨਹੀਂ ਕਰਨਾ। ਇਹੀ ਨੁਹਾਰ 5 ਸਾਲ ਪਹਿਲਾਂ ਸਪੋਰਟ ਦੇ ਕੇ ਬਦਲੀ ਸੀਗੀ ਟਰੂਡੋ ਸਾਹਿਬ ਨੂੰ, ਤੇ ਹੁਣ ਉਹੀ ਕੰਮ ਆਪ ਕਰ ਰਹੇ ਨੇ। ਨਥਿੰਗ ਇਜ਼ ਗੋਇੰਗ ਟੂ ਚੇਂਜ, ਲਿਬਰਲ ਪਾਲਿਸੀਜ਼ ਵਿਲ ਰਿਮੇਨ ਐਜ਼ ਇਜ਼।
ਗੁਰਪ੍ਰੀਤ ਜੀ, ਦੋ ਕਾਲਰ ਨੇ ਕੁਇਕਲੀ ਉਹਨਾਂ ਦੀ ਗੱਲਬਾਤ ਸੁਣ ਲਈਏ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਚ। ਜੀ ਸਤਿ ਸ਼੍ਰੀ ਅਕਾਲ, ਗੋ ਅਹੈਡ ਪਲੀਜ਼।
ਹਾਂਜੀ ਸਾਜਨਦੀਪ, ਜਿਹੜੀ ਗੱਲ ਚੱਲ ਰਹੀ ਸੀ ਇਮੀਗ੍ਰੇਸ਼ਨ ਦੀ, ਉਹਦੇ ਉੱਤੇ ਮੈਂ ਥੋੜਾ ਜਿਹਾ ਜ਼ਿਕਰ ਕਰਨਾ ਚਾਹਾਂਗਾ, ਕਿਉਂਕਿ ਜਿੱਦਾਂ ਜੇ ਆਪਾਂ ਗੱਲ ਕਰੀਏ, ਅੱਜ ਸਾਡਾ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਆ, ਜਿਹਦੇ ਵਿੱਚ ਸਾਡਾ ਪੰਜਾਬੀ ਯੂਥ ਜਿਹੜਾ ਹੈਗਾ ਇੱਥੇ ਆਇਆ ਇੱਕ ਨਵੀਂ ਉਮੀਦ, ਨਵੀਆਂ ਆਸਾਂ ਲੈ ਕੇ, ਔਰ ਜਿਵੇਂ ਕਿ ਗੱਲਬਾਤ ਆਪਾਂ ਕੀਤੀ ਹੈ, ਜਿਹੜਾ ਨਵਾਂ ਪ੍ਰੋਗਰਾਮ ਕੋਈ ਚਰਚਾ ਜਿਹੜੀ ਹੈਗੀ ਆ ਉਹ ਪਿਛਲੇ 2-3 ਮੰਥ ਤੋਂ ਚੱਲ ਰਹੀ ਸੀਗੀ, ਔਰ ਇਮੀਗ੍ਰੇਸ਼ਨ ਮਿਨਿਸਟਰ ਦੇ ਵੱਲੋਂ ਇਹਦੇ ਉੱਤੇ ਬੈਕ ਟੂ ਬੈਕ ਪ੍ਰੈਸ ਕਾਨਫਰੰਸ ਕੀਤੀਆਂ ਜਾ ਰਹੀਆਂ ਸੀਗੀਆਂ, ਲੋਕਾਂ ਨੂੰ ਦਿਲਾਸਾ ਦਿੱਤਾ ਜਾ ਰਿਹਾ ਸੀਗਾ ਕਿ ਅਸੀਂ ਕੁਛ ਲੈ ਕੇ ਆ ਰਹੇ ਹੈਗੀਆਂ, 33,000 ਐਪਲੀਕੇਸ਼ਨ ਜਿਹੜੀਆਂ ਹੈਗੀਆਂ ਜੋ ਅਸੀਂ ਲਵਾਂਗੇ। ਸੋ ਉਹ ਇੱਕ ਅੱਜ ਜਿਹੜੀ ਚੀਜ਼ ਗੱਲ ਸਾਹਮਣੇ ਆਈ ਹੈਗੀ ਆ ਉਹ ਇੱਕ ਰਟਲਾਉਣ ਵਾਲਾ, ਜਿੱਦਾਂ ਆਪਾਂ ਕਹਿੰਦੇ ਕਿਸੇ ਨੂੰ ਮਿਸਲੀਡ ਕਰਨਾ ਹੈਗਾ ਆ, ਉਹ ਚੀਜ਼ ਸਾਹਮਣੇ ਆ ਰਹੀ ਹੈਗੀ ਆ ਕਿ ਸਿਰਫ ਵੋਟ ਬੈਂਕ ਦੀ ਰਾਜਨੀਤੀ ਚੱਲ ਰਹੀ ਹੈਗੀ ਆ, ਕਿਉਂਕਿ ਆਪਾਂ ਨੂੰ ਪਤਾ ਕਿ ਪਿਛਲੇ ਦਿਨਾਂ ਦੇ ਵਿੱਚ ਟੋਰਾਂਟੋ ਦੇ ਵਿੱਚ ਬਾਈ ਇਲੈਕਸ਼ਨ ਸੀਗੇ, ਉਸ ਨੂੰ ਲੈ ਕੇ ਲੋਕਾਂ ਨੂੰ ਇਹ ਭਰਮ ਭੁਲੇਖਾ ਪਾਉਣ ਦੇ ਲਈ ਅਨਾਊਂਸਮੈਂਟ ਜਿਹੜੀ ਹੈਗੀ ਹੈ ਜੀ ਕੀਤੀ ਗਈ ਇਮੀਗ੍ਰੇਸ਼ਨ ਨੂੰ ਲੈ ਕੇ, ਲੇਕਿਨ ਅੱਜ ਔਰ ਕੱਲ ਦਾ ਜਿਹੜਾ ਬਿਆਨ ਹੈਗਾ ਆ ਉਹਦੇ ਵਿੱਚ ਇਹ ਚੀਜ਼ਾਂ ਕਲੀਅਰ ਹੋ ਗਈਆਂ ਕਿ ਕੋਈ ਵੀ ਨਵਾਂ ਕੋਟਾ ਜਿਹੜਾ ਹੈਗਾ 33,000 ਦਾ ਉਹ ਨਹੀਂ ਆ ਰਿਹਾ ਹੈਗਾ, ਸਿਰਫ ਤੁਹਾਡੇ ਜਿਹੜੀਆਂ ਐਗਜ਼ਿਸਟੈਂਸ ਐਪਲੀਕੇਸ਼ਨ ਹੈਗੀਆਂ ਨੇ ਉਹਨਾਂ ਦੇ ਵਿੱਚੋਂ ਕੀਤਾ। ਸੋ ਇਹ ਮੈਸੇਜ ਜਿਹੜਾ ਹੈਗਾ ਕਿਤੇ ਨਾ ਕਿਤੇ ਬਹੁਤ ਦੁੱਖ ਵਾਲਾ ਹੈਗਾ, ਖਾਸ ਕਰਕੇ ਜਿਹੜਾ ਇੰਡੀਅਨ ਯੂਥ ਆ, ਪੰਜਾਬੀ ਭਾਈਚਾਰਾ ਆ, ਕਿਉਂਕਿ ਸਾਡੇ ਹੀ ਜਿਹੜੇ ਤੁਸੀਂ ਆਪਣੇ ਆਸ ਪਾਸ ਦੇਖੋ, ਚਾਹੇ ਆਪਾਂ ਨੋਵਾ ਸਕੋਸ਼ੀਆ ਚ ਗੱਲ ਕਰ ਲਈਏ, ਓਨਟਾਰੀਓ ਦੇ ਵਿੱਚ ਗੱਲ ਕਰ ਲਈਏ, ਮੈਨੀਟੋਬਾ ਚ ਗੱਲ ਕਰ ਲਈਏ, ਸਾਡਾ ਜਿਹੜਾ ਯੂਥ ਹੈਗਾ ਆ ਉਹ ਇਸ ਵੇਲੇ ਪ੍ਰੋਟੈਸਟ ਕਰ ਰਿਹਾ ਆ, ਕਿਉਂਕਿ ਉਹਨਾਂ ਨੂੰ ਅੱਛੀ ਜਿਹੜੀ ਗਾਈਡੈਂਸ ਹੈਗੀ ਆ ਉਹ ਨਹੀਂ ਮਿਲੀ ਹੈਗੀ, ਔਰ PNC ਦੀ ਜਿਹੜੀ ਰਵਾਇਤੀ ਚੀਜ਼ਾਂ ਹੈਗੀਆਂ ਨੇ, ਆਫਿਸਰ ਸਾਹਿਬਾਨ ਹੈਗੇ ਨੇ, ਪਾਲਿਸੀ ਮੇਕਰ ਹੈਗੇ ਨੇ, ਉਹ ਕਿਤੇ ਨਾ ਕਿਤੇ ਚੀਜ਼ਾਂ ਨੂੰ ਕਲੀਅਰ ਕਰਨ ਦੇ ਵਿੱਚ ਉਹਨਾਂ ਦਾ ਉਹ ਫੇਲੀਅਰ ਰਹੇ ਹੈਗੇ ਨੇ, ਔਰ ਜਿਹਦੇ ਕਰਕੇ ਲੋਕਾਂ ਦੇ ਵਿੱਚ ਇੱਕ ਮਿਸਲੀਡ ਦੀ ਭਾਵਨਾ ਜਿਹੜੀ ਆ ਸਾਜਨਦੀਪ ਬਹੁਤ ਬੁਰੇ ਤਰੀਕੇ ਨਾਲ ਚੱਲ ਰਹੀ ਆ, ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਨੇ, ਕਿਉਂਕਿ ਜਿਸ ਤਰੀਕੇ ਦੇ ਨਾਲ ਕੈਨੇਡਾ ਨੇ ਪ੍ਰੋਮਿਸ ਕੀਤੇ ਸੀਗੇ ਉਹ ਪ੍ਰੋਮਿਸ ਜਿਹੜੇ ਹੈਗੇ ਆ ਕਿਤੇ ਨਾ ਕਿਤੇ ਫੇਲ ਹੋਏ ਨੇ। ਸੋ ਇਹਦੇ ਉੱਤੇ ਜ਼ਰੂਰ ਗੱਲ ਕਰਨ ਵਾਲੀ ਹੈਗੀ ਆ, ਤੇ ਅਗਲੇ
ਬਿਲਕੁਲ ਥੈਂਕ ਯੂ ਭਾਜੀ, ਥੈਂਕ ਯੂ, ਧੰਨਵਾਦ, ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦਾ ਸਮਾਂ ਸਮਾਪਤੀ ਵਾਲਾ ਜੀ, ਤੇ ਇਹਦੇ ਬਾਰੇ ਆਪਾਂ ਜ਼ਰੂਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਗੁਰਪ੍ਰੀਤ ਜੀ, ਸਮਾਂ ਆਪਣਾ ਸਮਾਪਤੀ ਵਾਲਾ ਲਈ ਆ ਗਿਆ ਜੀ। ਜੀ ਬਿਲਕੁਲ ਜੀ, ਗੁਰਪ੍ਰੀਤ ਜੀ ਦਾ ਨੰਬਰ 416-669-1423, 416-669-1423, ਰੀਅਲ ਸਟੇਟ ਬਾਰੇ ਕੋਈ ਵੀ ਗੱਲਬਾਤ ਕਰਨੀ ਹੈ 416-669-1423 ਤੇ ਗੱਲਬਾਤ ਕਰ ਲਿਓ, ਔਰ ਮੇਰੇ ਨਾਲ 647-769-1921 ਦਿਓ ਆਗਿਆ, ਫਿਰ ਮਿਲਣ ਦੀ ਉਮੀਦ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ। 770 AM ਯੰਗਸਟਾਊਨ ਟੋਰਾਂਟੋ।
ਟਰੱਕ ਸਰਵਿਸਿੰਗ ਖੇਤਰ ਵਿੱਚ ਓਨਟਾਰੀਓ ਦਾ ਮੋਹਰੀਨਾ ਕੁਇਕ ਟਰੱਕ ਲਿਊਬ, ਤੁਸੀਂ ਇੱਕ ਟਰੱਕ ਚਲਾਉਣੇ ਜਾਂ ਫਲੀਟ ਹੈਗੀ ਜੇ, ਤੁਹਾਡਾ ਟਾਈਮ ਵੈਲਿਊ ਰੱਖਦਾ, ਅਪਾਇੰਟਮੈਂਟ ਦੀ ਲੋੜ ਨਹੀਂ, ਫਸਟ ਕਮ ਫਸਟ ਸਰਵਡ, ਸਟੇਟ ਆਫ ਦੀ ਆਰਟ ਫੈਸਿਲਿਟੀ, ਟ੍ਰੇਨਡ ਟੈਕਨੀਸ਼ੀਅਨਸ ਰਾਹੀਂ ਬੈਸਟ ਹਾਈ ਗ੍ਰੇਡ ਆਇਲਸ ਫਿਲਟਰਸ, ਇੰਜਨ ਦੀ ਜਾਨ ਵਧਾਉਂਦੇ, ਹੋਰ ਕੀ ਚਾਹੀਦਾ। ਤਿੰਨ ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਕਰਦੇ QTL, ਐਗਜ਼ਿਟ 268 ਹਾਈਵੇ 401 ਕੇਂਬ੍ਰਿਜ, ਐਗਜ਼ਿਟ 579 ਹਾਈਵੇ 401 ਨੈਪਨੀ, ਐਗਜ਼ਿਟ 5 QEW ਫੋਰਟ ਏਰੀ। ਸਰਵਿਸ ਹੋਰ ਕੁਆਲਿਟੀ ਵਿੱਚ ਸਭ ਤੋਂ ਪ੍ਰਮੁੱਖ ਨਾਂ QTL, 519-622-0660, ਜੋ ਆਵੇ ਸੋ ਰਾਜ਼ੀ ਜਾਵੇ।
Canadian Society of Peace and Relief
and Green Dome Islamic Schools Project ke tehat
pesh karte hain mesmerizing spiritual Sufi Qawwali evening with Ali Zafar.
Salam jo aapki rooh mein
hai unke salam mai bhuliye mat. Paramount Fine Food Center, 5500 Rose Cherry Place in Mississauga.
Visit ticketmaster.ca.
sponsorship ya phir ticket ke liye call kijiye direct Amit Shamsi 416-662-7861 ya phir 416-904-2046.
ਹੈਲੋ ਨਵਦੀਪ, ਕੀ ਹਾਲ ਹੈ? ਬਲਜੀਤ ਗੱਲ ਕਰ ਰਹੀ ਹਾਂ ਯੂਕੇ ਤੋਂ।
ਤੁਸੀਂ ਕੈਨੇਡਾ ਤੋਂ ਯੂਕੇ ਗਏ ਹੋ, ਤੁਹਾਨੂੰ ਰੋਮਿੰਗ ਲੱਗ ਜਾਵੇਗੀ ਤੇ ਬਿੱਲ ਬਹੁਤ ਵੱਡਾ ਆਵੇਗਾ।
ਫਿਕਰ ਦੀ ਕੋਈ ਗੱਲ ਨਹੀਂ ਹੈ, ਮੇਰੇ ਕੋਲ ਬੀਵਰਟੈਲ ਦੀ ਰੋਮਿੰਗ ਸਰਵਿਸਿਸ ਹੈ। ਬਹੁਤ ਹੀ ਘੱਟ ਕੀਮਤ ਤੇ 5G ਇੰਟਰਨੈਟ ਰੋਮਿੰਗ ਸਰਵਿਸਿਸ। ਤੁਸੀਂ ਕਿਤੇ ਵੀ ਟ੍ਰੈਵਲ ਕਰ ਰਹੇ ਹੋ, ਯੂਕੇ, ਇੰਡੀਆ, ਪਾਕਿਸਤਾਨ, ਸਾਊਦੀ ਅਰੇਬੀਆ, ਬਹੁਤ ਹੀ ਘੱਟ ਕੀਮਤ ਤੇ ਡਾਟਾ ਰੋਮਿੰਗ ਹਾਸਿਲ ਕਰੋ। ਜੇ ਤੁਸੀਂ ਵੀ ਟ੍ਰੈਵਲ ਦਾ ਪਲਾਨ ਕਰ ਰਹੇ ਹੋ ਤਾਂ ਬੀਵਰਟੈਲ ਨੂੰ ਕੰਟੈਕਟ ਕਰੋ 416-243-9836 416-243-9836 ਜਾਂ ਫਿਰ ਵਿਜ਼ਿਟ ਕਰੋ beavertel.com।
ਕੀ ਤੁਸੀਂ ਵੈਡਿੰਗ ਰਿਸੈਪਸ਼ਨ, ਬਰਥਡੇ ਪਾਰਟੀ, ਯੂਨੀਵਰਸਿਟੀ ਵਾਸਤੇ ਖੂਬਸੂਰਤ ਹਾਲ ਲੱਭ ਰਹੇ ਹੋ? ਆਓ ਤੁਹਾਨੂੰ ਲੈ ਕੇ ਚੱਲਨੇ ਆ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਨਵਾਂ ਔਰ ਖੂਬਸੂਰਤ। ਦੋ ਵੱਡੇ ਹਾਲ, 100 ਤੋਂ 600 ਤੱਕ ਮਹਿਮਾਨਾਂ ਦੀ ਗੁੰਜਾਇਸ਼, ਵੱਡੀ ਆਸਾਨ ਪਾਰਕਿੰਗ, ਸਭ ਤੋਂ ਖਾਸ ਗੱਲ ਸਵੀਟਨਰ ਦਾ ਲਜ਼ੀਜ਼ ਖਾਣਾ, ਤਾਜ਼ਾ ਖਾਣਾ, ਤੁਹਾਡੀ ਤਕਰੀਬ ਨੂੰ 4 ਚੰਦ ਲਗਾ ਦੇਵੇਗਾ। ਕਿਸੇ ਵੀ ਮੌਕੇ ਦੀ ਫੰਕਸ਼ਨ ਦੀ ਬੁਕਿੰਗ ਹੈ, ਕਾਲ ਕਰੋ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਦੇ ਸੁੱਖਾ ਜੀ 416-736-6820 416-736-6820। ਨੋਬਲ ਫਰੈਸ਼ ਫੂਡ, ਜੀ ਹਾਂ, ਸਸਤੀ ਔਰ ਬਿਹਤਰੀਨ ਗ੍ਰੋਸਰੀ ਕੇ ਲੀਏ ਨੋਬਲ ਫਰੈਸ਼ ਫੂਡ, ਤਾਹਿਰ ਮੀਆਂ ਸੁਪਰ ਮਾਰਕੀਟ ਵਾਲੇ, ਅਨਬੀਟੇਬਿਲਿਟੀ ਇਜ਼ ਰੀਟੇਲ।